770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ ਅਤੇ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਇਸੇ ਰੇਡੀਓ ਸਟੇਸ਼ਨ ਦੇ ਉੱਪਰ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਮਾਈਂਡ ਐਂਡ ਬੋਡੀ ਜਿਹੜਾ ਪ੍ਰੋਗਰਾਮ ਹੈ, ਇਹਦੇ ਵਿੱਚ ਕੋਈ ਵੀ ਐਡਵਰਟਾਈਜ਼ਮੈਂਟ ਨਹੀਂ ਹੁੰਦੀ, ਸਿਰਫ ਅਤੇ ਸਿਰਫ BNC ਮੈਡੀਕਲ ਸੈਂਟਰ ਉਹ ਸਾਨੂੰ ਸਪੋਂਸਰ ਕਰਦਾ। BNC ਮੈਡੀਕਲ ਸੈਂਟਰ ਕੀ ਹੈ? ਬਰੈਂਪਟਨ ਦੇ ਵਿੱਚ ਇੱਕ ਬਹੁਤ ਵੱਡਾ ਮੈਡੀਕਲ ਸੈਂਟਰ ਹੈ, ਜਿਵੇਂ ਕਿ ਇਹਦਾ ਨਾਂ ਹੈ BNC। B ਮੀਨਸ ਬ੍ਰੈਮਲੀ, C ਮੀਨਸ ਕੰਟਰੀਸਾਈਡ। ਬਰੈਂਪਟਨ ਦੇ ਵਿੱਚ ਜਿਹੜੀਆਂ 2 ਰੋਡਸ ਨੇ, ਇੱਕ ਨੂੰ ਆਪਾਂ ਬ੍ਰੈਮਲੀ ਕਹਿੰਦੇ ਹਾਂ ਅਤੇ ਦੂਜੀ ਨੂੰ ਕੰਟਰੀਸਾਈਡ ਕਹਿੰਦੇ ਹਾਂ, ਉਹ ਜਿੱਥੇ ਵੀ ਮਿਲਦੀਆਂ ਨੇ, ਅੰਗਰੇਜ਼ੀ 'ਚ ਉਹਨੂੰ ਇੰਟਰਸੈਕਸ਼ਨ ਕਹਿੰਦੇ ਹਾਂ, ਉਸ ਐਗਜੈਕਟ ਇੰਟਰਸੈਕਸ਼ਨ ਦੇ ਉੱਤੇ ਗੈਸ ਸਟੇਸ਼ਨ ਹੈ ਅਤੇ ਨਾਲ ਹੀ ਇਹ BNC ਮੈਡੀਕਲ ਸੈਂਟਰ ਹੈ, ਇਸੇ ਕਰਕੇ ਉਹਨੂੰ BNC ਕਿਹਾ ਜਾਂਦਾ ਹੈ। ਪਹਿਲੀ ਵਾਰ ਬਰੈਂਪਟਨ ਦੇ ਵਿੱਚ ਮਿਸੀਸਾਗਾ, ਇਟੋਬੀਕੋ, ਔਰੇਂਜ ਬੇਲ, ਜਿੰਨੇ ਵੀ ਸਰਾਊਂਡਿੰਗ ਏਰੀਆ ਨੇ, ਉਹਦੇ ਵਿੱਚ ਇਹ ਸਭ ਤੋਂ ਵੱਡਾ ਮੈਡੀਕਲ ਸੈਂਟਰ ਹੈ। ਮੈਂ ਇਹਦੇ ਗੱਲ ਬਾਰੇ ਨਹੀਂ ਕਹਿ ਰਿਹਾ ਕਿ ਉਹਦੀ ਫੁਟੇਜ਼ ਬਹੁਤ ਜ਼ਿਆਦਾ ਵੱਡੀ ਹੈ, ਆਫਕੋਰਸ ਫੁਟੇਜ਼ ਵੀ ਬਹੁਤ ਵੱਡੀ ਹੈ, ਸਾਈਜ਼ ਵੀ ਵੱਡਾ, ਪਰ ਹੈਲਥ ਨਾਲ ਰਿਲੇਟਡ ਇੰਨੀਆਂ ਸੇਵਾਵਾਂ ਹੋਰ ਕਿਤੇ ਵੀ ਤੁਹਾਨੂੰ ਨਹੀਂ ਮਿਲਦੀਆਂ। ਮਸਲਨ ਸਾਡੇ ਕੋਲ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਰਵਿਸਿਜ਼ ਦਿੱਤੀ ਜਾਂਦੀ ਹੈ, ਹੁਣ ਫਿਜੀਓਥੈਰੇਪੀ ਸਾਡੀ ਖੁੱਲ੍ਹ ਗਈ ਹੈ। ਇਸ ਤੋਂ ਇਲਾਵਾ ਸਾਡੇ ਕੋਲ ਅਰਜੈਂਟ ਕੇਅਰ ਹੈ, ਇਫ ਯੂ ਹੈਵ ਨੋਨ ਲਾਈਫ ਥਰੈਟਨਿੰਗ ਪ੍ਰੋਬਲਮਸ, ਜਿਸ ਤਰ੍ਹਾਂ ਫਾਰ ਇਗਜ਼ਾਮਪਲ ਕੋਈ ਤੁਹਾਡੇ ਹੱਡੀ ਪਸਲੀ ਟੁੱਟ ਗਈ ਹੈ, ਕੋਈ ਟਾਂਕੇ ਲਗਾਉਣੇ ਆ, ਕੋਈ ਪਲਸਤਰ ਲਗਾਉਣਾ, ਕੋਈ ਪਲਸਤਰ ਖਿਲਾਉਣਾ, ਜਾਂ ਕੋਈ ECG ਕਰਾਉਣੀ ਆ, ਹਾਰਟ ਦੀ ਕੋਈ ਪ੍ਰੋਬਲਮ ਹੈ, ਕੋਈ ਅਲਰਜੀ ਦੀ ਕੋਈ ਪ੍ਰੋਬਲਮ ਹੈ, ਕੋਈ ਬਲੱਡ ਟੈਸਟ ਕਰਾਉਣਾ, ਇਹ ਸਾਰੀਆਂ ਸਹੂਲਤਾਂ, ਇਫ ਇਟ ਇਜ਼ ਨੋਨ ਲਾਈਫ ਥਰੈਟਨਿੰਗ ਦੈਨ ਯੂ ਕੈਨ ਕਮ ਟੂ ਦਾ BNC ਮੈਡੀਕਲ ਸੈਂਟਰ। ਅਤੇ ਇਹ ਵੀ 365 ਦੇ 365 ਦਿਨ ਖੁੱਲ੍ਹਦਾ। ਇੱਕ ਦੂਜੀ ਖਾਸੀਅਤ ਇਹ ਹੈ, 365 ਦਿਨ ਜਾਂ ਹਫ਼ਤੇ ਦੇ 7 ਦਿਨ, ਦੋਨਾਂ ਵਿੱਚ ਫਰਕ ਹੈ ਥੋੜ੍ਹਾ ਜਿਹਾ। ਜਿਹੜੀਆਂ ਕਲੀਨਿਕ, ਜਿਹੜੇ ਸੈਂਟਰ 7 ਦਿਨ ਖੁੱਲ੍ਹਦੇ ਨੇ, ਉਹ ਜਦੋਂ ਲੌਂਗ ਵੀਕਐਂਡ ਆਉਂਦੇ ਨੇ, ਜਿਸ ਤਰ੍ਹਾਂ ਕ੍ਰਿਸਮਿਸ ਆ ਗਈ, ਨਵਾਂ ਸਾਲ ਆ ਗਿਆ, ਲੇਬਰ ਡੇ ਆ ਗਈ, ਕੈਨੇਡਾ ਡੇ ਹੁਣ 2 ਜੁਲਾਈ ਨੂੰ ਆ ਰਹੇ ਹੈ, ਉਦੋਂ ਉਹ ਬੰਦ ਹੁੰਦੇ ਨੇ। ਪਰ ਜਿਹੜੇ 365 ਦੇ 365 ਦਿਨ ਖੁੱਲ੍ਹਦੇ ਨੇ, ਨੋ ਮੈਟਰ ਵਟ, ਕੋਈ ਵੀ ਦਿਨ ਹੈ, ਚਾਹੇ ਉਹ ਲੌਂਗ ਵੀਕਐਂਡ ਹੈ, ਕ੍ਰਿਸਮਿਸ ਹੈ, ਨਵਾਂ ਸਾਲ ਹੈ, ਕੈਨੇਡਾ ਡੇ ਹੈ, ਫਾਦਰਸ ਡੇ ਹੈ, ਮਦਰਸ ਡੇ ਹੈ, ਜੋ ਵੀ ਮਰਜ਼ੀ ਹੋਵੇ, ਇਹ ਖੁੱਲ੍ਹੇ ਰਹਿੰਦੇ ਨੇ। ਸੋ ਸਾਡਾ ਜਿਹੜਾ BNC ਮੈਡੀਕਲ ਸੈਂਟਰ ਹੈ, ਇਹ 365 ਦੇ 365 ਦਿਨ ਖੁੱਲ੍ਹਦਾ ਹੈ। ਅਤੇ ਜਿਹੜੀ ਸਾਡੀ ਬਲੱਡ ਲੈਬ ਹੈ, ਬਹੁਤ ਵੱਡੀ ਬਲੱਡ ਲੈਬ ਅਸੀਂ ਬਣਾਈ ਹੈ ਬਰੈਂਪਟਨ, ਤੁਸੀਂ ਦੇਖੋਗੇ ਪੂਰੇ ਫੁੱਲ ਸਾਈਜ਼ ਦੀ ਹੈ, 2 ਐਟ ਏ ਟਾਈਮ ਜਿਹੜੇ ਨੇ ਪੇਸ਼ੈਂਟਾਂ ਦਾ ਬਲੱਡ ਲਿਆ ਜਾਂਦਾ। ਸੋ ਉਹ ਵੀ ਹਫ਼ਤੇ ਦੇ 7 ਦਿਨ ਖੁੱਲ੍ਹਦੀ ਹੈ। ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਉਹ ਇਹ ਹੈ ਕਿ ਜਿਹੜੇ ਸਾਡੇ 4 ਡਾਕਟਰ ਨੇ, ਫੈਮਿਲੀ ਡਾਕਟਰ, 2 ਮੇਲ ਨੇ, 2 ਫੀਮੇਲ ਨੇ, 2 ਹਿੰਦੀ, ਪੰਜਾਬੀ, ਉਰਦੂ ਬੋਲਦੇ ਨੇ, ਇੱਕ ਇਰਾਕ ਤੋਂ ਨੇ, ਇੱਕ ਸ਼੍ਰੀਲੰਕਾ ਤੋਂ ਨੇ, ਡਾਕਟਰ ਸਿਵਾ ਕੁਮਾਰ, ਇਹ ਸਾਰੇ ਜਿਹੜੇ ਡਾਕਟਰ ਨੇ ਜਿਹੜੇ ਜਦੋਂ ਇਹ ਬਲੱਡ ਦੇ ਲਈ ਰਿਕਮੈਂਡ ਕਰਦੇ ਨੇ, ਹੁਣ ਅਸੀਂ ਉਹਨਾਂ ਨੂੰ ਹੀ ਲੈਂਦੇ ਹਾਂ, ਬਾਹਰੋਂ ਪੇਸ਼ੈਂਟ ਨਹੀਂ ਲੈਂਦੇ। ਪਰ ਵਿਦ ਦਾ ਬਲੈਸਿੰਗ ਆਫ ਗੋਡ, ਅੱਜ ਡੱਗ ਫੋਰਡ ਸਾਹਿਬ ਵੀ ਥੋੜ੍ਹਾ ਜਿਹਾ ਸਟੇਜ 2 ਨੂੰ ਲੀਨੀਅੰਟ ਹੋ ਰਹੇ ਨੇ, ਉਹਨਾਂ ਨੇ ਜੋ 5 ਦੀ ਥਾਂ 'ਤੇ 10 ਬੰਦੇ ਕਰਤੇ, ਇਸ ਤਰ੍ਹਾਂ ਕੁਝ ਸਟੋਰ ਵੀ ਖੋਲ੍ਹੇ ਨੇ। ਸੋ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਜਿੰਨੀਆਂ ਵੀ ਰਿਲੀਜੀਅਸ ਔਰਗੇਨਾਈਜੇਸ਼ਨ ਨੇ, ਚਾਹੇ ਉਹ ਮੰਦਰ ਨੇ, ਗੁਰਦੁਆਰੇ ਨੇ, ਉੱਥੇ ਜਿਹੜੀ ਵੀ ਉਹਦੀ ਹਰੇਕ ਜਿਹੜੀ ਰਿਲੀਜੀਅਸ ਔਰਗੇਨਾਈਜੇਸ਼ਨ ਹੈ, ਪ੍ਰੋਪਰਟੀ ਹੈ, ਗੁਰਦੁਆਰਾ ਹੈ ਚਾਹੇ ਮੰਦਰ ਹੈ, ਜਿੰਨੀ ਵੀ ਉਹਦੀ ਕਪੈਸਿਟੀ ਸਿਟੀ ਦੇ ਵੱਲੋਂ ਅਪਰੂਵ ਹੋਈ ਹੈ, ਉਹਦੇ ਉੱਤੇ 30% ਤੱਕ ਉਹ ਉੱਥੇ ਗੈਦਰਿੰਗ ਕਰ ਸਕਦੇ ਨੇ। ਮਤਲਬ ਇਹਦਾ ਇਹ ਨਹੀਂ ਹੈ ਵੀ ਜੇ ਇੱਕ ਗੁਰਦੁਆਰੇ ਦੇ ਵਿੱਚ ਕਪੈਸਿਟੀ 1000 ਦੀ ਹੈ ਤਾਂ ਉੱਥੇ 300 ਆ ਸਕਦੇ ਨੇ, ਪਰ ਦੂਜਾ ਗੁਰਦੁਆਰਾ ਸਾਹਿਬ ਛੋਟਾ ਹੈ ਜਿਹਦੀ ਕਪੈਸਿਟੀ 300 ਦੀ ਹੈ, ਅਤੇ ਉਹ 300 ਨਹੀਂ ਲੈ ਸਕਦਾ, ਉਹ 30% 90 ਬੰਦੇ ਲਊਗਾ। ਸੋ ਇਹ ਮੈਂ ਹੁਣੇ ਸੁਣ ਕੇ ਆ ਰਿਹਾ ਸੀਗਾ, TV 'ਤੇ ਉਹਨਾਂ ਦਾ ਪ੍ਰੋਗਰਾਮ ਆ ਰਿਹਾ ਸੀਗਾ। ਸੋ ਇਸ ਤਰ੍ਹਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਦੋਂ ਸਾਡੀ ਵੀ ਥੋੜ੍ਹੀ ਜਿਹੀ ਹੋਰ ਦੋਸਤੀ ਪੈ ਗਈ ਕਰੋਨਾ ਵਾਇਰਸ ਦੇ ਨਾਲ, ਥੋੜ੍ਹਾ ਜਿਹਾ ਲੀਨੀਅੰਟ ਹੋ ਗਏ, ਅਤੇ ਫਿਰ ਅਸੀਂ ਵੀ ਖੋਲ੍ਹ ਜਾਂਗੇ, ਕਿਉਂਕਿ ਲਾਈਫ ਤਾਂ ਸਾਰਿਆਂ ਨੂੰ ਪਿਆਰੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਡਰਮਟੋਲੋਜਿਸਟ ਨੇ, ਸਕਿਨ ਸਪੈਸ਼ਲਿਸਟ ਜਿਹਨੂੰ ਕਹਿੰਦੇ ਹਾਂ, ਅਤੇ ਨਾਲ ਹੀ ਸਾਡੇ ਕੋਲ ਕਾਉਂਸਲਿੰਗ ਦੀ ਸਰਵਿਸ ਦਿੱਤੀਆਂ ਜਾਂਦੀਆਂ ਨੇ। ਡਾਕਟਰ ਫੈਨੀ, ਜਿਹੜੇ ਕਿ ਇੰਟੈਰੀਓ ਦੇ ਵਿੱਚ ਇੱਕੋ ਇੱਕ ਡਾਕਟਰ ਨੇ ਜਿਹੜੇ ਕਿ ਸ਼ੀਜ਼ ਡਾਕਟਰ ਇਨ ਮੈਡੀਸਨ ਐਜ਼ ਵੈਲ ਐਜ਼ ਸ਼ੀਜ਼ ਮਾਸਟਰ ਇਨ ਕਾਉਂਸਲਿੰਗ, ਸੋਨੇ 'ਤੇ ਸੁਹਾਗੇ ਵਾਲੀ ਗੱਲ ਹੈ। ਜਿਨ੍ਹਾਂ ਵੀ ਭੈਣ ਭਰਾਵਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਜਿਵੇਂ ਕਹਿੰਦੇ ਸੀ ਨਾ, ਨਾਨਕ ਦੁਖੀਆ ਸਭ ਸੰਸਾਰ, ਹੁਣ ਤਾਂ ਕਰੋਨਾ ਵਾਇਰਸ ਕਰਕੇ ਸਟ੍ਰੈਸ ਰਹਿੰਦਾ ਹੀ ਰਹਿੰਦਾ ਹਰੇਕ ਨੂੰ। ਸੋ ਜਦੋਂ ਕਿਸੇ ਨੂੰ ਸਟ੍ਰੈਸ ਰਹੇ, ਕੋਈ ਐਂਗਜ਼ਾਇਟੀ ਹੁੰਦੀ ਹੈ, ਜੇ ਕੰਡੇ ਜੇ ਲੜਨ ਲੱਗ ਜਾਂਦੇ ਨੇ, ਬੰਦਾ ਕਹਿੰਦਾ ਪਤਾ ਨਹੀਂ ਉਹਨੂੰ ਕੋਈ ਓਪਰੀ ਕਸਰ ਨਹੀਂ, ਉਹਨੂੰ ਐਂਗਜ਼ਾਇਟੀ ਕਹਿੰਦੇ ਨੇ, ਫਿਰ ਪੈਨਿਕ ਅਟੈਕ ਹੋਣੇ ਸ਼ੁਰੂ ਹੋ ਜਾਂਦੇ ਨੇ, ਫਿਰ ਸੁਈਸਾਈਡਲ ਵਿਚਾਰ ਆਉਂਦੇ ਨੇ, ਫਿਰ ਇਸ ਤੋਂ ਇਲਾਵਾ ਕਈ ਵਾਰੀ
ਅਸੀਂ ਗੁੰਮਸੁੰਮ ਜੇ ਰਹਿਣੇ ਸ਼ੁਰੂ ਕਰਦੇ ਹਾਂ। ਕਈ ਵਾਰੀ ਅਸੀਂ ਫੇਸ ਨਹੀਂ ਕਰ ਸਕਦੇ, ਕਮਰੇ 'ਚ ਬੈਠੇ ਰਹਿੰਦੇ, ਕੋਈ ਥੱਲੇ ਗੈਸਟ ਆਵੇ ਉਹਨੂੰ ਮਿਲ ਨਹੀਂ ਆਉਂਦੇ, ਖੇਡਣ ਨੂੰ ਸਾਡਾ ਜੀ ਨਹੀਂ ਕਰਦਾ, ਪੜ੍ਹਨ ਨੂੰ ਸਾਡਾ ਜੀ ਨਹੀਂ ਕਰਦਾ, ਰੋਟੀ ਕਈ ਵਾਰੀ ਦੱਬ ਕੇ ਖਾ ਲੈਂਦੇ ਹਾਂ, ਕਈ ਵਾਰੀ ਭੁੱਖ ਹੀ ਨਹੀਂ ਲੱਗਦੀ, ਕਈ ਵਾਰੀ ਅਸਾਲਟ ਹੋ ਜਾਂਦਾ ਵਿਦ ਵੈਪਨ ਵਿਦਆਊਟ ਵੈਪਨ, ਕਈ ਵਾਰੀ ਡਾਈਵੋਰਸ ਦੇ ਕੇਸ, ਸਾਰੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਇਹਦੇ ਲਈ ਕੌਂਸਲਿੰਗ ਪ੍ਰੋਫੈਸ਼ਨਲ ਡਾਕਟਰ ਫੈਨੀ ਕਰਦੇ ਨੇ। ਤੁਸੀਂ ਸਿੱਧੇ BNC ਮੈਡੀਕਲ ਸੈਂਟਰ 'ਚ ਆ ਕੇ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ BNC ਫਾਰਮੇਸੀ ਵੀ ਆ ਉਹਦੇ ਵਿੱਚ। ਫਾਰਮੇਸੀ ਦਾ ਕੀ ਮਤਲਬ ਹੈ ਕਿ ਜਿਸ ਤਰ੍ਹਾਂ ਸਾਡੀ ਸਿਟੀ ਆਫ ਬਰੈਂਪਟਨ ਨੇ, ਮੈਂ ਪਿੱਛੇ ਜੇ ਰੀਜਨ ਕੌਂਸਲਰ ਦੀ ਇੰਟਰਵਿਊ ਕਰ ਰਿਹਾ ਸੀਗਾ, ਉਹ ਕਹਿ ਰਹੇ ਨੇ ਕਿ ਸਿਟੀ ਆਫ ਬਰੈਂਪਟਨ ਦੇ ਵਿੱਚ ਜਿਹੜੇ ਸੀਨੀਅਰਸ ਬੰਦੇ ਨੇ, ਉਹ ਬਰੈਂਪਟਨ ਦੇ ਵਿੱਚ ਹੀ, ਸਿਰਫ ਬਰੈਂਪਟਨ ਦੇ ਵਿੱਚ ਜਿਹੜੇ ਸੀਨੀਅਰ ਬੰਦੇ ਨੇ, ਉਹਨਾਂ ਨੂੰ ਸਿਟੀ ਵੱਲੋਂ ਦਵਾਈ ਘਰੋਂ ਪਰਚੀ ਚੱਕ ਕੇ ਅਤੇ ਦਵਾਈ ਲਿਆ ਕੇ ਦਿੱਤੀ ਜਾਂਦੀ ਹੈ। ਪਿਕਅਪ ਐਂਡ ਡਿਲੀਵਰੀ ਫ੍ਰੀ ਹੈ। ਪਰ ਸਾਡੀ BNC ਦੇ ਵਿੱਚ ਡਜ਼ਨ ਮੈਟਰ, ਤੁਸੀਂ ਸੀਨੀਅਰ ਹੋ, ਤੁਸੀਂ ਨੌਜਵਾਨ ਹੋ, ਤੁਸੀਂ ਬੱਚੇ ਹੋ, ਨਾਲੇ ਇਕੱਲੇ ਬਰੈਂਪਟਨ ਜੀ, ਚਾਹੇ ਤੁਸੀਂ ਮਿਸੀਸਾਗਾ 'ਚ ਰਹਿੰਦੇ ਹੋ, ਚਾਹੇ ਟੋਬੀਕੋ 'ਚ ਰਹਿੰਦੇ ਹੋ, ਚਾਹੇ ਸਕਾਰਬਰੋ 'ਚ ਰਹਿੰਦੇ ਹੋ, ਚਾਹੇ ਟੋਰਾਂਟੋ 'ਚ ਰਹਿੰਦੇ ਹੋ, ਜਿੱਥੇ ਵੀ ਰਹਿੰਦੇ ਹੋ, ਜਿੱਥੇ ਦਾ ਮਤਲਬ ਇਹ ਨਹੀਂ ਆਟਵਾ, ਆਫਕੋਰਸ ਸਰਾਊਂਡਿੰਗ ਏਰੀਆ ਦੇ ਵਿੱਚ ਜਿੱਥੇ ਵੀ ਤੁਸੀਂ ਰਹਿੰਦੇ ਹੋ, ਸਾਡੀ ਤੁਸੀਂ ਫਾਰਮੇਸੀ ਨੂੰ ਫੋਨ ਕਰੋ, ਉਹ ਤੁਹਾਡੀ ਪਰਚੀ, ਜਿਹਨੂੰ ਅੰਗਰੇਜ਼ੀ ਪ੍ਰਿਸਕ੍ਰਿਪਸ਼ਨ ਕਹਿੰਦੇ ਹਾਂ, ਉਹ ਚੱਕ ਕੇ ਦਵਾਈ ਤਿਆਰ ਕਰਕੇ ਤੁਹਾਡੇ ਘਰ ਡਿਲੀਵਰ ਕਰਦੇ ਨੇ। ਇਹ ਹੈ ਸਾਡੀ BNC ਫਾਰਮੇਸੀ। ਅਤੇ ਨਾਲ ਹੀ ਖੁੰਜੇ 'ਚ ਸਾਡੇ ਕੋਲ BNC ਵਿਜ਼ਨ ਸੈਂਟਰ ਹੈ, ਜਿਹਨੂੰ ਦੇਸੀ ਭਾਸ਼ਾ 'ਚ ਐਨਕਾਂ ਦੀ ਦੁਕਾਨ ਵੀ ਕਹਿ ਦਿੰਦੇ ਹਾਂ। ਆਈ ਡਾਕਟਰ ਨੇ ਅਤੇ ਨਾਲ ਐਨਕਾਂ ਨੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਲਈ ਜਾਂਦੀ ਹੈ। ਉਹ ਜਿਹੜੀ ਸਾਡੀ ਇਹ BNC ਵਿਜ਼ਨ ਸੈਂਟਰ ਹੈ, ਟਿਲ ਟੂਡੇ ਬੰਦ ਹੈ, ਹੋਪਫੁਲੀ ਇਹ ਵੀ ਛੇਤੀ ਖੁੱਲ੍ਹ ਜੂਗੀ। ਪਰ ਅਸੀਂ ਥੋੜ੍ਹਾ ਜਿਹਾ ਕਰੋਨਾ ਵਾਇਰਸ ਤੋਂ ਡਰਦੇ ਹਾਂ, ਕਿਉਂਕਿ ਮੈਂ ਉੱਥੇ ਅਕਸਰ ਬੈਠਦਾ ਅਤੇ ਸਾਡੇ ਡਾਕਟਰ ਵੀ ਨੇ, ਉਹ ਕਹਿੰਦੇ ਵੀ ਕਿਉਂਕਿ ਬਹੁਤ ਟੂ ਕਲੋਜ਼ ਸਾਨੂੰ ਅੱਖ ਚੈੱਕ ਕਰਨੀ ਪੈਂਦੀ ਹੈ, ਇਸ ਕਰਕੇ ਉਹ ਕਈ ਵਾਰੀ ਇਹ ਰਿਸਕ ਜ਼ਿਆਦਾ ਵੱਡਾ ਹੋ ਜਾਂਦਾ, ਇਸ ਕਰਕੇ ਉਹ ਬੰਦ ਹੈ। ਪਰ ਓਵਰਆਲ ਤੁਸੀਂ ਚਾਹੇ ਸਾਡੀ ਫਿਜੀਓਥੈਰੇਪੀ ਹੈ, ਕੈਰੋਪ੍ਰੈਕਟਰ ਹੈ, ਚਾਹੇ ਉਹ ਅਰਜੈਂਟ ਕੇਅਰ ਹੈ, ਵਾਕ ਇਨ ਕਲੀਨਿਕ ਹੈ, ਫੈਮਿਲੀ ਪ੍ਰੈਕਟਿਸ ਹੈ, ਬਲੱਡ ਲੈਬ ਹੈ, ਡਰਮੇਟਾਲੋਜਿਸਟ ਨੇ, ਕੌਂਸਲਿੰਗ ਦੀ ਸਰਵਿਸ ਹੈ, ਫਾਰਮੇਸੀ ਹੈ, ਆਈ ਡਾਕਟਰ ਦੇ ਵਿਜ਼ਨ ਸੈਂਟਰ ਹੈ, ਇਹ ਸਾਰੀਆਂ ਸਰਵਿਸਿਜ਼ ਜਿਹੜੀਆਂ ਨੇ ਉਹ BNC ਮੈਡੀਕਲ ਸੈਂਟਰ ਦੇ ਤਾਵਣ ਦੇ ਵਿੱਚ ਇੱਕੋ ਛੱਤ ਦੇ ਥੱਲੇ ਇਹ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਮੈਂ ਫੋਨ ਦੱਸ ਦੇਣਾ 289-289-569-0124 289-569-0124 0124-0125-0126-0127 ਇਹ ਸਾਰੇ ਨੰਬਰ ਨੇ। ਅਤੇ ਦੋ ਨੰਬਰ 905 ਦੇ ਨਾਲ ਨੇ 905-793-5888 905-793-5888 ਅਤੇ ਦੂਸਰਾ ਨੰਬਰ ਹੈ, ਮਿਲਦਾ ਜੁਲਦਾ ਹੀ ਹੈ, 905 ਉਹੀ ਹੈ, 793 ਉਹੀ ਹੈ, 58 ਉਹੀ ਹੈ। ਉੱਧਰ 88 ਲੱਗਦਾ ਸੀਗਾ ਅਤੇ ਦੂਜੇ ਨੰਬਰ 'ਤੇ 66 ਲੱਗਦਾ, 5888-5866 ਇਹ ਦੋ ਨੰਬਰ ਨੇ। ਅਤੇ ਬਾਕੀ ਮੈਂ ਅਕਸਰ ਡਿਫਰੈਂਟ ਫੋਨ ਜਿਹੜੇ ਰੇਡੀਓ ਪ੍ਰੋਗਰਾਮ 'ਤੇ ਉਹਤੇ ਵੀ ਕਹਿੰਦਾ ਹੁੰਦਾ, ਹੁਣ ਮੈਂ ਆਪਣਾ ਪ੍ਰੋਗਰਾਮ ਸੰਡੇ ਨੂੰ ਵੀ ਕਰਦਾ 4 ਤੋਂ 5 ਤੱਕ ਹਲਕੇ ਫੁਲਕੇ ਅੰਦਾਜ਼ ਦੇ ਵਿੱਚ। ਸੋ ਜੇ ਤੁਸੀਂ ਨੰਬਰ ਨਹੀਂ ਵੀ, ਕਿਉਂਕਿ ਅਸੀਂ ਘੌਲੀ ਬਣਦੇ ਹਾਂ ਪੰਜਾਬੀ, ਜੇ ਅਸੀਂ ਫੋਨ ਕਹਿੰਦੇ ਹਾਂ ਵੀ ਜਦੋਂ ਲੋੜ ਪਊਗੀ ਉਦੋਂ ਲੈ ਲਾਂਗੇ, ਫਿਰ ਅਸੀਂ ਇੱਧਰ ਉਧਰੋਂ ਲੱਭਦੇ ਹਾਂ। ਮੈਂ ਤਾਂ ਦੇਸੀ ਤਰੀਕੇ ਨਾਲ ਕਹਿਣਾ ਕਿ ਹਰ ਬੰਦੇ ਦੇ ਕੋਲ ਕਾਰ ਹੈ, ਇਹ ਤਾਂ ਹੈ ਨਹੀਂ ਵੀ ਕੋਈ ਰਕਸ਼ਾ ਲੈਣੀ ਆ ਕਿ ਟੈਂਪੂ ਲੈਣਾ ਕਿ 3-wheeler ਲੈਣਾ, ਇੱਥੇ ਤਾਂ ਹਰੇਕ ਕੋਲ ਕਾਰ ਹੈ, ਕਾਰ ਚੱਕੋ, ਨਾਲੇ ਕਿਹੜਾ 100 ਕਿਲੋਮੀਟਰ ਜਾਣਾ, 5-10 ਕਿਲੋਮੀਟਰ 'ਤੇ ਹੈ, ਜਿੱਥੇ ਬਰੈਂਬਲੀ ਅਤੇ ਕੰਟਰੀ ਸਾਈਡ ਮਿਲਦੀਆਂ ਨੇ ਉੱਥੇ ਗੈਸ ਸਟੇਸ਼ਨ ਹੈ, ਪਾਰਕਿੰਗ ਲਾਟ 'ਚ ਪਾਰਕ ਲਾਓ, ਪੀਜ਼ਾ ਖਾਓ ਅਤੇ ਨਾਲ ਡਾਕਟਰ ਨੂੰ ਦਿਖਾਓ। ਸੋ ਇਹ ਸਾਰੀਆਂ ਜਿਹੜੀਆਂ ਸੇਵਾਵਾਂ ਨੇ ਇਹ BNC ਮੈਡੀਕਲ ਸੈਂਟਰ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ। ਅੱਜ ਸਾਡੇ ਨਾਲ ਡਾਕਟਰ ਅੰਕੁਸ਼ ਗੋਇਲ ਨੇ ਪ੍ਰੋਮਿਸ ਕੀਤਾ ਸੀਗਾ ਕਿ ਉਹ ਸਟੂਡੀਓ 'ਚ ਆਉਣਗੇ, ਪਰ ਜਦੋਂ ਮੈਂ ਹੁਣ ਅਚਾਨਕ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਸਟੂਡੀਓ ਚੱਲੋਗੇ, ਉਹ ਕਹਿੰਦੇ ਮੈਨੂੰ ਆਈ ਹੈਵ ਨੋ ਪ੍ਰੋਬਲਮ, ਮੈਂ ਜਾ ਸਕਦਾ, ਪਰ ਉਹਨਾਂ ਦੀ ਗੱਲ ਬੜੀ ਜਾਇਜ਼ ਸੀ। ਉਹ ਕਹਿੰਦੇ ਮੈਂ ਕਿੰਨੇ ਪੇਸ਼ੈਂਟ ਦੇਖਦਾ, ਸੈਂਕੜੇ ਪੇਸ਼ੈਂਟ ਦੇਖਦਾ, ਅਤੇ ਪਤਾ ਨਹੀਂ ਪੇਸ਼ੈਂਟ ਵੀ ਡਿਫਰੈਂਟ ਡਿਫਰੈਂਟ ਤਰੀਕੇ ਦੇ ਹੁੰਦੇ ਨੇ, ਮੈਂ ਤਾਂ ਆਪਣੇ ਆਪ ਨੂੰ ਸੇਫ ਹਾਂ, ਪਰ ਜੇ ਮੈਂ ਸਟੂਡੀਓ ਦੇ ਵਿੱਚ ਜਾਊਂਗਾ ਉੱਥੇ ਕਿੰਨੇ ਜਿਹੜੇ ਸਟਾਫ ਮੈਂਬਰ ਨੇ, ਜੇ ਮੈਂ ਜਾਊਂਗਾ ਹੋ ਸਕਦਾ ਮੇਰੇ ਕਰਕੇ ਕਿਸੇ ਦੀ ਕੋਈ ਪ੍ਰੋਬਲਮ ਬਾਅਦ ਜੇ, ਵਾਈ ਸ਼ੁਡ ਵੀ ਟੇਕ ਰਿਸਕ। ਉਹ ਕਹਿੰਦੇ ਮੈਂ ਘਰੋਂ ਹੀ ਕਰ ਲਿਆ ਕਰਾਂਗਾ ਜਿੰਨਾ ਚਿਰ ਇਹ ਕਰੋਨੇ ਦਾ ਪੂਰਾ ਰਿਸਕ ਖਤਮ ਨਹੀਂ ਹੁੰਦਾ, ਕਿਉਂਕਿ ਪਰਪਸ ਤਾਂ ਆਪਣਾ ਇਹ ਆ ਵੀ ਸੇਵਾ ਕਰਨੀ। ਉਹ ਕਹਿੰਦੇ ਜੇ ਮੇਰੇ ਜਾਣ ਨਾਲ ਕਿਸੇ ਦੀ ਪ੍ਰੋਬਲਮ ਵੱਧ ਗਈ ਔਰ ਪ੍ਰੋਬਲਮ ਵੀ ਸੀਰੀਅਸ ਹੋ ਗਈ, ਫਿਰ ਦੈਨ ਡਜ਼ਨਟ ਲੁੱਕ ਨਾਈਸ। ਸੋ ਇਸ ਕਰਕੇ ਉਹਨਾਂ ਨੇ ਆਉਣ ਤੋਂ ਮੈਨੂੰ ਇਨਕਾਰ ਕੀਤਾ। ਲੌਜਿਕ ਵੀ ਠੀਕ ਹੈ, ਬਿਲਕੁਲ ਠੀਕ ਗੱਲ ਹੈ, ਮੈਂ ਉਹਨਾਂ ਨੂੰ ਵੀ ਪੁੱਛ ਲੂੰਗਾ, ਕੋਈ ਹੋਰ ਤਾਂ ਕਾਰਨ ਨਹੀਂ, ਕਿਉਂਕਿ ਅਸੀਂ ਕਿਹੜਾ ਕੋਈ ਪੈਸਾ ਨਾ ਸੀ ਉਹਨਾਂ ਨੂੰ ਦੇਣਾ, ਸਭ ਸੇਵਾ ਭਾਵ ਨਾਲ ਹੈ, ਅਤੇ ਨਾ ਹੀ ਕੋਈ ਐਡਵਰਟਾਈਜ਼ਮੈਂਟ, ਇਹੀ ਹੈ ਵੀ ਸਾਡੇ ਕਹਿਣ ਦੇ ਨਾਲ ਜੇ ਕਿਸੇ ਦਾ ਥੋੜ੍ਹਾ ਮੋਟਾ ਫਾਇਦਾ ਹੋ ਜਾਵੇ ਅਤੇ ਵਟ ਐਲਸ ਵੀ ਆਰ ਐਕਸਪੈਕਟਿੰਗ, ਰਾਈਟ, ਪਰਮਾਤਮਾ ਦੇ ਰਿਹਾ। ਅਤੇ ਸੋ ਸਾਨੂੰ ਹੱਥ ਅੱਡਣ ਦੀ ਲੋੜ ਹੀ ਨਹੀਂ, ਕੋਸ਼ਿਸ਼ ਕਰੀਦੀ ਹੱਥ ਦੂਜੇ ਲੋੜ ਰੱਖੀਏ, ਦਈਏ ਕਿਸੇ ਨੂੰ। ਸੋ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਤੁਸੀਂ ਕੋਈ ਵੀ ਕੁਐਸਚਨ 3-15 'ਤੇ ਮੇਰੇ ਨਾਲ ਡਾਕਟਰ ਅੰਕੁਸ਼ ਆਉਣਗੇ, ਤੁਸੀਂ ਪਹਿਲਾਂ ਕਰਨਾ ਫੋਨ ਕਰਕੇ ਮੈਨੂੰ ਦੱਸ ਦਿਓ, ਅਸੀਂ ਉਹਨਾਂ ਨੂੰ ਪੁੱਛ ਲਾਂਗੇ, ਜਾਂ 3-15 'ਤੇ ਆ ਜਾਓ, 10-15 ਮਿੰਟ ਲਈ ਹੁੰਦੇ ਨੇ, ਤੁਸੀਂ ਹੈਲਥ ਨਾਲ ਰਿਲੇਟਡ ਕੋਈ ਵੀ ਸਵਾਲ ਪੁੱਛ ਸਕਦੇ ਹੋ। ਹੁਣ ਕਰੋਨਾ ਵਾਇਰਸ ਦੇ ਤਾਂ ਲੋਕ ਪੁੱਛ ਕੇ ਥੱਕ ਗਏ ਹਰ ਇੰਟਰਨੈਟ 'ਤੇ, ਨਾਲੇ ਹੁਣ ਤਾਂ ਡਾਕਟਰ ਦੀ ਲੋੜ ਹੀ ਨਹੀਂ, ਸਾਡੇ ਤਾਂ ਸਾਰੇ ਇੰਡੀਅਨ ਪਾਕਿਸਤਾਨੀ ਸਾਰੇ ਹੀ ਡਾਕਟਰ ਨੇ, ਜਿਹਨੂੰ ਮਰਜ਼ੀ ਪੁੱਛ ਲਓ ਉਹਦੀ ਦੱਸ ਦੇਣਗੇ, ਕਰੋਨਾ ਵਾਇਰਸ ਹਲਦੀ ਪੀ ਲਓ, ਆਹ ਕਰ ਲਓ, ਵਾਹ ਕਰ ਲਓ, ਪਤਾ ਕੁਛ ਨਹੀਂ, ਕੋਈ ਹੋਮੋਪੈਥੀ ਦਾ, ਕੋਈ ਆਯੁਰਵੈਦਿਕ ਦਾ, ਹਰੇਕ ਦਿੰਦਾ, ਈਵਨ ਸਪੈਲਿੰਗ ਵੀ ਪੂਰੇ ਕਈ ਵਾਰੀ ਨਹੀਂ ਪਤਾ ਹੁੰਦਾ ਵੀ ਕੋਵਿਡ ਦੀ ਸਪੈਲਿੰਗ ਕੀ ਨੇ, ਸੋ ਮੈਡੀਸਨ ਦੇ ਕੀ ਦਵਾਈ ਨੇ, ਪਰ ਹਰੇਕ ਬੰਦਾ ਸਾਡੀ ਆਦਤ ਹੈ, ਸਾਡੀ ਖੂਨ ਦੇ ਵਿੱਚ ਹੈ ਵੀ ਡਾਕਟਰ ਅਸੀਂ ਪੱਕੇ ਹਾਂ, ਈਵਨ ਡਾਕਟਰ ਵੀ ਬਿਮਾਰ ਆ ਜਾਓ ਉਹਨੂੰ ਵੀ ਅਸੀਂ ਦਵਾਈ ਦੱਸਦੇ ਹਾਂ ਵੀ ਡਾਕਟਰ ਸਾਹਿਬ ਤੁਸੀਂ ਆਹ ਦਵਾਈ ਲੈ ਲਓ, ਜਦੋਂ ਆਪ 'ਤੇ ਬਿਫਤਾ ਪੈਂਦੀ ਹੈ ਫਿਰ ਡਾਕਟਰ ਦੀ ਲਾਈਨ 'ਚ ਬਹਿ ਕੇ ਬੈਠਦੇ ਹਾਂ, ਇਹ ਸਾਡੀ ਫਿਤਰਤ ਹੈ, ਪਰ ਕੋਈ ਗੱਲ ਨਹੀਂ, ਮੈਂ ਲਾਈਟ ਨੋਟ 'ਚ ਕਿਹਾ, ਸੋ ਡਾਕਟਰ ਸਾਹਿਬ ਨੂੰ ਜੋ ਮਰਜ਼ੀ ਤੁਸੀਂ ਸਵਾਲ ਪੁੱਛੋ, ਇੱਕੋ ਹੀ ਮੇਰੀ ਸ਼ਰਤ ਹੁੰਦੀ ਹੈ, ਲੈਂਗੁਏਜ ਵਧੀਆ ਹੋਣੀ ਚਾਹੀਦੀ ਹੈ, ਪੋਲਾਈਟ ਹੋਣੀ ਚਾਹੀਦੀ ਹੈ, ਜੇ ਲੈਂਗੁਏਜ ਤੁਸੀਂ, ਤੁਹਾਨੂੰ ਜਵਾਬ ਵੀ ਉਦੋਂ ਵਧੀਆ ਅਸੀਂ ਪਿਆਰ ਨਾਲ ਦੇਵਾਂਗੇ, ਜਿੱਥੇ ਮਰਜ਼ੀ ਪੁੱਛੋ, ਜੇ ਤੁਸੀਂ ਧੌਂਸ ਨਾਲ, ਆਕੜ ਨਾਲ, ਲੰਬੀ ਗੱਲ ਪੁੱਛੋਗੇ ਸਵਾਲ, ਜਾਂ ਸਵਾਲ ਪੁੱਛਣ ਦੀ ਥਾਂ 'ਤੇ ਤੁਸੀਂ ਆਪਣੀ ਨੌਲੇਜ ਦੱਸੋਗੇ, ਅਸੀਂ ਉਹ ਫੋਨ ਡਿਸਕਨੈਕਟ ਕਰ ਦਿੰਦੇ ਹਾਂ, ਕਿਉਂਕਿ ਅਸੀਂ ਸਾਡੇ ਕੋਲ ਟਾਈਮ ਉਨਾ ਲਿਮਿਟਡ ਹੀ ਹੁੰਦਾ, ਪ੍ਰੈਸ਼ੀਅਸ ਟਾਈਮ ਹੈ, ਅਸੀਂ ਇਹ ਨਹੀਂ ਚਾਹੁੰਦੇ ਵੀ ਤੁਸੀਂ ਆਪਣੀ ਨੌਲੇਜ ਨੂੰ ਦੱਸੋ, ਆਫਕੋਰਸ ਯੂ ਆਰ ਇੰਟੈਲੀਜੈਂਟ ਟੂ, ਤੁਹਾਡੇ ਸਾਥੋਂ ਵੀ ਜ਼ਿਆਦਾ ਹੋ ਸਕਦੇ ਹੋ, ਫਿਰ ਤੁਸੀਂ ਆਪਣਾ ਰੇਡੀਓ 'ਚ ਪ੍ਰੋਗਰਾਮ ਸ਼ੁਰੂ ਕਰ ਲਓ, ਲੋਕਾਂ ਨੂੰ ਦੱਸੋ, ਤੁਹਾਨੂੰ ਪੁੱਛ ਲੈਣਗੇ, ਪਰ ਜੇ ਤੁਸੀਂ ਸਾਨੂੰ ਸਵਾਲ ਕਰਨਾ, ਤੁਸੀਂ ਸਵਾਲ ਪੁੱਛੋ, ਸਵਾਲ ਪੁੱਛ ਕੇ ਪੋਲਾਈਟ ਤਰੀਕੇ ਨਾਲ ਪੁੱਛੋ, ਡਾਕਟਰ ਅੰਕੁਸ਼ ਤੁਹਾਨੂੰ ਉਸ ਗੱਲਾਂ ਦਾ ਐਲੋਪੈਥੀ ਦੇ ਤਰੀਕੇ ਨਾਲ ਜਵਾਬ ਦੇਣਗੇ, ਉਹ ਕੈਨੇਡੀਅਨ ਲਾਈਸੈਂਸ ਡਾਕਟਰ ਨੇ, ਅਮੈਰੀਕਨ ਲਾਈਸੈਂਸ ਡਾਕਟਰ ਨੇ, ਯੰਗ ਡਾਕਟਰ ਨੇ, ਜਿਹੜੇ ਕਿ BNC ਮੈਡੀਕਲ ਸੈਂਟਰ 'ਚ ਕੰਮ ਕਰਦੇ ਨੇ, ਹੀ ਇਜ਼ ਹੈੱਡ ਆਫ ਦਾ ਡਿਪਾਰਟਮੈਂਟ, ਸੋ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ। ਸਟੂਡੀਓ ਦਾ ਨੰਬਰ ਮੈਂ ਅਕਸਰ ਭੁੱਲ ਜਾਂਦਾ, ਮੈਂ ਇਸ ਕਰਕੇ ਭੁੱਲ ਜਾਂਦਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਇੱਕੋ ਹੀ ਨੰਬਰ ਚੱਲਦਾ, ਮੈਂ ਰਿਪੀਟ ਕਰ ਦਿੰਦਾ, ਇਹ ਵੀ ਇੱਕ ਫਾਰਮੈਲਿਟੀ ਹੈ, ਮੈਨੂੰ ਤਾਂ ਇਹ ਵੀ ਪਤਾ ਵੀ ਜਦੋਂ ਮੈਂ ਰੇਡੀਓ ਪ੍ਰੋਗਰਾਮ ਨਹੀਂ ਵੀ ਕਰਦਾ ਸੀ ਤਾਂ ਇੰਨਾ ਸਟੇਸ਼ਨ ਪਾਪੂਲਰ ਸੀ, ਸੁੱਤੇ ਪਏ ਨੂੰ ਪੁੱਛ ਲਓ ਵੀ ਯਾਰ 770 ਵਾਲਾ ਕੀ ਨੰਬਰ ਹੈ, ਉਹ ਸੁੱਤਾ ਪਿਆ ਕਹਿੰਦਾ 416-620-1778, ਐਂ ਪੋਲੇ ਜਖਨ ਆ, ਉਹ ਇੰਨਾ ਰੱਟਾ ਲੱਗਿਆ ਹੁੰਦਾ। ਸੋ ਮੈਂ ਤੁਹਾਨੂੰ ਦੱਸ ਦਿੰਦਾ 416-620-1778, 416-620-1778 'ਤੇ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ ਡਾਕਟਰ ਸਾਹਿਬ ਨੂੰ। ਅਤੇ ਸੰਡੇ ਨੂੰ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਉਹ ਮੈਂ ਡਿਫਰੈਂਟ ਟੋਪਿਕ 'ਤੇ ਕਰਦਾ। ਲਾਸਟ ਸੰਡੇ ਅਸੀਂ ਮਹਾਤਮਾ ਬੁੱਧ ਦੇ ਜਿਹੜੇ 8 ਪ੍ਰਿੰਸੀਪਲ ਸੀਗੇ ਫਾਰ ਦਾ ਬੈਟਰਮੈਂਟ ਆਫ ਅਵਰ ਲਾਈਫ, ਵੀ ਉਹਦੇ ਉੱਤੇ ਡਿਸਕਸ ਕੀਤਾ ਸੀਗਾ, ਡਿਟੇਲ 'ਚ ਆਇਆ ਸੀ, ਫੋਨ ਕਾਲ ਸੀ ਬਹੁਤ ਆਈਆਂ ਸੀਗੀਆਂ। ਉਹ ਕੰਪਲੀਮੈਂਟਰੀ ਪ੍ਰੋਗਰਾਮ ਹੁੰਦਾ, ਉਹ BNC ਮੈਡੀਕਲ ਸੈਂਟਰ ਦਾ, ਉਹਦੇ ਨਾਲ ਕੋਈ ਤਾਲੁਕ ਨਹੀਂ, ਰਾਦਰ ਇਹ ਤਾਂ ਅਰਫਾ ਜੀ ਦੀ ਜਿਹੜੇ ਕਿ ਇਸ ਰੇਡੀਓ ਸਟੇਸ਼ਨ ਦੇ ਕਰਤਾ ਧਰਤਾ ਨੇ, ਉਹਨਾਂ ਨੇ ਹੁਕਮ ਦਿੱਤਾ ਵੀ ਥੋੜ੍ਹੇ ਦਿਨ ਤੁਸੀਂ ਕਰ ਲਓ ਪ੍ਰੋਗਰਾਮ, ਸੋ ਉਹਨਾਂ ਦਾ ਹੁਕਮ ਸਿਰ ਮੱਥੇ, ਸੋ ਇਸ ਕਰਕੇ ਮੈਂ ਸੰਡੇ ਆ ਜਾਂਦਾ। ਨਾਲੇ ਮੈਨੂੰ ਤਾਂ ਕੀ ਹੈ, ਇੱਕ ਭਾਈ ਸਾਹਿਬ ਨੇ ਸੰਡੇ ਨੂੰ ਕਿਹਾ ਸੀ ਜੀ, ਜਿੰਨੇ ਵੀ ਕਹਿੰਦਾ ਪ੍ਰੋਡਿਊਸਰ ਹੁੰਦੇ ਨੇ ਪ੍ਰੋਗਰਾਮ ਦੇ ਕਰਦੇ ਨੇ, ਉਹ 2 ਮਿੰਟ 2.5 ਮਿੰਟ 3 ਮਿੰਟ ਬੋਲ ਕੇ ਉਦੋਂ ਬਾਅਦ ਐਡ ਲੱਗ ਜਾਂਦੀ ਹੈ, ਕੁਛ ਹੋਰ ਲੱਗ ਜਾਂਦਾ, ਪਰ ਤੁਸੀਂ ਤਾਂ ਕੰਟੀਨਿਊਸਲੀ 40 ਮਿੰਟ ਬੋਲੀ ਜਾਂਦੇ ਹੋ। ਮੈਂ ਉਹਨਾਂ ਨੂੰ ਕਿਹਾ ਭਾਈ ਸਾਹਿਬ ਹਾਲੇ ਤਾਂ ਥੋੜ੍ਹਾ, ਮੈਨੂੰ ਤਾਂ 4 ਘੰਟੇ ਬੁਲਾ ਲਓ, ਮੈਂ ਤਾਂ 4 ਘੰਟੇ ਕੰਟੀਨਿਊਸਲੀ ਕਿਸੇ ਟੋਪਿਕ ਦੇ ਉੱਤੇ ਵੀ ਬੋਲ ਸਕਦਾ, ਮੈਨੂੰ ਕੋਈ ਪ੍ਰੋਬਲਮ ਨਹੀਂ, ਕਿਉਂਕਿ ਮੇਰਾ ਤਾਂ ਇਹ ਪ੍ਰੋਫੈਸ਼ਨ ਹੈ, ਕਿਸੇ ਵੀ ਟੋਪਿਕ ਦੇ ਉੱਤੇ ਉਹਦੇ ਵਿੱਚ ਕੀ ਆ ਕਿ ਆਪਾਂ ਰਿਸਪੈਕਟ ਕਰਨੀ ਆ, ਕਿਸੇ ਦੀ ਫੀਲਿੰਗ ਹਰਟ ਨਹੀਂ ਕਰਨੀ, ਕਿਸੇ ਵੀ ਟੋਪਿਕ ਨੂੰ ਲੈ ਕੇ ਉਹਨੂੰ, ਚਾਹੇ ਤੁਸੀਂ ਰਿਲੀਜੀਅਸ ਟੱਚ ਦੇ ਲਓ, ਚਾਹੇ ਸਪਿਰਚੁਅਲ ਟੱਚ ਦੇ ਲਓ, ਚਾਹੇ ਸੋਸ਼ਲ ਟੱਚ ਦੇ ਲਓ, ਚਾਹੇ ਸਾਈਕੋਲੋਜੀਕਲ ਟੱਚ ਦੇ ਲਓ, ਹਾਂਜੀ ਪੋਲੀਟੀਕਲ ਟੱਚ ਦੇ ਲਓ, ਜੋ ਮਰਜ਼ੀ ਜਦੋਂ ਮਰਜ਼ੀ ਗੱਲ ਅੱਗੇ ਦੇ ਅੱਗੇ ਚੱਲੀ ਜਾਂਦੀ ਹੈ, ਸੋ ਇਹ ਵੀ ਮਾਲਕ ਦੀ ਵੈਸੇ ਤਾਂ ਰਹਿਮਤ ਹੈ ਕਿ ਮੈਂ ਬੋਲ ਸਕਦਾ। ਸੋ ਸੰਡੇ ਨੂੰ ਸਾਡਾ ਪ੍ਰੋਗਰਾਮ 4-5 ਹੁੰਦਾ, ਕੋਈ ਐਡ ਨਹੀਂ ਹੁੰਦੀ, ਨਾ ਕੋਈ ਤਾਂ BNC ਮੈਡੀਕਲ ਸੈਂਟਰ ਦੇ, ਨਾ ਮਾਈਂਡ ਐਂਡ ਬੋਡੀ ਨਾਲ ਹੈ, ਉਹ ਸਿਰਫ ਅਤੇ ਸਿਰਫ ਕੰਪਲੀਮੈਂਟਰੀ ਹੈ, ਅਤੇ ਅਰਫਾ ਜੀ ਦੀ ਬਦੌਲਤ ਉਹ ਪ੍ਰੋਗਰਾਮ ਚੱਲਦਾ ਜਿੰਨਾ ਚਿਰ ਹੋਊਗਾ। ਵੈਸੇ ਤਾਂ ਜਿਸ ਤਰ੍ਹਾਂ ਮਾਲਕ ਹੁੰਦਾ, ਮਾਲਕ ਨੂੰ ਆਪਾਂ ਨੂੰ ਤਾਂ ਪਤਾ ਨਹੀਂ ਵੀ ਕਿੰਨਾ ਕੁ ਜੀਉਣਾ, ਮਾਲਕ ਜਦੋਂ ਚਾਹੇ ਆਪਣੇ ਪੈਰ ਥੱਲਿਓਂ ਖਿੱਚ ਲੈਂਦਾ ਕੁਰਸੀ। ਸੋ ਇਸੇ ਤਰ੍ਹਾਂ ਹੀ ਅਰਫਾ ਜੀ ਨੇ ਮੈਨੂੰ ਜਿੰਨਾ 'ਚ ਕਿਹਾ ਅਤੇ ਮੈਂ ਸੰਡੇ ਨੂੰ ਆ ਜਾਂਦਾ, ਕੋਈ ਮੈਂ ਤਿਆਰੀ ਨਹੀਂ ਕਰਕੇ ਆਉਂਦਾ। ਸੋ ਇਸ ਸੰਡੇ ਨੂੰ ਅਸੀਂ ਜਿਹੜਾ ਪ੍ਰੋਗਰਾਮ ਸੀ ਉਹ ਮਹਾਤਮਾ ਬੁੱਧ 'ਤੇ ਕੀਤਾ ਸੀ, ਮੋਟੀਆਂ ਮੋਟੀਆਂ ਗੱਲਾਂ ਮੈਂ ਦੱਸ ਦਿੰਦਾ। ਉਹ ਕਹਿੰਦੇ ਸੀਗੇ ਵੀ ਕਿਸੇ ਨੂੰ ਹੇਟ ਨਾ ਕਰੋ, ਡੋਂਟ ਵਰੀ, ਸੋ ਸਿੰਪਲ ਰਹੋ, ਅਤੇ ਸਿੰਪਲ ਰਹੋ ਅਤੇ ਆਪਣੀ ਸੋਚ ਨੂੰ ਉੱਚਾ ਕਰਕੇ ਰੱਖੋ, ਹਰੇਕ ਨੂੰ ਖੁਸ਼ ਰੱਖੋ, ਆਪ ਵੀ ਖੁਸ਼ ਰਹੋ, ਅਤੇ ਨਾਲੇ ਆਪਣੇ ਵਿੱਚ ਕੌਨਫੀਡੈਂਸ ਰੱਖੋ, ਪਰਮਾਤਮਾ 'ਚ ਵੀ ਕੌਨਫੀਡੈਂਸ ਰੱਖੋ। ਇਸ ਤਰ੍ਹਾਂ ਦੀਆਂ ਗੱਲਾਂ ਲਾਈਟ ਨੋਟ ਦੇ ਵਿੱਚ ਸਿੰਪਲ ਤਰੀਕੇ ਨਾਲ ਮੈਂ ਸੰਡੇ ਨੂੰ ਕੀਤੀਆਂ ਸੀਗੀਆਂ, ਅਤੇ ਅੱਜ ਮੈਂ ਜਿੰਨਾ 'ਚ ਡਾਕਟਰ ਅੰਕੁਸ਼ ਨਹੀਂ ਆਉਂਦੇ ਜਾਂ ਜਦੋਂ ਵੀ ਵਿੱਚ ਮੈਨੂੰ ਟਾਈਮ ਮਿਲੂਗਾ, ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ, ਮੈਂ ਕੁਛ ਕੋਟੇਸ਼ਨਸ ਲਿਖ ਕੇ ਲਿਆਇਆ ਸੀ, ਕਿਉਂਕਿ ਮੈਂ ਆਮ ਸਟੂਡੈਂਟ ਆਫ ਫਿਲੋਸਫੀ 2, ਆਈ ਡਿਡ ਮਾਈ ਮਾਸਟਰ, ਇੱਕ ਮੈਂ ਮਾਸਟਰ ਜਿਹੜੀ ਕੀਤੀ ਆ ਫਿਲੋਸਫੀ ਦੀ ਵੀ ਕੀਤੀ ਆ, ਜਿੱਥੇ PhD ਕੰਪੈਰੇਟਿਵ ਰਿਲੀਜਨ ਦੀ ਕੀਤੀ ਹੈ। ਸੋ ਉਹ ਮੈਂ ਕੋਟੇਸ਼ਨਸ ਲਿਖ ਕੇ ਲਿਆਇਆ ਸੀ, ਸੋਕਰੇਟਿਸ ਨੂੰ ਪੜ੍ਹ ਰਿਹਾ ਜਦੋਂ ਅਸੀਂ ਮਾਸਟਰਸ ਕਰਦੇ ਸੀਗੇ, ਸੋ ਮੈਂ ਉਹਨਾਂ ਦੀ ਕੋਟੇਸ਼ਨ ਲਿਖ ਕੇ ਲਿਆਇਆ। ਪਰ ਮੇਰਾ ਹਮੇਸ਼ਾ ਯਕੀਨ ਹੁੰਦਾ, ਬੰਦਾ ਜੋ ਮਰਜ਼ੀ ਸਕੀਮਾਂ ਬਣਾ ਲਏ, ਜੋ ਮਰਜ਼ੀ ਪਲੈਨਿੰਗ ਬਣਾ ਲਏ, ਪਰ ਹੁੰਦਾ ਉਹੀ ਹੈ ਜੋ ਮਨਜ਼ੂਰੇ ਖੁਦਾ ਹੋਤਾ ਹੈ। ਉਹ ਮੈਂ ਪੇਪਰ ਹੱਥ ਕੋਰਟ 'ਚ ਮਾਰਿਆ, ਇਹ 'ਚ ਉਹਨੇ ਈਜ਼ੀ ਢੰਗ ਨਾਲ ਕਰ ਲੈਣਾ। ਸੋ ਸੋਕਰੇਟਿਸ ਜਿਹੜੀ ਅੱਜ ਆਪਾਂ ਥੋੜ੍ਹੀ ਜਿਹੀ ਉਹਦੇ ਉੱਤੇ ਗੱਲ ਕਰਨੀ ਹੈ। ਸੋਕਰੇਟਿਸ ਇੱਕ ਦੁਨੀਆ ਦਾ ਬਹੁਤ ਵੱਡਾ ਫਿਲੋਸਫਰ ਹੋਇਆ ਹੈਂਜੀ। ਇਹਨੂੰ ਉੱਥੇ ਏਥਨਸ ਦੇ ਵਿੱਚ ਇਹਨੂੰ ਸੇਂਟ ਦੇ ਤੌਰ 'ਤੇ ਲਿਆ ਜਾਂਦਾ, ਜਿਵੇਂ ਆਪਣੀ ਮਦਰ ਟ੍ਰੇਸ਼ਾ ਹੈ ਜਾਂ ਸੇਂਟ ਪੌਲ ਹੈ, ਇਸੇ ਤਰ੍ਹਾਂ ਹੀ ਸੋਕਰੇਟਿਸ ਜਿਹੜੇ ਹੈ ਉਹ ਏਥਨਸ ਦੇ ਵਿੱਚ ਉਹਨਾਂ ਦੇ ਬਹੁਤ ਬੁੱਤ ਲੱਗਦੇ, ਸਟੈਚੂ ਲੱਗੇ ਨੇ, ਲੋਕ ਉਹਨਾਂ ਦੀ ਪੂਜਾ ਕਰਦੇ ਨੇ। ਇਹਦੇ ਬਾਰੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਦੱਸਣੀ ਚਾਹੁੰਦਾ ਸੋਕਰੇਟਿਸ ਦੀ, ਪਹਿਲਾਂ ਬੈਕਗਰਾਊਂਡ ਕਿ ਸੋਕਰੇਟਿਸ ਕੌਣ ਸੀਗੇ। ਇਹ ਏਥਨਸ ਦੇ ਵਿੱਚ ਪੈਦਾ ਹੋਏ, ਯੂਨਾਨ ਦੇ ਕੰਟਰੀ ਦੇ ਵਿੱਚ, ਏਥਨਸ ਇੱਕ ਸ਼ਹਿਰ ਹੈ ਉੱਥੇ ਇਹਨਾਂ ਨੇ ਉੱਥੇ ਪੈਦਾ ਹੋਏ। ਫਾਦਰ ਇਹਨਾਂ ਦੇ ਮੂਰਤੀਕਾਰ ਸੀਗੇ, ਮੂਰਤੀਆਂ ਜਿਹੜੇ ਸਟੈਚੂ ਬਣਾਉਂਦੇ ਹੁੰਦੇ ਸੀ। ਮਾਂ ਜਿਹੜੀ ਸੀਗੀ ਉਹ ਮਿਡਵਾਈਫ ਸੀ, ਦਾਈ ਸੀਗੀ। ਚਲੋ ਡਾਕਟਰਾਂ ਕੁਛ ਮੇਰੇ ਨਾਲ ਲਾਈਨ 'ਤੇ ਆ ਗਏ, ਪਹਿਲਾਂ ਉਹਨਾਂ ਨਾਲ ਗੱਲ ਕਰ ਲਈਏ, ਬਾਅਦ ਦੇ ਵਿੱਚ ਸੋਕਰੇਟਿਸ ਤਾਂ ਸਾਡੇ ਘਰ ਦੀ ਗੱਲ ਹੀ ਹੈ ਕਿਉਂਕਿ ਤਾਂ ਸਾਡਾ ਬੇਸਿਕ ਸਬਜੈਕਟ ਹੈ, ਜਦੋਂ ਮਰਜ਼ੀ ਗੱਲ ਕਰ ਲਾਂਗੇ। ਸੋ ਡਾਕਟਰ ਅੰਕੁਸ਼, ਵੈਲਕਮ ਬੈਕ, ਵੈਲਕਮ ਹੀਅਰ।
ਹਾਂਜੀ, ਥੈਂਕ ਯੂ ਵੈਰੀ ਮੱਚ ਫੋਰ ਹੈਵਿੰਗ ਮੀ।
ਤੁਸੀਂ ਮਤਲਬ ਮੈਂ ਤਾਂ ਵੈਸੇ ਦੱਸ ਹੀ ਦਿੱਤਾ, ਤੁਸੀਂ ਆਪਣੀ, ਕਿਉਂ ਕਈ ਵਾਰੀ ਸੋਚਦੇ ਨੇ ਕਿ ਮੈਂ ਸ਼ਾਇਦ ਠੀਕ ਨਹੀਂ ਦੱਸਿਆ। ਤੁਸੀਂ ਮੰਡੇ ਤੁਸੀਂ ਕਿਹਾ ਸੀਗਾ ਕਿ ਮੈਂ ਆਊਂਗਾ ਸਟੂਡੀਓ 'ਚ, ਪਰ ਤੁਸੀਂ ਅੱਜ ਫਿਰ ਆਏ ਕਿਉਂ ਨਹੀਂ?
ਓਕੇ, ਯਾ ਵਾ ਆਈ ਨੋ ਤੁਹਾਡੀ ਗੱਲ ਠੀਕ ਹੈ, ਮੈਂ ਕਿਹਾ ਸੀ, ਬਟ ਆਈ ਵਾਸ ਥਿੰਕਿੰਗ ਅਬਾਊਟ ਇਟ ਬਿਕਾਜ਼ ਮੈਂ ਆਲਮੋਸਟ ਰੋਜ਼ ਕੰਮ ਤੇ ਜਾਣਾ, ਉੱਥੇ ਮੈਂ ਪੇਸ਼ੈਂਟਸ ਨੂੰ ਇਨ ਪਰਸਨ ਵੀ ਦੇਖਦਾ। ਆਈ ਥੌਟ ਦੈਟ ਇਫ ਆਈ ਕਮ ਟੂ ਦ radio station, then I can infect other people. And I didn't want to give any, promote any germ transferation. So I thought be makare dama, that would be safe for everybody.
ਠੀਕ ਹੈ। ਸੋ ਮੈਂ ਵੀ ਦੱਸਦਾ ਸੀਗਾ, ਪਰ ਕਈ ਵਾਰੀ ਇੰਝ ਹੁੰਦਾ ਵੀ ਸ਼ਾਇਦ ਅਲੱਗ ਕਹਿੰਦਾ ਵੀ ਕੋਈ ਐਵੇਂ ਕਹਾਣੀ ਪਾਉਂਦੇ ਨੇ, ਮੈਂ ਸੋ ਇਸ ਕਰਕੇ ਤੁਹਾਡੇ ਮੂੰਹ ਤੋਂ ਸੁਣਿਆ। ਸੋ ਡਾਕਟਰ ਸਾਹਿਬ, ਤੁਸੀਂ ਮੈਨੂੰ ਇੱਕ ਗੱਲ ਦੱਸੋ ਥੋੜ੍ਹੀ ਜਿਹੀ, ਵੀ ਅੱਜ ਡੈਕ ਫੋਰਡ ਨੇ ਇਹ ਤਾਂ ਕਹਿਤਾ ਕਿ 5 ਬੰਦਿਆਂ ਦੀ ਥਾਂ 'ਤੇ 10 ਬੰਦੇ ਖੋਣਗੇ, ਕੁਛ ਸਟੋਰ ਮਤਲਬ ਉਹਨਾਂ ਨੇ ਬਿਜ਼ਨਸਿਸ ਵੀ ਖੋਲ੍ਹਤੇ, ਸਲੂਨਸ ਵੀ ਖੋਲ੍ਹਤੇ, ਅਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਜਿਹੜੇ ਰਿਲੀਜੀਅਸ ਪਲੇਸਿਸ ਨੇ ਉੱਥੇ ਕਿਹਾ ਵੀ ਜਿੰਨੀ ਜਿਹਦੀ ਕਪੈਸਿਟੀ ਹੈ ਉਹਦੀ ਕਪੈਸਿਟੀ ਤੋਂ 30% ਤੱਕ ਉਹ ਗੈਦਰਿੰਗ ਕਰ ਸਕਦੇ ਨੇ। ਕੀ ਕਲੀਨਿਕ ਜਿਹੜੀ ਹੈਗੀ, ਕਿਉਂਕਿ ਮੈਂ ਜਦੋਂ ਅਸੀਂ ਕਲੀਨਿਕ 'ਤੇ ਜਾਂਦੇ ਹਾਂ ਅਤੇ ਅਕਸਰ ਆਮ ਲੋਕ ਕਹਿੰਦੇ ਨੇ, ਬੇਸ਼ੱਕ ਤੁਸੀਂ ਫੋਨ 'ਤੇ ਦੇਖ ਲੈਂਦੇ ਹੋ, ਪਰ ਉਹ ਚਾਹੁੰਦੇ ਨੇ ਵੀ ਜਿਹੜੀਆਂ ਆਮ ਪ੍ਰੋਬਲਮਸ ਨੇ ਵੀ ਉਸ ਤੁਹਾਡੇ ਤੁਹਾਨੂੰ ਮਿਲਣਾ ਚਾਹੁੰਦੇ ਨੇ। ਤੁਸੀਂ ਕਲੀਨਿਕ ਦੇ ਵਿੱਚ ਵੀ ਕੋਈ ਆਵਰ ਜਾਂ ਸਰਵਿਸ ਵਧਾ ਰਹੇ ਹੋ?
You know what, we haven't, okay, jiddi assi hun March de vich thoje katai si hours, chairs katai si more, now in June assi thoje kante badhaya, and so hopefully on the next month or two assi thoje ho kante badhamange, July, August, like that. But as far as jiddi assi services vagara, we're gonna keep them the same, because apan assi dekhna chahne ha ਵੀ ਕਿੱਦਾਂ ਡਿਜ਼ੀਜ਼ ਵੱਧਦੀ ਹੈ। ਹੁਣ ਇਕਾਨਮੀ ਤਾਂ ਡਿਫਰੈਂਟ ਗੱਲ ਆ, ਗਵਰਨਮੈਂਟ ਨੂੰ ਦੇ ਹੈਵ ਟੂ ਓਪਨ ਸਮਥਿੰਗ। ਲੋਕੀ ਇੱਕ ਰੋਲਾ ਪਾ ਰਹੇ ਆ ਵੀ ਯੂ ਨੋ ਲੈਟ ਅਸ ਗੈਟ ਹੇਅਰ ਕੱਟਸ, ਇੱਕ ਲੋਕੀ ਜਿਹੜੇ ਹੇਅਰ ਕਟਰਸ ਆ ਜਾਂ ਰੈਸਟੋਰੈਂਟਸ ਆ ਉਹ ਵੀ ਕਹਿ ਰਿਹਾ ਸਾਡੇ ਬਿਜ਼ਨਸਿਸ ਫੇਲ ਹੋ ਰਹੇ ਆ, ਸੋ ਮਜਬੂਰੀ ਦੇ ਨਾਲ ਖੋਲ੍ਹਦੇ ਆ ਗਵਰਨਮੈਂਟ, ਉਹ ਵੀ ਨਹੀਂ ਖੋਲ੍ਹਣਾ ਚਾਹੁੰਦੇ। ਸਾਨੂੰ ਇਹ ਜਿਹੀ ਮਜਬੂਰੀ ਹੈ ਨਹੀਂ ਹਲੇ, ਅਸੀਂ ਜਿਹੜਾ ਹੈਲਥ ਕੇਅਰ ਦਿੰਦੇ ਹਾਂ ਫੋਨ ਦੇ ਉੱਤੇ ਉਹ ਵੀ ਬਿਲਕੁਲ ਠੀਕ ਹੁੰਦੀ ਹੈ। ਐਂਡ ਜੇ ਸਾਨੂੰ ਲੱਗਦਾ ਵੀ ਪੇਸ਼ੈਂਟ ਨੂੰ ਅੰਦਰ ਆਉਣਾ ਚਾਹੀਦਾ, ਪੇਸ਼ੈਂਟ ਨੂੰ ਕੋਈ ਇੰਜੈਕਸ਼ਨ ਦੀ ਲੋੜ ਆ, ਸਟਿਚਿਸ ਦੀ ਲੋੜ ਆ, ਕੈਸਟ ਲੋੜ ਆ, ਔਰ ਵੀ ਨੀਡ ਅ ਲੁੱਕ ਐਟ ਦੇਅਰ ਥਰੋਟ ਔਰ ਲੰਗਸ, ਜਾਂ ਕੋਈ ਫਿਜ਼ੀਕਲ ਐਗਜ਼ਾਮਿਨ, ਰੈਸ਼ ਦੀ ਕਰਨੀ ਆ, ਫਿਰ ਅਸੀਂ ਆਲਰੇਡੀ ਬੁਲਾਉਂਦੇ ਹਾਂ। ਸੋ ਵੀ ਨਾਟ ਚੇਂਜਿੰਗ ਐਨੀਥਿੰਗ, ਬਿਕਾਜ਼ ਜਿਹੜਾ ਸਾਡਾ ਸਿਸਟਮ ਆਲਰੇਡੀ ਹੈਗਾ, ਵੀ ਥਿੰਕ ਇਟਸ ਐਕਸਲੈਂਟ। ਬਟ ਇੱਕ ਚੀਜ਼ ਅਸੀਂ ਜ਼ਰੂਰ ਚੇਂਜ ਕੀਤੀ ਹੈ, ਅਦਰ ਦੈਨ ਦ ਆਵਰਸ ਔਨ June 1st, ਅਸੀਂ ਥੋੜ੍ਹੇ ਦਿਨ ਲੈਬ ਵੀ ਖੋਲ੍ਹੀ ਆ, but oh, it depends on patients and the nurse too. So asi patient ko kehne bhi, if possible you go to a other lab, Life Labs Dynacare, cuz they're still open, but jay, if you prefer to come to our lab or you can only come to our lab, then to see sanu phone kar sakde, and jehde sade manager Inder oh fir tanu dass sakde bhi as hafte asi kede timings and kede din blood work kare. So we changed a little bit, but in the next coming weeks and months we'll see how it goes and decide.
ਹਾਂਜੀ, ਸੋ ਡਾਕਟਰ ਸਾਹਿਬ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਵੀ ਮੈਨੂੰ ਕੁਛ ਪੇਸ਼ੈਂਟ ਮਿਲੇ ਸੀਗੇ ਜਿਹੜੇ ਤੁਹਾਡੇ ਮੈਨੇਜਰ ਇੰਦਰ ਨੇ, ਉਹਨਾਂ ਦੀ ਹਰ ਬੰਦਾ ਤਾਰੀਫ ਕਰਦਾ, ਉਹ ਕਹਿੰਦੇ ਨੇ ਵੀ ਇੱਕ ਤਾਂ ਸਮਾਈਲ ਦਿੰਦੇ ਨੇ ਵਧੀਆ, ਪੂਰੀ ਨੌਲੇਜ ਹੈ, ਇੰਟਰਸਟ ਲੈ ਕੇ ਕੰਮ ਕਰਦੇ ਨੇ, ਰੀਜ਼ਨੇਬਲ ਆਨਸਰ ਦਿੰਦੇ ਨੇ। ਸੋ ਵਧੀਆ ਤੁਸੀਂ ਮੈਨੇਜਰ ਰੱਖਿਆ ਉੱਥੇ BNC ਮੈਡੀਕਲ ਸੈਂਟਰ ਦੇ ਵਿੱਚ, ਹੋਰ ਵੀ ਸਟਾਫ ਮੈਂਬਰ ਸਾਰੇ ਹੀ ਅੱਛੇ ਨੇ, ਪਰ ਇੰਦਰ ਐਜ਼ ਏ ਮੈਨੇਜਰ, ਸਾਰੇ ਲੋਕ ਪੇਸ਼ੈਂਟ ਤਕਰੀਬਨ ਸਾਰੇ ਤਾਂ ਕਦੇ ਵੀ ਨਹੀਂ ਖੁਸ਼ ਹੁੰਦੇ, ਸਾਰੇ ਤਾਂ ਮਹਾਤਮਾ ਬੁੱਧ ਤੋਂ ਨਹੀਂ ਖੁਸ਼ ਹੋਏ, ਸਾਰੇ ਤਾਂ ਰਾਮਚੰਦਰ ਤੋਂ ਖੁਸ਼ ਨਹੀਂ ਹੋਏ, ਸਾਰੇ ਗੁਰੂ ਨਾਨਕ ਸਾਹਿਬ ਤੋਂ ਨਹੀਂ ਖੁਸ਼ ਹੋਏ, ਪਰ ਮੈਜੋਰਟੀ ਜਿਹੜੀ ਹੈ ਓਵਰਆਲ ਜਿਹੜੇ ਹੈ ਉਹ ਤੁਹਾਡੇ ਮੈਨੇਜਰ ਤੋਂ ਪੇਸ਼ੈਂਟ ਬਹੁਤ ਖੁਸ਼ ਨੇ। ਡਾਕਟਰ ਸਾਹਿਬ, ਮੇਰਾ ਇੱਕ ਜਨਰਲ ਸਵਾਲ ਸੀ ਵੀ ਜਿਹੜੇ ਬੰਦਿਆਂ ਨੂੰ ਅੱਜ ਕੱਲ੍ਹ ਕੋਈ ਗਲੇ ਦੀ ਵੀ ਸ਼ਿਕਾਇਤ ਹੈ ਜਾਂ ਛਿੱਕਾਂ ਆ ਰਹੀਆਂ ਨੇ ਜਾਂ ਜ਼ੁਕਾਮ ਹੋਇਆ ਵੈ, ਤੁਸੀਂ ਉਹਨੂੰ ਪਰਸਨਲੀ ਵੀ ਦੇਖਦੇ ਹੋ ਜਾਂ ਉਹਨੂੰ ਫਿਰ ਫੋਨ 'ਤੇ ਹੀ ਦੇਖਦੇ ਹੋ?
ਯਾ, ਦੋ ਚੀਜ਼ਾਂ ਬਾਰੇ ਮੈਂ ਗੱਲ ਕਰਨਾ ਚਾਹੁੰਦਾ। ਇੱਕ ਤਾਂ ਤੁਸੀਂ ਇੰਡਰ ਬਾਰੇ ਦੱਸਿਆ ਵੀ ਮੈਨੇਜਰ ਬਹੁਤ ਵਧੀਆ, ਆਈ 100% ਅਗਰੀ ਵਿਦ ਯੂ, And jo assi a clinic khole, I'm not trying to advertise. Like, I don't really care if people come to my clinic, but sirf main tuhanu dassna chahida bhi channa bhi sada like what are we standing for? And basically our goal was that ikta, like, we want people to have, of course, good healthcare. Oh, the chal theek hai, doctor, all doctors go to this, you know, medical school, they pass their exams, so almost all doctors same. But assi edda vi channe bhi jido, like, basically main apne jide staff or nurses, you know, ik cheez main unko kehna hona, be, you should treat people like how you would want to be treated in clinic. Like jido vi main bimar hoya, je main kithe hospital te jana, je main clinic te jana, of course jido koi nurse mere te smile kar diya, asks me how I'm doing, same with the doctor, ode naal hi I start to feel better. And so, like, even when I treat patients, I do the same thing. I just try to act like how I would want to be treated. And aside from work, if you live your life that way, then everybody will be happy. And that's what we try to do at work. And so we're happy. They have staff, pharmacy, everybody, all the doctors. Like, we, you know, I think we do a really good job. They do just to see KSCB, jire cough, cold patients, unanu to see dekhle. So, yes, like, unfortunately, I can say we have been seeing some cough cold patients. We try not to. Asi koshish kar diya bhi je kisi nu koi bhi upper respiratory infection the symptom hai gaya, because COVID jehdi hun coronavirus chali vi hai ohde symptoms non specific hai gaya, jidda main agge vi tenu dassya bhi zaruri nahi bhi tenu khansi and shortness of breath and fever di loda. Kai lokan nu koi nahi symptom hunde, kai nu kali khansi hundi hai, kai nu kali jukam, so we can't tell based on the symptoms. And agge ta idna si bhi je kisne travel kita China de vich, fir sanu shak si, hun ta it doesn't matter, hun ta Brampton cha gaya, Mississauga, you know, all of Canada, GTA cha gaya. So if you have cough cold symptoms, assi koshish karde bhi patients nu phone te hi dekhiye, utthe assi unna nu questions ajje puch sakde hai, because ke symptom hai gaya bacterial infection de pneumonia or strep throat or ear infection, jide vaste sanu assi matlab antibiotics denne hai, jaise exam kar sakde hai, assi x-ray order kar sakde hai. Baki jere symptoms, they're probably viral. Viral is including coronavirus, but it can be flu, it can be cold. And we try to tell the patient just over the phone, be ki karna chahida. And porque loki, they, you know, insist be asi examine kariye. And in some cases, asi examine kar sakde. Par yaad rakhiyo bhi, asi kyon nahi examine karde. Asi ikta sanu risk hai ga, ota cha koi gal nahi. We're not too worried about that. But oh, patient will be risk haga, because we've had some patients sade clinic de vich jinnu coronavirus si, te hun je koi non-sick person vi sade clinic de vich aaya, unna nu ho sakda oh patient to, because as you know, germs, chairs, they handle, they sade kitte halle reh sakde. So I see, we don't just do it for our protection, we do it for patients' protection, pharmacy, even jere loki family nal aaya clinic de vich. So we, again, just to summarize, I would recommend je koi bhi patient haga, pehlan tusi phone kar lo, because you can do it from the comfort of your own home. Even just see right away nahi phone chak kiya because we're busy, tusi adhe ghante nu fair kar lo, ghante nu fair kar lo, then you can at least wait at home, tusi apna aaram na kare, wait kar sakde, tonu doctor phone karunga, fir phone de utte gal baat ho jungi, te je sanu bulana pe aande fir assi bula lange. And that's the best way. That's what I would do if I was a patient. Why would I go to clinic, wait 1 hour? You know, I would stay at home and take the medicine and then talk to the doctor.
ਹਾਂਜੀ, ਅਤੇ ਡਾਕਟਰ ਸਾਹਿਬ ਮੇਰਾ ਹੁਣ ਤੁਸੀਂ ਜਿਹੜੀ ਗੱਲ ਕਰਦੀ ਹੈ ਵੇਟਿੰਗ ਦੀ, ਮੋਸਟਲੀ ਜਿਹੜੇ ਡਾਕਟਰਸ ਹੁੰਦੇ ਨੇ ਖਾਸ ਕਰਕੇ ਫੈਮਿਲੀ ਡਾਕਟਰਸ ਅਤੇ ਨਾਲ ਬਰੈਂਪਟਨ ਦੇ ਵਿੱਚ, ਉੱਥੇ ਦੋ ਦੋ ਢਾਈ ਢਾਈ ਤਿੰਨ ਤਿੰਨ ਘੰਟੇ ਦੀ ਵੇਟਿੰਗ ਹੈ. ਪਰ ਤੁਹਾਡੇ ਮੈਂ ਜਦੋਂ ਕਲੀਨਿਕ ਦੇ ਵਿੱਚ ਦੇਖਦਾ, ਉੱਥੇ ਲਿਖਿਆ ਹੋਇਆ ਰੂਮ ਐਗਜ਼ਾਮੀਨੇਸ਼ਨ ਰੂਮ ਨੰਬਰ 1, 2, 3, 4, 5, ਅਤੇ ਇੱਕ ਰੂਮ ਦੇ ਅੱਗੇ ਲਿਖਿਆ ਫਾਸਟ ਟਰੈਕ. ਇਹ ਫਾਸਟ ਟਰੈਕ ਦਾ ਕੀ ਮਤਲਬ ਹੈ?
Yeah, so basically, jidho sadi clinic bani si, ik sada ko room si, and there's some pole in there. Othe matlab o room kind of almost waste gaya, and othe asi exam table bhi nahi rakh sakde. But also, even clinic kholan to pehla, I noticed bhi, you see all the time, and even to see, maybe you're not working in the clinic, but to see clinic te gaya, to see dekhya bhi, ਕਈ ਪੇਸ਼ੈਂਟ ਹੁੰਦੇ ਆ ਜਿਹੜੇ ਲਾਈਕ 10-15 ਮਿੰਟ ਦੀ, ਯੂ ਨੋ, ਉਹਨਾਂ ਦਾ ਇਸ਼ੂ ਹੁੰਦਾ, ਦੈਟਸ ਓਕੇ. ਕਈਆਂ ਦਾ 30-second ਇਸ਼ੂ ਹੁੰਦਾ, ਸਿਰਫ ਥਾਇਰੋਇਡ ਦਵਾਈ ਲਿਖਾਉਣੀ ਹੈ, ਸਿਰਫ ਯੂਰਿਨ, ਉਹਨਾਂ ਨੂੰ ਲੱਗਦੀ ਇਨਫੈਕਸ਼ਨ ਹੈਗੀ ਹੈ, ਯੂ ਨੋ, ਵਟ ਐਵਰ ਰੀਜ਼ਨ, ਦੈਟਸ ਕੁਇਕ. ਸੋ ਅਸੀਂ ਫਾਸਟ ਟਰੈਕ ਰੂਮ ਬਣਾਇਆ ਵੀ ਜੇ ਕਿਸੇ ਦੀ ਕੋਈ ਵੀ ਲਾਈਕ ਅੰਡਰ 1 ਮਿੰਟ ਕੋਈ ਗੱਲ ਹੈਗੀ ਹੈ, ਐਨੀਥਿੰਗ ਅੰਡਰ 1 ਮਿੰਟ, ਕੋਈ ਫਟਾਫਟ ਕੋਈ ਰੈਸ਼ ਲਿਖਾਉਣਾ ਜਾਂ ਦਵਾਈ ਲਿਖਾਉਣੀ ਹੈ, ਐਨੀਥਿੰਗ ਕੁਇਕ, ਅਸੀਂ ਫਿਰ ਉਹਨਾਂ ਨੂੰ ਬਾਈਪਾਸ ਦੇ ਦਿੰਦੇ ਹਾਂ ਵੀ ਅਸੀਂ ਤੁਹਾਨੂੰ ਛੇਤੀ ਭੇਜ ਸਕਦੇ ਹਾਂ, ਨਾਟ ਇਨ ਕਿਊ, ਬਟ ਤੁਹਾਨੂੰ ਛੇਤੀ, ਮੇ ਬੀ ਇਨਸਟੈਡ ਆਫ 1 ਆਵਰ ਤੁਹਾਡੀ ਵੇਟ ਹੋਊਗੀ 5 ਮਿੰਟ ਦੀ, 10 ਮਿੰਟ ਦੀ, ਐਂਡ ਦੈਨ ਦ ਡਾਕਟਰ ਵਿਲ ਸੀ ਯੂ. ਬਟ ਸ਼ਰਤ ਇਹ ਹੈ ਵੀ ਯੂ ਹੈਵ ਟੂ ਬੀ ਆਨੈਸਟ, You have to spend less than 1 minute. And the way we keep people honest is, jay by chance patient ne kya be like, haan main ta 1 minute launga par unne 10 minute late. And we know they weren't telling the truth. Fir then we will like, you know, not allow them to do fast track again. But luckily so far, assi 2 saal 3 saal hun khulle hai, kisi ne edda jhooth nahi bolya. Like, haan, kai log ki kehnde under 1 minute, they take 70 seconds, who cares? Sade ko kadi hai ni. ਸਾਡੇ ਕੋਲ ਕਲਾਕ ਵੀ ਲਾਈਵ ਹੈ ਰੂਮ ਦੇ ਵਿੱਚ ਪਰ ਸਾਡਾ ਗੋਲ ਇਹੀ ਆ ਵੀ ਜਿਹੜੇ ਲੋਕ ਫਾਸਟ ਆ ਵੀ ਕੈਨ ਐਟਲੀਸਟ ਲੈਟ ਦੈਮ ਗੋ ਅਹੈਡ ਤੇ ਕਿਸੇ ਦਾ ਨਹੀਂ ਟਾਈਮ ਖਰਾਬ ਹੁੰਦਾ ਇਨ ਫੈਕਟ ਜਿਹੜੇ ਲੋਕ ਸੀ ਆਈ ਨੋਟਿਸ ਵਨ ਥਿੰਗ ਆਲ ਜਸਟ ਆਈ ਵੋਂਟ ਟੇਕ ਟੂ ਮਚ ਆਫ ਯੂਰ ਟਾਈਮ ਮੈਂ ਨੋਟ ਕੀਤਾ ਵੀ ਲਾਈਕ ਜਿਹੜਾ ਪੇਸ਼ੈਂਟ ਨੇ ਮੇ ਬੀ 30 ਸੈਕਿੰਡ ਵਾਲੀ ਪ੍ਰੋਬਲਮ ਸੀ ਜੇ ਉਹ ਸਾਡੇ ਕੋਲ ਨਹੀਂ ਫਾਸਟ ਟਰੈਕ ਰੂਮ ਸੀ ਤੇ ਉਹਨਾਂ ਨੇ ਲਾਈਨ 'ਚ ਵੇਟ ਕੀਤਾ ਘੰਟਾ ਵੇਟ ਕੀਤਾ ਉਹ ਫਿਰ ਜਿਹੜੀ ਉਹਨਾਂ ਦੀ 30 ਸੈਕਿੰਡ ਪ੍ਰੋਬਲਮ ਸੀ ਉਹ 5 ਮਿੰਟ ਦੀ ਉਹਨਾਂ ਨੇ ਬੁਲਾਉਣੀ ਆ ਵਿਚ ਇਜ਼ ਫਾਈਨ ਟੂ ਬਿਕੋਜ਼ ਜੇ ਮੈਂ ਹੁਣ ਘੰਟਾ ਵੇਟ ਕੀਤਾ ਆਮ ਕਲਾਉਂ ਠੀਕ 30 ਸੈਕਿੰਡ ਆਫ ਦ ਡਾਕਟਰ ਟਾਈਮ ਮੇ ਬੀ ਮੈਂ ਹੋਰ ਚੀਜ਼ਾਂ ਦੱਸ ਦੂੰਗਾ ਡਾਕਟਰ ਨੂੰ ਸੋ ਜਿਹੜੇ ਅਸੀਂ ਛੇਤੀ ਲੰਘਾਉਂਦੇ ਹਾਂ ਲੋਕਾਂ ਨੂੰ ਜਿਹੜੇ ਉਹਨਾਂ ਦੀ ਹੈ ਵੀ ਬਹੁਤ ਫਾਸਟ ਗੱਲ ਆ ਫਿਰ ਬਾਅਦ ਉਹ ਇਹਨਾਂ ਫਿਰ ਦੂਜੇ ਪੇਸ਼ੈਂਟਸ ਨਹੀਂ ਟਾਈਮ ਖਰਾਬ ਕਰਦੇ ਸੋ ਇਹ ਵਰਕਸ ਆਊਟ ਫਾਰ ਐਵਰੀਬਡੀ ਵੈਰੀ ਗੁੱਡ
ਓਕੇ ਡਾਕਟਰ ਸਾਹਿਬ ਇੱਕ ਮੇਰਾ ਨਾਲ ਹੀ ਇਹ ਤਾਂ ਮੈਂ ਆਪਣੇ ਪਹਿਲਾਂ ਸਰੋਤਿਆਂ ਨੂੰ ਦੱਸਦਿਆਂ ਵੀ ਡਾਕਟਰ ਸਾਹਿਬ ਨੇ ਕਿਹਾ ਵੀ ਜਿਹੜੀ BNC ਮੈਡੀਕਲ ਸੈਂਟਰ ਦੇ ਵਿੱਚ ਫਾਸਟ ਟਰੈਕ ਬਣਾਇਆ ਇਹ ਪਹਿਲੀ ਵਾਰ ਹੀ ਹੈ ਸਰਾਊਂਡਿੰਗ ਏਰੀਆ 'ਚ ਕਦੇ ਵੀ ਨਹੀਂ ਹੋਰ ਮੈਂ ਦੇਖਿਆ ਉਹਦਾ ਪਰਪਜ਼ ਹੈ ਵੀ ਜਿਹੜੇ ਬੰਦਿਆਂ ਨੇ ਕੋਈ ਰੀਫਿਲ ਕਰਾਉਣੀ ਹੈ ਕੋਈ ਛੋਟੀ ਜਿਹੀ ਗੱਲ ਪੁੱਛਣੀ ਹੈ ਲੈੱਸ ਦੈਨ ਮਿੰਟ ਜਾਂ 1 ਮਿੰਟ ਵੀ ਹੋ ਜੇ ਇਹ ਨਹੀਂ ਹਾਰਡ ਐਂਡ ਫਾਸਟ ਰੂਲ ਪਰ ਇਹਦਾ ਮਤਲਬ ਇਹ ਵੀ ਨਹੀਂ 5 ਮਿੰਟ ਸੋ ਜਦੋਂ ਤੁਸੀਂ 1 ਮਿੰਟ ਦੀ ਤੁਸੀਂ ਆਪਣੇ ਸਾਡੇ ਜਿਹੜੇ ਸੈਕਟਰੀਜ਼ ਨੇ ਉੱਥੇ ਸਟਾਫ ਮੈਂਬਰ ਉਹਨਾਂ ਨੂੰ ਦੱਸੋ ਕਿ ਮੈਂ 1 ਮਿੰਟ ਤੋਂ ਵੱਧ ਨਹੀਂ ਲਾਉਣਾ ਸੋ ਉਹ ਤੁਹਾਨੂੰ ਵੇਟ ਕਰਾਉਂਦੇ ਨਹੀਂ ਉਹਨਾਂ ਨੂੰ ਤੁਹਾਨੂੰ ਫਾਸਟ ਟਰੈਕ ਵਾਲੇ ਰੂਮ 'ਚ ਭੇਜ ਦਿੰਦੇ ਨੇ ਅਤੇ ਡਾਕਟਰ 5-4 ਮਿੰਟ 'ਚ ਤੁਹਾਨੂੰ ਦੇਖ ਲੈਂਦਾ ਇੱਕ ਤਾਂ ਉਹ ਜਿਹੜੇ ਆਮ ਬੰਦੇ ਜਿਹੜੇ ਜਿਨ੍ਹਾਂ ਨੇ ਜ਼ਿਆਦਾ ਟਾਈਮ ਲਾਉਣਾ ਹੁੰਦਾ ਉਹਨਾਂ ਦਾ ਟਾਈਮ ਬਚ ਜਾਂਦਾ ਅਤੇ ਦੂਸਰਾ ਜਿਹੜਾ ਫਾਸਟ ਟਰੈਕ ਵਾਲਾ ਉਹ ਆਪਣਾ ਕੰਮ ਛੇਤੀ ਕਰਾ ਕੇ ਚਲਾ ਜਾਂਦਾ ਸੋ ਇਹ ਪਹਿਲੀ ਵਾਰ ਫੈਸਿਲਿਟੀਜ਼ ਦਿੱਤੀ ਹੈ ਅਤੇ ਡਾਕਟਰ ਸਾਹਿਬ ਨੇ ਇਹ ਜਦੋਂ ਇੰਡੀਅਨ ਐਪਲਸ ਦੇ ਵਿੱਚ ਸੀ ਇਹ ਸਿਸਟਮ ਉੱਥੇ ਸੀ ਸੋ ਇਹਨਾਂ ਨੇ ਇੱਥੇ ਜਿਹੜਾ ਹੈਗਾ ਸਾਡੇ BNC ਮੈਡੀਕਲ ਸੈਂਟਰ ਦੇ ਵਿੱਚ ਇਹ ਸਿਸਟਮ ਨੂੰ ਅਡੋਪਟ ਕੀਤਾ ਜਿਹਦੇ ਨਾਲ ਲੋਕ ਕਾਫੀ ਖੁਸ਼ ਨੇ ਕਿ ਟਾਈਮ ਉਹਨਾਂ ਦਾ ਬਹੁਤ ਵੱਧ ਜਾਂਦਾ ਅੱਛਾ ਡਾਕਟਰ ਸਾਹਿਬ ਇੱਕ ਮੇਰਾ ਨਾਲ ਹੀ ਸਵਾਲ ਹੈ ਕਿ ਹੁਣ ਜਿੰਮ ਤਾਂ ਹੈਗੀਆਂ ਬੰਦ ਬੰਦਾ ਕਿਤੇ ਜਾ ਨਹੀਂ ਸਕਦਾ ਅਤੇ ਐਕਸਰਸਾਈਜ਼ ਤੋਂ ਬਿਨਾਂ ਕੰਮ ਬਣਦਾ ਨਹੀਂ ਕਿਉਂਕਿ ਜੇ ਘਰੇ ਬੈਠਦੇ ਹਾਂ ਘਰੇ ਵੀ ਤਾਂ ਕਿਹੜਾ ਪੀੜ੍ਹੀ 'ਤੇ ਬੈਠਣਾ ਹੈ ਜਾਂ ਕੁਰਸੀ 'ਤੇ ਬੈਠਣਾ ਸੋਫਾ ਹਰੇਕ ਦੇ ਘਰ ਹੈ ਗਰੀਬ ਤੋਂ ਗਰੀਬ ਦੇ ਘਰ ਸੋਫੇ ਦੇ ਉੱਤੇ ਹੀ ਅਸੀਂ ਪਏ ਰਹਿੰਦੇ ਹਾਂ TV ਦੇਖਦੇ ਰਹਿੰਦੇ ਹਾਂ ਬਾਹਲੇ ਬੰਦੇ ਤਾਂ ਜਿਹੜੇ ਮੇਰੇ ਵਰਗੇ ਨੇ ਉਹ ਕੀ ਕਰਦੇ ਨੇ ਵੀ ਚਿਪਸ ਦਾ ਇੱਕ ਪੈਕਟ ਖੋਲਦੇ ਨੇ ਅਤੇ ਨਾਲ ਉਹ ਹੈਨਰੀ ਦੀ ਚੋਕਲੇਟ ਰੱਖ ਲੈਂਦੇ ਢਿੱਡ ਦੇ ਉੱਤੇ ਹੀ ਰੱਖ ਲੈਂਦੇ ਉੱਧਰੋਂ ਚੋਕਲੇਟ ਖਾਈ ਜਾਂਦੇ ਉੱਧਰੋਂ ਉਹ ਖਾਈ ਜਾਂਦੇ ਨੇ ਉਹਨਾਂ ਦੇ ਪੇਟ ਵੱਜ ਜਾਂਦੇ ਪੇਟ ਵੱਜਦੇ ਫਿਰ ਉਹਦੇ ਨਾਲ ਕੀ ਹੈ ਬਿਮਾਰੀਆਂ ਲੱਗਦੀਆਂ ਨੇ ਓਵਰ ਵੇਟ ਹੋ ਜਾਂਦੇ ਨੇ ਸੋ ਐਕਸਰਸਾਈਜ਼ ਫਿਰ ਕਿੱਥੇ ਕਰਨ ਲੋਕ ਕਹਿੰਦੇ ਬਾਹਲੇ ਬੰਦੇ ਕਹਿੰਦੇ ਅਸੀਂ ਜਾਈਏ ਕਿੱਥੇ ਹੁਣ ਐਕਸਰਸਾਈਜ਼ ਕਰਨ ਲਈ ਤੁਹਾਡਾ ਕੀ ਇਹਦੇ ਬਾਰੇ ਐਕਸਪੀਰੀਅੰਸ ਤੁਸੀਂ ਕੀ ਕਹਿਣਾ ਚਾਹੁੰਦੇ ਹੋ
ਐਕਸਰਸਾਈਜ਼ ਤਾਂ ਕਿਤੇ ਵੀ ਤੁਸੀਂ ਕਰ ਸਕਦੇ ਐਕਸਰਸਾਈਜ਼ ਸਿਰਫ ਇਨ ਕਾਰਡੀਓ ਐਕਸਰਸਾਈਜ਼ ਮਤਲਬ ਜਿਹੜੀ ਆਪਾਂ ਕਾਰਡੀਓ ਕਹਿ ਰਹੇ ਹਾਂ ਜਿਹਦੀ ਹਾਰਟ ਲਈ ਵਧੀਆ ਸ਼ੂਗਰ ਡਾਇਬੀਟੀਜ਼ ਕੋਲੈਸਟਰੋਲ ਲਈ ਵਧੀਆ ਭਾਰ ਘੱਟ ਉਹਦੇ ਨਾਲ ਈਵਨ ਸਟ੍ਰੈਸ ਲਈ ਵਧੀਆ ਸੋ ਮੈਨੀ ਥਿੰਗਸ ਲਈ ਫਾਇਦਾ ਹੈਗਾ ਪ੍ਰੀਵੈਂਸ਼ਨ ਦਾ ਉਹ ਤੁਸੀਂ ਐਨੀ ਵਰਕ ਕਰ ਸਕਦੇ ਆ ਯੂ ਡੋਂਟ ਨੀਡ ਫੈਂਸੀ ਇਕੁਇਪਮੈਂਟ ਤੁਸੀਂ ਬਾਹਰ ਭੱਜ ਸਕਦੇ ਆ ਘਰ ਦੇ ਵਿੱਚ ਵੀ ਤੁਸੀਂ ਭੱਜ ਸਕਦੇ ਆ ਤੁਸੀਂ ਪੌੜੀਆਂ 10-15 ਵਾਰੀ ਚੜ੍ਹ ਸਕਦੇ ਆ ਤੁਸੀਂ ਰੱਸੀ ਟੱਪ ਸਕਦੇ ਆ ਯੂ ਕੈਨ ਬਾਏ ਰੱਸੀ ਔਨ ਐਮਾਜ਼ਾਨ ਔਨਲਾਈਨ ਤੁਸੀਂ ਖਰੀਦ ਸਕਦੇ ਹੋ ਉਹਨੂੰ ਅਤੇ ਈਵਨ ਤੁਸੀਂ ਜਿਹੜਾ ਉੱਠ ਲੋਕ ਪੰਜਾਬੀ 'ਚ ਉੱਠ ਬੈਠ ਕਹਿੰਦੇ ਆ ਵੀ ਸਕੁਆਟਸ ਉਹ ਕਰ ਸਕਦੇ ਆ ਸੋ ਮੈਨੀ ਥਿੰਗਸ ਤੁਸੀਂ ਐਨੀ ਵਰਕ ਕਰ ਸਕਦੇ ਹੋ ਵਿਦ ਇਨ ਯੋਰ ਹੋਮ ਇਨ ਯੋਰ ਰੂਮ ਇਨ ਯੋਰ ਬੇਸਮੈਂਟ ਇਨ ਯੋਰ ਬੈਕਯਾਰਡ ਤੁਸੀਂ ਬਾਹਰ ਵੀ ਜਾ ਸਕਦੇ ਆ ਇਨ ਆਈਸੋਲੇਸ਼ਨ ਅਤੇ ਇਹ ਸਾਰਿਆਂ ਨੂੰ ਕਰਨਾ ਚਾਹੀਦਾ ਬਿਕਾਜ਼ ਐਜ਼ ਆਈ ਸੈਡ ਲਾਈਕ ਆਈ ਥਿੰਕ ਫਿਊ ਵੀਕਸ ਅਗੋ ਆਪਾਂ ਗੱਲ ਕੀਤੀ ਸੀ ਵੀ ਹੈਲਥ ਵਾਈਜ਼ ਲਾਈਕ ਸ਼ੂਗਰ ਡਾਇਬੀਟੀਜ਼ ਕੋਲੈਸਟ੍ਰੋਲ ਅੱਜ ਕੱਲ੍ਹ ਬਿਕਾਜ਼ ਲੋਟ ਆਫ ਕਲੀਨਿਕਸ ਆਰ ਕਲੋਜ਼ ਅਤੇ ਲੋਕ ਥੋੜ੍ਹੇ ਜਿਹੇ ਡਰਦੇ ਆ ਕਲੀਨਿਕ ਆਉਣ ਨੂੰ ਜਿਹੜਾ ਅਸੀਂ ਯੂਜਲੀ ਫਿਜ਼ੀਕਲਸ ਕਰਦੇ ਆ ਅਤੇ ਪ੍ਰੀਵੈਂਟਿਵ ਹੈਲਥ ਕੇਅਰ ਐਡਵਾਈਸ ਦਿੰਦੇ ਹਾਂ ਇਹੀ ਮੋਸਟਲੀ ਅਸੀਂ ਕਹਿੰਦੇ ਹਾਂ ਵੀ ਯੂ ਨੋ ਲਿਮਿਟ ਐਲਕੋਹੋਲ ਯੂਜ਼ ਡੋਂਟ ਯੂਜ਼ ਐਨੀ ਡਰੱਗਸ ਡੋਂਟ ਸਮੋਕ ਐਂਡ ਮੇਕ ਸ਼ੋਰ ਯੂ ਐਕਸਰਸਾਈਜ਼ ਰੈਗੂਲਰਲੀ ਜਿਹੜਾ ਐਕਸਰਸਾਈਜ਼ ਵਾਲਾ ਗੱਲ ਆ ਕਿ ਲੋਕ ਐਕਸਕਿਊਜ਼ ਬਣਾਉਂਦੇ ਆ ਵੀ ਹੁਣ ਕੋਵਿਡ ਕਰਕੇ ਅਸੀਂ ਨਹੀਂ ਕਰ ਸਕਦੇ ਪਰ ਤੁਹਾਨੂੰ ਕਰਨੀ ਚਾਹੀਦੀ ਹੈ ਬਿਕੋਜ਼ ਇਹ ਜਦੋਂ ਸਾਰਾ ਹਟ ਗਿਆ ਤਾਂ ਤੁਸੀਂ ਆਪਣਾ ਬਲੱਡ ਟੈਸਟ ਕੀਤਾ ਜੇ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਫਿਜ਼ੀਕਲ ਕਰਾਇਆ ਆਈ ਥਿੰਕ ਅ ਲੋਟ ਆਫ ਪੀਪਲ ਆਰ ਗੋਇੰ ਟੂ ਨੋ ਵੀ ਉਹਨਾਂ ਦਾ ਕੋਲੈਸਟ੍ਰੋਲ ਸ਼ੂਗਰ ਵਧਿਆ ਪਿਆ ਭਾਰ ਵੀ ਵਧਿਆ ਪਿਆ ਬਿਕੋਜ਼ ਆਫ ਲੈਕ ਆਫ ਐਕਸਰਸਾਈਜ਼ So you should do it. And even on YouTube, YouTube TV, I go on YouTube frequently for exercises. A lot of people, coronavirus karke, unhone videos paiyan vi abhi tusi kare kehdi exercises kar sakde ho.
ਡਾਕਟਰ ਸਾਹਿਬ ਇੱਕ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਵਾਲ ਪੁੱਛਦਾ ਕਿਉਂਕਿ ਡਿਫਰੈਂਟ ਲੋਕਾਂ ਦੇ ਡਿਫਰੈਂਟ ਵਿਚਾਰ ਨੇ ਮੈਂ ਅੱਜ ਵੀ ਸੁਣਦਾ ਆ ਰਿਹਾ ਸੀਗਾ ਕਿਸੇ ਰੇਡੀਓ ਪ੍ਰੋਗਰਾਮ 'ਤੇ ਵੀ ਉਹ ਕਹਿੰਦੇ ਵੀ ਜਿਹੜੀ ਸ਼ਰਾਬ ਹੈ ਅਲਕੋਹਲ ਹੈ ਉਹ ਜੇ ਪੀ ਲਈਏ ਤਾਂ ਉਹਦੇ ਨਾਲ ਜਿਹੜੇ ਕਰੋਨਾ ਵਾਇਰਸ ਦੇ ਜਿਹੜੇ
ਜਿਹੜੀ ਵਾਇਰਸ ਹੋਈ ਹੈ ਕੀਟਾਣੂ ਨੇ ਉਹ ਮਰ ਜਾਂਦੇ ਨੇ, ਵੀ ਸ਼ਰਾਬ ਪੀਣੀ ਚਾਹੀਦੀ ਹੈ ਉਹਦੇ ਨਾਲ ਫਾਇਦਾ ਹੁੰਦਾ, ਕੀ ਇਹ ਗੱਲ ਸੱਚੀ ਹੈ? ਪਹਿਲੀ ਗੱਲ ਇੰਝ ਦੱਸੋ ਵੀ ਤੁਹਾਡਾ ਕੀ ਵਿਚਾਰ ਹੈ ਸ਼ਰਾਬ ਦੇ ਬਾਰੇ, ਵੀ ਮੈਡੀਕਲ ਪੁਆਇੰਟ ਆਫ ਵਿਊ ਨਾਲ ਪੀਣੀ ਚਾਹੀਦੀ ਹੈ ਜਾਂ ਨਹੀਂ ਪੀਣੀ ਚਾਹੀਦੀ, ਤੁਹਾਡੇ ਆਪਣੇ ਪਰਸਨਲ ਵਿਚਾਰ ਜਾਂ ਕੋਈ ਮੈਡੀਕਲ ਪੁਆਇੰਟ ਆਫ ਵਿਊ ਨਾਲ? ਅਤੇ ਦੂਜੀ ਗੱਲ ਇਹ ਕੀ ਗੱਲ ਸੱਚਾਈ ਹੈ ਵੀ ਉਹ ਕਹਿੰਦੇ ਨੇ ਵੀ ਜਿਹੜੇ ਹੱਥ ਜੋ ਤੁਸੀਂ ਧੋਣੇ ਆ ਉਹਦੇ ਵਿੱਚ ਅਲਕੋਹਲ 70% ਦੇ ਜੇ ਉਹ ਜਰਮਸ ਨੂੰ ਮਾਰ ਸਕਦੀ ਹੈ, ਤਾਂ ਜਿਹੜੇ ਅੰਦਰ ਪੀ ਲਈਏ ਆਪਣੀ ਸਪਿਰਟ ਪੀਏ ਦੱਬ ਕੇ ਅਤੇ ਉਹਦੇ ਨਾਲ ਅੰਦਰੋਂ ਜਮਾਂ ਹੀ ਮਰ ਜਾਣਗੇ, ਉਹ ਤਾਂ ਬਿਲਕੁਲ ਠੀਕ ਠਾਕ ਹੋ ਜਾਣਗੇ। ਇਹਦੇ ਬਾਰੇ ਲੋਕਾਂ 'ਚ ਮਿਸਕਨਸੈਪਸ਼ਨ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
So, ek ta jidda coronavirus sia, yeah, that's wrong. It's false information. Be alcohol na alcohol, sorry, peen dena coronavirus mar diya. Ek ta the alcohol has to be very, very strong. And dooji gal, haan, if you time it exactly right, exactly jidda todi virus todi gale de vich hai, tusi odo exactly strong alcohol piyonge, maybe, but tusi ਕਿੱਦਾਂ ਟਾਈਮ ਕਰੋਗੇ? ਤੁਹਾਡੇ ਕੋਲ ਮਾਈਕਰੋਸਕੋਪ ਵੀ ਨਹੀਂ ਹੈਗਾ, ਤੁਹਾਡੇ ਕੋਲ ਟੈਸਟ ਵੀ ਨਹੀਂ ਹੈਗਾ, ਸੋ ਆਬਵੀਅਸਲੀ ਇਟਸ ਇਨਕਰੈਕਟ। ਨਾਲ ਦੇਰ ਇਜ਼ ਨੋ ਸਟੱਡੀਜ਼ ਔਨ ਇਟ ਈਦਰ। ਅਤੇ ਦੂਸਰੀ ਜਿੱਦਾਂ ਲਾਈਕ ਐਲਕੋਹਲ ਦੇ ਹੈਲਥ ਬੈਨੀਫਿਟਸ ਹੈਗੇ, ਅੱਗੇ ਡਾਕਟਰਸ ਵਰ ਸੇਇੰਗ ਵੀ ਲਾਈਕ ਜਿਹੜੀ ਵਾਈਨ ਆ ਐਂਟੀ ਆਕਸੀਡੈਂਟਸ ਹੈਗੇ ਆ ਹੈਲਥ ਲਈ ਠੀਕ ਆ। ਦੈਨ ਅ ਨਿਊ ਸਟੱਡੀ ਕੇਮ ਆਊਟ ਮੇ ਬੀ ਵਨ ਈਅਰ ਅਗੋ ਅਪਰੋਕਸੀਮੇਟਲੀ, ਜਿਹੜੇ ਉਹ ਕਹਿੰਦੇ ਵੀ ਨੋ ਦੇਰ ਇਜ਼ ਰੀਅਲੀ ਨੋ ਬੈਨੀਫਿਟ ਆਫ ਐਲਕੋਹਲ। ਸੋ ਇਨ ਫਰੋਮ ਅ ਮੈਡੀਕਲ ਸਟੈਂਡਪੁਆਇੰਟ ਜਿਹਨੇ ਸਟੱਡੀ ਮਤਲਬ ਸਾਨੂੰ ਦੱਸਿਆ, all the information jide assi denne ha it's based on guidelines which are based on studies, so studies hon diyan nami nami ha, then ode hisab de na assi jide sade like you know different medical recommendations on there fir assi patients nu dasde, that's how medicine works, it's all based on studies, based on science, and eh science hon da based on evidence. They so right now there's really no evidence for any benefit of alcohol. That could change, and next week there could be a new study. So who knows, but we do know this, it 100% has a regular alcohol use or excessive upper regularly pin the alcohol, 100% damaging a ek ta liver nu damage karda, ek ode na bhar vi badda, bhar de na tonu pata hai cholesterol sugar baddi hai, ek ode na especially jide lokan nu anxiety hai, ke loki jide alcoholics hai ਉਹ ਤਾਂ ਪੀਂਦੇ ਆ ਬਿਕਾਜ਼ ਜਦੋਂ ਐਲਕੋਹਲ ਉਹ ਪੀਂਦੇ ਆ ਉਹਨਾਂ ਦੀ ਜਿਹੜੀ ਐਂਗਜ਼ਾਇਟੀ ਆ, ਘਬਰਾਹਟ ਜਾਂ ਨਰਵਸਨੈਸ, ਜਿਹੜਾ ਟਿੱਕੇ ਨਹੀਂ ਬੈਠ ਸਕਦੇ, ਸੋਚੀ ਜਾਂਦੇ ਆ, ਮਨ ਸੋਚੀ ਜਾਂਦਾ, ਫਿਕਰ 'ਚ ਰਹਿੰਦਾ, ਉਹ ਬਿਲਕੁਲ ਠੀਕ ਹੋ ਜਾਣਾ, ਉਹ ਤਾਂ ਬਹੁਤ ਵਧੀਆ ਗੱਲ ਆ, ਪਰ ਉਹ ਜਿਹੜੀ ਜਦੋਂ ਐਲਕੋਹਲ ਉਹਨਾਂ ਦੇ ਸਿਸਟਮ 'ਚੋਂ ਨਿਕਲ ਗਿਆ, ਉਹ ਫਿਰ ਉਹਨਾਂ ਦੀ ਐਂਗਜ਼ਾਇਟੀ ਡਬਲ ਹੋ ਕੇ ਆਊਂਗੀ, ਉਹ ਫਿਰ ਕਹੋਗੇ ਚਾ ਮੈਂ ਡਬਲ ਪੀ ਲੈਣਾ, ਉਹ ਫਿਰ ਜਦੋਂ ਫੇਲ ਆ ਗਏ ਉਹ 4 times ਆ ਜਾਊਂਗਾ, ਉਹ ਫਿਰ ਵੱਧਦਾ ਜਾਂਦਾ, ਦੈਨ ਉਹਨਾਂ ਨੂੰ ਮਤਲਬ ਐਲਕੋਹਲ ਤੋਂ ਬਿਨਾਂ ਰਿਹਾ ਨਹੀਂ ਜਾਂਦਾ, ਨਾਲ ਐਡਿਕਸ਼ਨ ਹੋ ਜਾਂਦੀ ਆ, ਉਹ ਫਿਰ ਉਧਰੋਂ ਉਹਨਾਂ ਦਾ ਲਿਵਰ ਖਰਾਬ ਹੋ ਜਾਂਦਾ, ਉਹਨਾਂ ਨੂੰ ਲਿਵਰ ਟ੍ਰਾਂਸਪਲਾਂਟ ਦੀ ਲੋੜ ਹੈ, ਉਹਦੇ ਨਾਲ ਡੈਥ ਹੋ ਜਾਂਦੀ ਹੈ। ਸੋ ਐਲਕੋਹਲ ਦਾ ਕੋਈ ਨਹੀਂ ਫਾਇਦਾ ਹੈਗਾ, ਇਟਸ ਓਨਲੀ ਓਕੇ ਫੋਰ ਸਮ ਪੀਪਲ, ਜਿਹੜੇ ਲੋਕੀ ਬਿਲਕੁਲ ਐਡਿਕਟਿਡ ਨਹੀਂ ਹੁੰਦੇ, ਮੇ ਬੀ ਕਦੇ ਕਦੇ ਪੀਂਦੇ ਆ ਲਾਈਕ ਵਨ ਡਰਿੰਕ ਵਨਸ ਅ ਈਅਰ, ਠੀਕ ਆ, ਦੈਟਸ ਫਾਈਨ, ਯੂ ਕੈਨ ਹੈਵ ਦੈਟ, ਪਰ ਜਿਹੜੇ ਮੋਸਟ ਲੋਕੀ ਆ ਉਹ ਐਡਿਕਸ਼ਨ ਮਤਲਬ you know ho jandi hai, and they use it for medication purposes, excessive bin there or the sirf nuksan hai, and coronavirus ka koi nahi fayda alcohol matlab coronavirus nu nahi theek karta bilkul bhi
haan ji. So doctor sir, mere jis tak mera apna personal tajruba eh hai vi jadon assi alcohol wagaira ja koi drugs wagaira bhi even karde hain ohde naal jehda sanu nasha hai ਉਹਨਾਂ 'ਚ ਥੋੜ੍ਹੇ ਚਿਰ ਲਈ ਰਹਿੰਦਾ, ਜਦੋਂ ਫਿਰ ਨਸ਼ਾ ਉਤਰਿਆ ਸਾਨੂੰ ਫੇਰ ਪੀਣੀ ਪੈਂਦੀ ਹੈ, ਪਰ ਇੱਕ ਨਸ਼ਾ ਉਹ ਹੈ ਜਿਹੜਾ ਕਿ ਕਦੇ ਜਿੰਨੇ ਮਰਜ਼ੀ ਵਾਰੀ ਪੀ ਲਓ ਨਸ਼ਾ ਉਤਰਦਾ ਹੀ ਨਹੀਂ ਹੈ, ਉਹ ਹੈਗਾ ਨਾਮ ਦਾ, ਪਰਮਾਤਮਾ ਦੇ ਸਿਮਰਨ ਦਾ, ਪਾਠ ਦਾ। ਸੋ ਤਾਂ ਹੀ ਤਾਂ ਕਹਿੰਦੇ ਜੀ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਨਸ਼ਾ ਤਾਂ ਉਹ ਵੀ ਹੈ ਪਰ ਉਹਦੇ ਨਾਲ ਫਾਇਦੇ ਹੀ ਫਾਇਦੇ ਨੇ, ਤੁਹਾਡਾ ਵੀ ਫਾਇਦਾ ਹੋਊ, ਤੁਹਾਡੀਆਂ ਕੁਲਾਂ ਦਾ ਵੀ ਫਾਇਦਾ ਹੋਊ, ਤੁਹਾਡੇ ਪਰਿਵਾਰ ਦਾ ਵੀ ਫਾਇਦਾ ਹੋਊ, ਸੁਸਾਇਟੀ ਦਾ ਫਾਇਦਾ ਹੋਊ, ਕਿਉਂਕਿ ਜਦੋਂ ਤੁਸੀਂ ਪਰਮਾਤਮਾ ਨੂੰ ਯਾਦ ਕਰਦੇ ਹੋ, ਅੱਲਾ ਵਾਹਿਗੁਰੂ ਨੂੰ ਯਾਦ ਕਰਦੇ ਹੋ, ਤੁਹਾਡਾ ਰਹਿਣੀ ਸਹਿਣੀ ਦੇ ਵਿੱਚ ਚੇਂਜਿਸ ਆ ਜਾਂਦੀ ਹੈ, ਤਾਂ ਸੁਸਾਇਟੀ ਦੀ ਤੁਸੀਂ ਫਾਇਦਾ ਹਰ ਚਾਹੁੰਦੇ ਹੋ ਵੀ ਹਰ ਬੰਦੇ ਦੀ ਅਸੀਂ ਫਾਇਦਾ ਕਰੀਏ, ਕਿਉਂਕਿ ਤੁਹਾਡਾ ਫਿਰ ਯਕੀਨ ਹੋ ਜਾਂਦਾ ਕਿ ਜੀ ਜੰਤ ਸਭ ਉਸਦੇ ਸਭਨਾ ਕਸੋਈ, ਮੰਦਾ ਕਿਸ ਨੂੰ ਆਖੀਏ ਜੋ ਦੂਜਾ ਹੋਈ, ਜਾਂ ਏਕ ਨੂਰ 'ਤੇ ਸਭ ਜਾਗ ਉਪਜਿਆ, ਕੌਣ ਭਲੇ ਕੌਣ ਮੰਦੇ, ਫਿਰ ਉਹ ਸਾਰਿਆਂ ਦੀ ਜਿਹੜੀ ਸੁਸਾਇਟੀ ਦੇ ਵਿੱਚ ਉਹਦਾ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ। ਜੇ ਨਸ਼ਾ ਕਰਨਾ ਹੀ ਹੈ ਤਾਂ ਪਰਮਾਤਮਾ ਦੇ ਨਾਮ ਦਾ, ਸਿਮਰਨ ਦਾ, ਭਜਨ ਦਾ ਕਰੋ। ਸੋ ਇਹ ਮੇਰੇ ਪਰਸਨਲ ਵਿਚਾਰ ਸੀ। ਸੋ ਡਾਕਟਰ ਸਾਹਿਬ, ਐਨੀਵੇ ਥੈਂਕ ਯੂ ਵੈਰੀ ਮੱਚ, ਤੁਸੀਂ ਸਾਨੂੰ ਟਾਈਮ ਦਿੱਤਾ। ਸੋ ਇੰਨਾ ਹੀ ਸਾਡਾ ਤੁਸੀਂ ਟਾਈਮ ਦਿੱਤਾ ਇਹਦੇ ਲਈ ਵੀ, ਵੀ ਆਰ ਥੈਂਕਫੁਲ ਟੂ ਯੂ। ਨੈਕਸਟ ਵੀਕ ਸਾਨੂੰ ਇੰਨਾ ਕੁ ਟਾਈਮ ਫੇਰ ਦੇ ਦਿਓ, ਹੈ ਨਾ, ਅਤੇ
ਪਰਮਾਤਮਾ I think personally jire loki matlab especially like thoje like young adults or adults ho gaye other than kids such as drugs and alcohol taan karde because unna de friends karde hai, for most loki jire karde hai drugs or alcohol wo taan karde hai because either they're bored or they're unhappy, you know, or they're anxious, unna no anxiety hai ya depression hai ya, these are really the four reasons. ਈਵਨ ਜਿਹੜੇ ਲੋਕ ਕਹਿੰਦੇ ਅੱਛਾ ਮੈਂ ਤਾਂ ਪਾਰਟੀ ਤੇ ਕਰਦਾ, ਉਹ ਪਾਰਟੀ ਤੇ ਤਾਂ ਕਰਦੇ ਬਿਕਾਜ਼ ਮੇ ਬੀ ਦੇ ਆਰ ਬੋਰਡ ਐਟ ਦ ਪਾਰਟੀ, ਪਰ ਉਹੀ ਗੱਲ ਆ ਸੇਮ, ਅਲਕੋਹਲ ਇਜ਼ ਜਸਟ ਇੱਕਦਮ ਤੁਹਾਨੂੰ ਮੇ ਬੀ ਥੋੜ੍ਹੀ ਜਿਹੀ ਹੈਪੀਨੈਸ ਦਿੰਦਾ ਪਰ ਲੋਂਗ ਟਰਮ ਦੇ ਵਿੱਚ ਖਰਾਬ ਤੁਹਾਨੂੰ ਕਰਦਾ। ਜੇ ਇਫ ਇੰਟਰਨਲੀ ਤੁਸੀਂ ਆਪਣੀ ਆਪ ਹੈਪੀਨੈਸ ਕ੍ਰੀਏਟ ਕਰ ਸਕਦੇ ਆ, ਇਫ ਯੂ ਡੋਂਟ ਗੈਟ ਬੋਰਡ ਵਿਦ ਸਾਇਲੈਂਸ ਪਾਰਟ ਦੇ ਨਾਲ, ਐਂਡ ਆਲਟੀਮੇਟਲੀ ਲਾਈਕ ਯੂ ਨੋ ਪਾਰਟ ਐਂਡ ਸਪਿਰਿਚੁਅਲਿਟੀ ਨਾਲ ਤੁਸੀਂ ਅੰਦਰੋਂ ਹੈਪੀਨੈਸ ਲਿਆ ਸਕਦੇ ਆ, ਫਿਰ ਤੁਹਾਨੂੰ ਯੂ ਵਿਲ ਨੈਵਰ ਨੀਡ ਐਨੀ ਅਲਕੋਹਲ ਔਰ ਡਰੱਗਸ। ਉਹ ਤਾਂ ਆਰਟੀਫਿਸ਼ਲ ਚੀਜ਼ਾਂ, ਉਹ ਤੁਹਾਨੂੰ ਦੂਰੋਂ ਦੇ ਟੇਕ ਯੂ ਫਰਦਰ ਅਵੇ ਫਰੋਮ ਦ ਟਰੂ ਹੈਪੀਨੈਸ। ਸੋ ਆਈ ਟੋਟਲੀ ਅਗਰੀ ਯਾ ਵਿਦ ਯੂ ਤੇ ਐਨੀਵੇ ਬਟ ਥੈਂਕ ਯੂ ਹੈਨਾ
ਟਰੈਵਲਿੰਗ ਵੈਰੀ ਮਚ ਡਾਕਟਰ ਸਾਹਿਬ।
ਠੀਕ ਹੈ,
ਸੋ ਹੁਣ ਮੈਂ ਪਿਆਰੇ ਸਰੋਤਿਓ, ਕਿਉਂਕਿ ਆਪਾਂ ਨੂੰ ਆਲਮੋਸਟ 35 ਮਿੰਟ ਹੋ ਗਏ, ਸੋ ਇੱਕ ਮੈਂ ਚਾਹੁੰਦਾ ਵੀ ਗਾਣਾ ਸੁਣਿਆ ਜਾਵੇ ਤੁਹਾਨੂੰ, ਤੁਹਾਨੂੰ ਅਸੀਂ ਗਾਣਾ ਸੁਣਾਉਂਦੇ ਹਾਂ। ਮੇਰੇ ਕੋਲ ਨੱਚਣ ਟੱਪਣ ਵਾਲੇ ਦਾ ਗਾਣੇ ਹੁੰਦੇ ਨੇ, ਨਾ ਹੀ ਮੇਰੀ ਇਹ ਉਮਰ ਆ ਨੱਚਣ ਟੱਪਣ ਵਾਲੀ, ਕਿਉਂਕਿ ਮੇਰੇ ਤਾਂ ਆਪ ਗੋਡੇ ਦੁਖਦੇ ਨੇ, ਪਰ ਹੁਣ ਕਿਉਂਕਿ ਬੋਨਸ ਦੇ ਜ਼ਿੰਦਗੀ ਦੇ ਵਿੱਚ ਦਿਨ ਮਿਲੇ ਨੇ, ਸੋ ਜਿੰਨੇ ਕੁ ਦਿਨ ਹੈਗੇ ਜਦੋਂ ਮਾਲਕ ਚਾਹੂਗਾ ਤਿਆਰ ਹਾਂ ਬਿਲਕੁਲ ਜਾਣ ਦੇ ਲਈ। ਦੁਨੀਆ ਤਾਂ ਛੱਡਣੀ ਹੈ, ਤਿਆਰੀ ਕੀਤੀ ਹੈ, ਜੇ ਇੰਡੀਆ ਜਾਣ ਦੀ ਤਿਆਰੀ ਕਰਦੇ ਹਾਂ ਅਤੇ ਉੱਪਰ ਜਾਣ ਲਈ ਵੀ ਪਤਾ ਨਹੀਂ ਉੱਪਰ ਜਾਂ ਥੱਲੇ ਜਦੋਂ ਵੀ ਜਾਣਾ ਉਹਦੇ ਲਈ ਤਿਆਰ ਹਾਂ। ਸੋ ਇਸ ਕਰਕੇ ਜਿਹੋ ਜਿਹਾ ਵੀ ਗਾਣਾ, ਕਿਉਂਕਿ ਮੈਂ ਤੁਹਾਨੂੰ ਕਿਹਾ ਵੀ ਪੇਪਰ ਮੈਂ ਘਰੇ ਭੁੱਲਿਆ, ਮੈਨੂੰ ਤਾਂ ਗਾਣਾ ਵੀ ਨਹੀਂ ਪਤਾ, ਸੋ ਮੈਂ ਭੈਣ ਜੀ ਨੂੰ ਕਹਾਂਗਾ ਕਿ ਕੋਈ ਸਾਨੂੰ ਗਾਣਾ ਸੁਣਾ ਦਿਓ ਪਲੀਜ਼।
ਹਮ ਮੁਸਾਫਿਰ ਹੈ ਮਜਬੂਰ ਹੈ, ਹਮ ਮੁਸਾਫਿਰ ਹੈ ਮਜਬੂਰ ਹੈ, ਜ਼ੁਲਮ ਢਾਓ ਨਾ ਐ ਜ਼ਾਲਿਮੋ, ਹਮ ਮੁਸਾਫਿਰ ਹੈ ਮਜਬੂਰ ਹੈ, ਜ਼ੁਲਮ ਮਜਬੂਰ ਹੈ, ਦਿਲ ਜਲਾਓ ਨਾ ਐ ਜ਼ਾਲਿਮੋ, ਹਮ ਮੁਸਾਫਿਰ ਹੈ ਮਜਬੂਰ ਹੈ, ਜ਼ੁਲਮ ਢਾਓ ਨਾ ਐ ਜ਼ਾਲਿਮੋ, ਹਮ ਮੁਸਾਫਿਰ ਹੈ ਮਜਬੂਰ ਹੈ,
ਮੇਰਾ ਨਾਨਾ ਰਸੂਲੇ ਖੁਦਾ, ਮੇਰਾ ਬਾਬਾ ਅਲੀ ਮੁਰਤਜ਼ਾ, ਕਲਮਾ ਕਹੋ ਤੋ ਸੁਣ ਲੋ ਜ਼ਰਾ, ਛੋੜ ਦੋ ਤੁਮ ਮੇਰਾ ਰਾਸਤਾ,
ਯੂੰ ਸਤਾਓ ਨਾ ਐ ਜ਼ਾਲਿਮੋ, ਹਮ ਮੁਸਾਫਿਰ ਹੈ ਮਜਬੂਰ ਹੈ, ਜ਼ੁਲਮ ਢਾਓ ਨਾ ਐ ਜ਼ਾਲਿਮੋ, ਹਮ ਮੁਸਾਫਿਰ ਹੈ ਮਜਬੂਰ
ਹੈ, ਚਲਾ ਘਰ ਸੇ ਇਬਨੇ।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਸੋਮਵਾਰ ਨੂੰ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ। ਹੁਣ ਸਾਡੇ ਨਾਲ ਇੱਕ ਮਿੰਟ ਪਹਿਲਾਂ ਡਾਕਟਰ ਅੰਕੁਸ਼ ਗੋਇਲ ਸੀਗੇ, ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਕਰਤਾ ਧਰਤਾ ਨੇ। ਸੋ ਉਹ ਤੁਹਾਡੀਆਂ ਗੱਲਾਂ ਦਾ ਅੱਜ ਕਾਲ ਤਾਂ ਕਿਸੇ ਨੇ ਨਹੀਂ ਕੀਤੀ, ਇਸ ਅਵਰ ਫਾਲਟੂ, ਕਿਉਂਕਿ ਉਹ ਸੋਚਦੇ ਨੇ ਵੀ ਜੇ ਪੂਰਾ ਟਾਈਮ ਲਾਉਣ ਤਾਂ ਕਾਲਜ ਵੀ ਬਹੁਤ ਆਉਂਦੀਆਂ ਨੇ। ਕੋਈ ਗੱਲ ਨਹੀਂ, ਲੋਕ ਵੀ ਬਿਜ਼ੀ ਨੇ, ਵਿਹਲੇ ਬਿਜ਼ੀ ਹੁੰਦੇ ਹਾਂ ਆਪਾਂ ਅਕਸਰ, ਜਿਹਨੂੰ ਪੁੱਛੋ ਕਦੇ ਜਦੋਂ ਕੋਈ ਜੋਬ 'ਤੇ ਨਾ ਜਾਣਾ ਹੋਵੇ ਉਹਨੂੰ ਫਿਰ ਪੁੱਛੋ ਵੀ ਅੱਜ ਕਿਵੇਂ, ਕਹਿੰਦੇ ਬਹੁਤ ਬਿਜ਼ੀ ਹੈ, ਭਾਂਡੇ ਮਾਂਜਣ 'ਚ ਬਿਜ਼ੀ ਰਹੇ, ਕੱਪੜੇ ਧੋਣ 'ਚ ਬਿਜ਼ੀ ਰਹੇ, ਘਾਹ ਕੱਟਣ 'ਚ ਬਿਜ਼ੀ ਰਹੇ, ਚੂਲੀਆਂ 'ਚ ਬਿਜ਼ੀ ਰਹੇ, ਫੋਨ ਨੇ ਇੰਨਾ ਬਿਜ਼ੀ ਕੀਤਾ, ਟੈਕਸ ਕਰੀ ਜਾਂਦੇ ਹਾਂ ਤੁਸੀਂ। ਮੈਂ ਅਕਸਰ ਕਈ ਵਾਰੀ ਗਰੋਸਰੀ ਲੈਣ ਜਾਂਦੇ ਹਾਂ, ਬੱਚੇ ਜਿਹੜੇ ਇੰਡੀਆ ਤੋਂ ਆਏ ਵੇ ਨੇ ਛੋਟੇ ਛੋਟੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਲਾਈਨ ਕ੍ਰੋਸ ਕਰਦੇ ਨੇ, ਪੂਰੀਆਂ ਅੱਖਾਂ ਫੋਨ ਦੇ ਉੱਤੇ ਲੱਗੀ ਨੇ, ਉਂਗਲਾਂ ਘੁੰਮ ਰਹੀਆਂ ਹੁੰਦੀਆਂ, ਟੈਕਸ ਕਰ ਰਹੇ ਨੇ, ਐਕਸੀਡੈਂਟ ਵੀ ਹੋ ਸਕਦੇ ਨੇ, ਨੋਬਡੀ ਕੇਅਰ, ਕਿਉਂਕਿ ਸਾਡੀ ਫੁੱਲ ਫੋਕਸ ਜਿਹੜੀ ਹੈਗੀ ਉਹ ਮਟੀਰੀਅਲਿਸਟਿਕ ਚੀਜ਼ਾਂ 'ਤੇ ਹੋਗੀ, ਇਸੇ ਕਰਕੇ ਸਾਨੂੰ ਪਰੇਸ਼ਾਨੀਆਂ ਵੀ ਰਹਿੰਦੀਆਂ ਨੇ, ਕਿਉਂਕਿ ਅਸੀਂ ਵਕਤ ਹੀ ਨਹੀਂ ਕੱਢਦੇ, ਹੈ ਨਾ। ਸਾਡੀ ਸਾਨੂੰ ਸਮਝਣ ਦੀ ਲੋੜ ਹੈ ਕਿ ਦੇਖੋ ਕਦੇ ਤਾਂ ਅਸੀਂ ਸੋਚੀਏ ਨਾ, ਕਦੇ ਤਾਂ ਅਸੀਂ ਸੋਚੀਏ ਵੀ ਜਿਹੜਾ ਸਾਡੀ ਲਾਈਫ ਸਟਾਈਲ ਹੈ, ਅਸੀਂ ਜੰਮੇ, ਚਲੋ ਮਾਂ ਬਾਪ ਨੇ ਸਾਨੂੰ ਜੰਮਤਾ, ਉਹਨਾਂ ਨੇ ਖੁਸ਼ੀ ਲਈ ਜੰਮਿਆ, ਕਾਮ ਦੀ ਭਾਵਨਾ ਨਾਲ ਜੰਮਿਆ, ਜੋ ਮਰਜ਼ੀ ਅਸੀਂ ਆ ਗਏ ਦੁਨੀਆ 'ਚ। ਹੁਣ ਜਿਹੜੇ ਦੁਨੀਆ 'ਚ ਆ ਕੇ ਅਸੀਂ ਸੋਚੀਏ ਵੀ ਅਸੀਂ ਕਰਨ ਕੀ ਆਏ ਹਾਂ, ਜਦੋਂ ਥੋੜ੍ਹੇ ਜਿਹੇ ਬੱਚੇ ਵੱਡੇ ਹੋ ਜਾਣਗੇ, ਨਿੱਕਰ ਨੁੱਕਰ ਪਵਾ ਕੇ ਸਾਨੂੰ ਸਕੂਲ ਭੇਜ ਦੇਣਗੇ, ਫਿਰ ਹਾਈ ਸਕੂਲ, ਫਿਰ ਮਿਡਲ ਸਕੂਲ, ਫਿਰ ਯੂਨੀਵਰਸਿਟੀ ਚਲੇ ਜਾਵਾਂਗੇ, ਫਿਰ ਜੋਬ ਮਿਲਜੂ, ਫਿਰ ਵਿਆਹ ਹੋਜੂ, ਫਿਰ ਅਸੀਂ ਬੱਚੇ ਜੰਮ ਦਿਆਂਗੇ, ਫਿਰ ਉਹਨੂੰ ਸਕੂਲ ਛੱਡ ਕੇ ਆਵਾਂਗੇ, ਇੰਨੇ ਨੂੰ ਬਜ਼ੁਰਗ ਹੋ ਜਾਵਾਂਗੇ, ਫਿਰ ਉਹਨਾਂ ਦੇ ਬੱਚੇ ਹੋਣਗੇ, ਫਿਰ ਉਹਨਾਂ ਨੂੰ ਛੱਡਾਂਗੇ, ਅਸੀਂ ਕਹਿੰਦੇ ਬਿਜ਼ੀ ਬਿਜ਼ੀ ਬਿਜ਼ੀ, ਇੰਨੇ ਨੂੰ ਬਿਜ਼ੀ ਕੀ ਹੁੰਦੀ ਹੈ, ਛੋਟੀ ਜਿਹੀ ਚੀਜ਼ ਵਿੱਚੋਂ ਨਿਕਲ ਜਾਂਦੀ ਹੈ ਸਰੀਰ 'ਚੋਂ,
ਅਤੇ ਜਿਹੜੀ ਅਸੀਂ ਟੱਪੂ ਚਾਚਾ ਜੀ ਮਾਮਾ ਜੀ ਫੁੱਫਾ ਜੀ ਤਾਇਆ ਜੀ ਬਾਬਾ ਜੀ ਕਰਦੇ ਫਿਰਦੇ ਹਾਂ, ਕੋਈ ਨਹੀਂ ਸਾਨੂੰ ਇੱਕ ਮਿੰਟ ਰੱਖਦਾ ਚੱਕ ਕੇ ਉਹਦੀ ਕਹਿੰਦੇ ਨੇ ਵੀ ਦੱਸੋ ਜੀ ਕੀ ਪ੍ਰੋਗਰਾਮ ਹੈ, ਫਿਊਨਰਲ ਕਦੋਂ ਹੈ, ਬੂਇੰਗ ਕਦੋਂ ਹੈ, ਸਾਡੀ ਇੰਨੀ ਕੀ ਕਦਰ ਹੈ। ਅਸੀਂ ਆਦਮੀ ਦਾ ਮਤਲਬ ਹੀ ਇਹੀ ਹੈ, ਆਦਮੀ। ਜੇ ਸਾਡਾ ਸਾਹ ਆ ਗਿਆ ਤਾਂ ਫਿਰ ਆਦਮੀ ਹਾਂ, ਨਹੀਂ ਤਾਂ ਫਿਰ ਮਿੱਟੀ ਹਾਂ। ਕੋਈ ਨਹੀਂ ਪੁੱਛਦਾ ਸਾਨੂੰ, ਉਹ ਅਸੀਂ ਸਰੀਰ ਨੂੰ ਸੋਚਦਾ ਪਿਆਰ ਕਰਦੇ ਹਾਂ, ਪਿਆਰ ਸਰੀਰ ਨੂੰ ਕੋਈ ਨਹੀਂ ਕਰਦਾ, ਉਹਦੇ ਵਿੱਚ ਜਿਹੜੀ ਚੀਜ਼ ਬੈਠੀ ਹੈ ਉਹਨੂੰ ਆਪਾਂ ਪਿਆਰ ਕਰਦੇ ਹਾਂ। ਸੋ ਮੈਂ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਸੀ, ਮੈਂ ਇਸੇ ਟੋਪਿਕ ਨੂੰ ਉੱਧਰ ਨੂੰ ਲੈ ਜਾਂਦਾ, ਸੋਕ੍ਰੇਟਿਸ ਦੇ ਉੱਤੇ ਮੈਂ ਗੱਲ ਕੀਤੀ ਸੀ ਕਿ ਸੋਕ੍ਰੇਟਿਸ ਇੱਕ ਦੁਨੀਆ ਦਾ ਬਹੁਤ ਵੱਡਾ ਫਿਲੋਸਫਰ ਹੋਇਆ। ਉਹਦੀ ਮੈਂ ਜ਼ਿੰਦਗੀ ਦੇ ਬਾਰੇ ਦੱਸਿਆ ਸੀਗਾ ਵੀ ਉਹ ਐਥਨਸ ਦੇ ਵਿੱਚ ਪੈਦਾ ਹੋਇਆ, ਯੂਨਾਨ ਕੰਟਰੀ ਦਾ ਨਾਂ ਹੈ। ਉਹਦੇ ਮਾਂ ਜਿਹੜਾ ਫਾਦਰ ਸੀਗਾ ਉਹ ਸਟੈਚੂ ਬਣਾਇਆ ਕਰਦਾ ਸੀਗਾ, ਅਤੇ ਮਾਂ ਜਿਹੜੀ ਸੀਗੀ ਉਹ ਦਾਈ ਦਾ ਕੰਮ ਕਰਦੀ ਸੀਗੀ। ਔਰ ਸੋਕ੍ਰੇਟਿਸ ਦੇ ਬਾਰੇ ਹਿਸਟਰੀ ਦੇ ਵਿੱਚ ਆਉਂਦਾ ਕਿ ਸੋਕ੍ਰੇਟ ਦੁਨੀਆ ਦਾ ਸਭ ਤੋਂ ਅਗਲੀ ਬੰਦਾ ਸੀ। ਸੋਰੀ ਮੈਂ ਜੇ ਵਰਡ ਯੂਜ਼ ਕਰਤਾ, ਕਿਉਂਕਿ ਉਹਦਾ ਕੱਦ ਛੋਟਾ ਸੀਗਾ, ਰੰਗ ਪੂਰਾ ਕਾਲਾ ਸੀ, ਵੱਡਾ ਨੱਕ ਸੀਗਾ, ਅੱਖਾਂ ਵੱਡੀਆਂ ਸੀਗੀਆਂ, ਵਾਲ ਵਿੱਚ ਵਿੱਚ ਕਦੇ ਸੀ, ਦਾੜੀ ਕਿਤੇ ਕਦੇ ਆਉਂਦੀ ਸੀਗੀ, ਅਤੇ ਹਫਸੀ ਜਿਹਨੂੰ ਕਹਿੰਦੇ ਨੇ ਉਸ ਤਰ੍ਹਾਂ ਲੱਗਦਾ ਸੀਗਾ। ਕਹਿੰਦੇ ਨੇ ਜਦੋਂ 8-10 ਸਾਲ ਦਾ ਹੋਇਆ, ਹਰੇਕ ਮਾਂ ਬਾਪ ਨੂੰ ਸ਼ੌਕ ਹੁੰਦਾ, ਫਾਦਰ ਉਹਨੂੰ ਕਿਸੇ ਜੋਤਸ਼ੀ ਕੋਲੇ, ਪੰਡਿਤ ਕੋਲੇ, ਭਾਈ ਜੀ ਕੋਲੇ ਲੈ ਗਿਆ ਵੀ ਦਿਖਾਈਏ ਤਾਂ ਸਹੀ ਹੈ, ਜਿਹੜਾ ਮੁੰਡਾ ਹੋਇਆ ਇਹਦਾ ਫਿਊਚਰ ਕੀ ਹੈ, ਕੀ ਬਣੂਗਾ, ਕਿ ਮੇਰੇ ਵਰਗਾ ਕੋਈ ਸਟੈਚੂ ਬਣਾਇਆ ਕਰੂਗਾ, ਜਾਂ ਕੋਈ ਨੌਕਰੀ ਨੁਕਰੀ ਕਰੂ, ਜਾਂ ਪੜੂਗਾ ਲਿਖੂਗਾ। ਸੋ ਕਹਿੰਦੇ ਉਹ ਜੋਤਸ਼ੀ ਕੋਲੇ ਗਿਆ, ਉਹਨੇ ਉਹਦੀਆਂ ਹੱਥ ਦੀਆਂ ਰੇਖਾਵਾਂ ਦੇਖੀਆਂ, ਜੋ ਵੀ ਜੋਤਿਸ਼ ਦੇ ਵਿੱਚ ਕਰਦੇ ਨੇ ਕਰਕੇ, ਉਹਨੇ ਉਹਦੇ ਫਾਦਰ ਨੂੰ ਕਿਹਾ ਵੀ ਜਿਹੜਾ ਬੱਚਾ ਹੈ ਨਾ ਤੇਰਾ, ਇਹ ਬੜਾ ਲੜਾਕੂ ਹੈ, ਇਹ ਬੜੀਆਂ ਨੇ ਨਫ਼ਰਤਾਂ ਕਰਨੀਆਂ, ਵਾਇਲੈਂਸ ਕਰਨੀਆਂ, ਲੜਾਈ ਝਗੜੇ ਕਰਨੇ, ਇਹਨੇ ਪੜ੍ਹਨਾ ਨਹੀਂ, ਕੁਛ ਨਹੀਂ, ਨਲਾਇਕ ਬੰਦਾ, ਇਹਨੇ ਕੋਈ ਕੰਮ ਨਹੀਂ ਕਰਨਾ, ਇਹ ਦੁਨੀਆ ਦੇ ਵਿੱਚ ਬਦਨਾਮ ਹੋਊਗਾ ਪੂਰਾ। ਜਦੋਂ ਉਹਨੂੰ ਦੱਸ ਰਿਹਾ ਸੀ ਫਾਦਰ ਨੂੰ, ਆਫਕੋਰਸ ਉਹਨੂੰ ਤਾਂ ਫਿਕਰ ਪੈਣਾ ਹੀ ਹੈ ਵੀ ਲੈ ਵੀ ਇਹ ਕਿਹੋ ਜਿਹਾ ਜੰਮੇ, ਆਪਣੇ ਇੱਕ ਤਾਂ ਦੀ ਸ਼ਕਲ ਨਹੀਂ ਚੰਗੀ, ਪਤਾ ਨਹੀਂ ਕਿਤੇ ਗਿਆ, ਅਤੇ ਦੂਜਾ ਜੇ ਪੰਡਿਤ ਜੀ ਕਹਿੰਦੇ ਜਾਂ ਜੋ ਵੀ ਜੋਤਸ਼ੀ ਜੀ ਕਹਿੰਦੇ ਨੇ ਵੀ ਇਹਦਾ, ਇਹਨੇ ਤਾਂ ਲੋਕ ਸੁਸਾਇਟੀ 'ਚ ਬਦਨਾਮ ਹੋਊਗਾ, ਇਹ ਪੁੱਠੇ ਸਿੱਧੇ ਕੰਮ ਕਰੂਗਾ, ਲੜਾਕਾ ਹੋਊਗਾ। ਪਰ ਸੋਕ੍ਰੇਟਿਸ ਜਿਹੜਾ ਸੀਗਾ, ਸੁਕਰਾਤ ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ, ਸੁਕਰਾਤ ਸੁਣ ਰਿਹਾ ਸੀਗਾ, 9-10 ਸਾਲ ਦਾ ਬੱਚਾ ਕਾਫੀ ਮਚਿਓਰ ਹੋ ਜਾਂਦਾ, ਜਦੋਂ ਉਹਨੇ ਸੁਣੀ ਇਹ ਗੱਲ, ਉਹਨੇ ਅੰਦਰੋਂ ਹੀ ਫੈਸਲਾ ਕਰ ਲਿਆ ਵੀ ਮੈਂ ਜੋਤਸ਼ੀ ਨੂੰ ਗਲਤ ਸਾਬਤ ਕਰਨਾ, ਵੀ ਜੋਤਸ਼ੀ ਕਹਿੰਦਾ ਇਹ ਦੁਨੀਆ 'ਚ ਬਦਨਾਮ ਹੋਊਗਾ, ਇਹਨੇ ਪੜ੍ਹਨਾ ਨਹੀਂ, ਕੁਛ ਕਰਨਾ ਨਹੀਂ, ਬੇਵਕੂਫ ਜਿਹਾ ਬੰਦਾ ਉਹ ਲੜੂਗਾ। ਉਹਨੇ ਕਿਹਾ ਮੈਂ ਜੋਤਸ਼ੀ ਨੂੰ ਜਿਹੜੀ ਉਹਦੀ ਗੱਲ ਆ ਉਹਦੀ ਝੂਠੀ ਸਾਬਤ ਕਰਨੀ ਹੈ, ਕਿਵੇਂ ਕਰੂਗਾ, ਆਪਣੀ ਮਿਹਨਤ ਨਾਲ, ਆਪਣੀ ਕਰਨੀ ਦੇ ਨਾਲ। ਕਹਿੰਦੇ ਨੇ ਕਿ 15-20-25 ਸਾਲਾਂ ਬਾਅਦ ਜਦੋਂ ਸੋਕ੍ਰੇਟਿਸ ਦੀ ਬਹੁਤ ਪੂਜਾ ਹੋਣ ਲੱਗ ਗਈ ਐਥਨਸ ਦੇ ਵਿੱਚ, ਤਾਂ ਉਹ ਇੱਕ ਬਜ਼ੁਰਗ ਆਇਆ ਜਿਹੜਾ ਕਿ ਉਹੀ ਜੋਤਸ਼ੀ ਸੀਗਾ ਜਿਹਨੇ ਕਿਹਾ ਸੀ ਕੁਛ ਨਹੀਂ ਉਹਨੂੰ, ਕਿਉਂਕਿ ਸਾਰੇ ਪਾਸੇ ਜੈ ਜੈਕਾਰ ਹੋ ਗਈ ਵੀ ਇਹ ਤਾਂ ਬਹੁਤ ਵੱਡਾ ਇੱਕ ਸੰਤ ਹੈ, ਫਿਲੋਸਫਰ ਹੈ। ਅਤੇ ਉਹ ਜੋਤਸ਼ੀ ਜਦੋਂ ਮਿਲਣ ਆਇਆ, ਉਹਨੇ ਸੁਕਰਾਤ ਦੇ, ਸੁਕਰਾਤ ਨੂੰ ਮੱਥਾ ਟੇਕਿਆ, ਇਸ ਕਰਕੇ ਉਹਨੇ ਮੱਥਾ ਟੇਕਿਆ ਵੀ ਸੁਕਰਾਤ ਨੇ ਕਿਹੜਾ ਮੈਨੂੰ ਪਹਿਚਾਣਨਾ, ਉਹ ਤਾਂ ਬਹੁਤ ਪੁਰਾਣੀ ਗੱਲ ਹੋ ਗਈ। ਅਤੇ ਸੁਕਰਾਤ ਨੂੰ ਵੀ ਪਤਾ ਸੀਗਾ, ਜਦੋਂ ਮੱਥਾ ਟੇਕਿਆ ਤਾਂ ਸੁਕਰਾਤ ਨੇ ਥੋੜ੍ਹੇ ਜਿਹੇ ਉਹਨੂੰ ਪੈਸੇ ਦਿੱਤੇ ਵੀ ਤੇਰੀ ਲੋੜ ਹੈ ਪੂਰੀ ਹੋ ਜਾਣਗੀਆਂ। ਅਤੇ ਉਹ ਜਦੋਂ ਜੋਤਸ਼ੀ ਜਿਹੜੇ ਬਜ਼ੁਰਗ ਜਾਣ ਲੱਗੇ, ਉਹਦੇ ਕੋਲ ਵਿਦਾ ਹੋਣ ਲੱਗੇ, ਤਾਂ ਪਿੱਛੇ ਮੁੜ ਕੇ ਕਹਿੰਦਾ ਸੁਕਰਾਤ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ, ਮੈਨੂੰ ਮਾਣ ਹੈ ਕਿ ਤੂੰ ਮੈਨੂੰ ਗਲਤ ਸਾਬਤ ਕਰਤਾ। ਕਿਵੇਂ? ਉਹਨੇ ਕਿਹਾ ਸੀ ਇਹ ਝਗੜਾਲੂ ਹੋਊਗਾ, ਇਹ ਲੜੂਗਾ, ਇਹ ਪੜੂਗਾ ਨਹੀਂ, ਇਹ ਲੋਕਾਂ 'ਚ ਬਦਨਾਮ ਹੋਊਗਾ, ਸੁਸਾਇਟੀ ਦੇ ਵਿੱਚ ਇਹਦੀ ਪੂਰੀ ਬੇਇੱਜ਼ਤੀ ਹੋਊਗੀ, ਸੁਸਾਇਟੀ ਉਹਨੂੰ ਪੂਜਣ ਲੱਗ ਗਈ। ਉਹਨੇ ਕਿਵੇਂ ਕੀਤਾ? ਜਿਵੇਂ ਕਿ ਗੁਰਬਾਣੀ 'ਚ ਨਹੀਂ ਹੁੰਦਾ, ਅਮਲਾਂ ਉੱਤੇ ਹੁਣ ਨਵੇੜੇ ਖੜੀਆਂ ਰਹਿਣਗੀਆਂ ਜਾਤਾਂ, ਕਿਹੜੀਆਂ ਜਾਤ ਪਾਤ ਹੈ ਸਾਡੀ ਕੁਛ ਹੈ ਇਹਦੇ 'ਤੇ ਕੋਈ ਨਹੀਂ ਹੈ, ਜੋ ਕੁਛ ਅਸੀਂ ਪ੍ਰੈਕਟੀਕਲ ਕੰਮ ਕਰਦੇ ਹਾਂ ਉਹਦੇ ਨਾਲ ਹੀ ਉਹਦੀ ਵੈਲਿਊ ਪੈਣੀ ਹੈ। ਸੋ ਉਹਨੇ ਕੀ ਕੀਤਾ ਕਿ ਉਹ ਇੰਨਾ ਜ਼ਿਆਦਾ ਇੰਟੈਲੀਜੈਂਟ ਸੀ ਦੁਨੀਆ ਦੇ ਵਿੱਚ, ਇੰਨਾ ਜ਼ਿਆਦਾ ਇੰਟੈਲੀਜੈਂਟ ਸੀਗਾ ਕਿ ਉਹਦੇ ਆਪਣੀ ਅਲੱਗ ਹੀ ਗੱਲਬਾਤ ਹੁੰਦੀ ਹੈ। ਕਿਸੇ ਵੀ ਧਰਮ ਦੇ ਵਿੱਚ ਤੁਸੀਂ ਚਲੇ ਜਾਓ, ਜੇ ਕਿਸੇ ਵੀ ਮੰਦਰ 'ਚ, ਗੁਰਦੁਆਰੇ ਚਲੇ ਜਾਓ, ਮਸਜਿਦ ਚਲੇ ਜਾਓ, ਉੱਥੇ ਸੋਕ੍ਰੇਟਿਸ ਦੀ ਇੱਕ ਬਹੁਤ ਇੰਪੋਰਟੈਂਟ ਗੱਲ ਜ਼ਰੂਰ ਆਏਗੀ। ਉਹ ਕਹਿੰਦੇ ਨੋ ਦਾਈ ਸੈਲਫ, ਆਪਣੇ ਆਪ ਦੀ ਪਹਿਚਾਣ ਕਰੋ। ਇਹ ਉਹਦੀ ਇੱਕ ਮੇਨ ਫਿਲੋਸਫੀ ਹੈ ਜਿਹਦੇ ਉੱਤੇ ਸਾਰੀ ਉਹਦੀ ਜਿਹੜੀ ਟੀਚਿੰਗ ਨੇ ਘੁੰਮਦੀ ਹੈ, ਨੋ ਦਾਈ ਸੈਲਫ। ਉਹ ਇਹ ਕਹਿੰਦਾ, ਮੈਂ ਲੰਬੀਆਂ ਨਹੀਂ ਗੱਲਾਂ ਕਰਦਾ, ਉਹਨੇ ਇੱਕ ਵਾਰੀ ਕਿਹਾ ਸੀਗਾ ਵੀ ਤੁਸੀਂ ਕੀ ਉਹਦੀ ਟੀਚਿੰਗ ਹੈ ਬੇਸਿਕ, ਉਹ ਕਹਿੰਦਾ ਵੀ ਤੁਸੀਂ ਦੂਜਿਆਂ ਨੂੰ ਦਵਾਓ ਨਾ, ਆਪਣੇ ਵਿੱਚ ਸੁਧਾਰ ਕਰੋ। ਦਵਾਉਣਾ ਕੀ ਹੁੰਦਾ? ਵੀ ਰੋਹ ਮਾਰਨਾ, ਝਾੜਨਾ, ਜ਼ਬਰਦਸਤੀ ਮਨਾਉਣਾ। ਮਾਂ ਬਾਪ ਕੀ ਕਰਦੇ ਨੇ? ਬੱਚੇ ਨੂੰ ਇਹੀ ਕਰਦੇ ਨੇ, ਤੂੰ ਪੜ੍ਹ, ਤੂੰ ਆਹ ਕੀ ਖੇਡਣੀ, ਤੂੰ ਆਹ ਨਹੀਂ ਗੇਮ ਖੇਡਣੀ, ਤੂੰ ਆਹ ਨਹੀਂ ਕੱਪੜੇ ਪਾਉਣੇ, ਉਹ ਨਹੀਂ ਪਾਉਣੇ, ਰੋਹ ਮਾਰਦੇ ਨੇ। ਇਸ ਤਰ੍ਹਾਂ ਆਦਮੀ ਜਨਾਨੀ 'ਤੇ ਰੋਹ ਮਾਰਦਾ, ਮੈਂ ਤਾਂ ਬੈਂਗਣ ਨਹੀਂ ਖਾਣੇ, ਮੈਂ ਤਾਂ ਸ਼ਾਹੀ ਪਨੀਰ ਨਹੀਂ ਖਾਣਾ, ਮੈਂ ਤਾਂ ਮਟਰ ਨਹੀਂ ਖਾਣੇ, ਮੈਂ ਚਿਕਨ ਨਹੀਂ ਖਾਣਾ, ਤੂੰ ਆਹ ਕੀ ਕਰਦਾ, ਕੱਪੜੇ ਮੇਰੇ ਆਕੜ ਗਏ, ਤੂੰ ਗੰਦ ਪਾਇਆ ਵਾ, ਉਹ ਪਾਇਆ ਵਾ। ਉਹ ਵਿਚਾਰੀ ਹੱਥ ਜੋੜੀ ਜਾਂਦੀ ਹੈ, ਠੀਕ ਹੈ ਜੀ, ਠੀਕ ਹੈ ਜੀ, ਹਾਂਜੀ। ਪਰ ਸੁਕਰਾਤ ਕਹਿੰਦਾ, ਆਪਾਂ ਨੂੰ ਲੱਗਦਾ ਵੀ ਜਨਾਨੀ ਮੈਨੂੰ ਪਿਆਰ ਕਰਦੀ ਹੈ, ਬੱਚੇ ਮੈਨੂੰ ਪਿਆਰ ਕਰਦੇ ਨੇ। ਉਹ ਕਹਿੰਦਾ ਨਹੀਂ, ਜਦੋਂ ਤੁਸੀਂ ਰੋਹ ਮਾਰੋਗੇ ਉਹਦੇ ਨਾਲ ਪਿਆਰ ਨਹੀਂ ਹੁੰਦਾ, ਸਗੋਂ ਤੁਸੀਂ ਆਪਣੇ ਵਿੱਚ ਚੇਂਜ ਲਿਆਓ। ਆਪਣੇ ਵਿੱਚ ਚੇਂਜ ਲਿਆਓ ਕਿ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰੋ ਆਪਣੇ ਆਪਣੇ ਬਾਰੇ ਤਾਂ ਕਿ ਉਹ ਤੁਹਾਨੂੰ ਦੇਖ ਦੇਖ ਕੇ ਬੱਚਿਆਂ ਸੁਧਾਰ ਹੋਵੇ, ਤੁਹਾਨੂੰ ਫੋਰਸਫੁਲੀ ਉਹਨਾਂ ਨੂੰ ਕਹਿਣਾ ਨਾ ਪਵੇ। ਜਿਵੇਂ ਹੁਣ ਫਾਰ ਐਗਜ਼ਾਮਪਲ ਹਰ ਮਾਂ ਬਾਪ ਇਹ ਚਾਹੁੰਦਾ ਕਿ ਮੇਰੀ ਲੜਕੀ ਹੈ ਜਾਂ ਮੇਰਾ ਮੁੰਡਾ ਜਵਾਨ ਹੋ ਗਏ ਨੇ, ਇਹ ਨਾਈਟ ਕਲੱਬਾਂ 'ਚ ਨਾ ਜਾਣ ਕੈਨੇਡਾ ਵਰਗੇ ਮੁਲਕ ਦੇ ਵਿੱਚ। ਹਾਂਜੀ, ਬੜਾ ਰੋਹ ਮਾਰਦੇ ਨੇ ਆਪ ਕੁੜੀ ਨੂੰ ਵੀ ਮੁੰਡੇ ਨੂੰ ਵੀ, ਤੂੰ 12 ਵੱਜ ਗਏ 1 ਵੱਜ ਗਏ ਆਇਆ ਨਹੀਂ, ਕਿੱਥੇ ਰਹਿਣਾ, ਕਿੱਥੇ ਧੱਕੇ ਖਾਈ ਜਾਂਦਾ ਰਾਤ ਨੂੰ। ਹਾਂਜੀ, ਅਤੇ ਫਿਰ ਗੁੱਸਾ ਹੋ ਰਹਿੰਦਾ, ਤੇਰੇ ਮੂੰਹ 'ਚੋਂ ਬਦਬੂ ਆਉਂਦੀ ਹੈ, ਤੂੰ ਸ਼ਰਾਬ ਪੀ ਕੇ ਆਇਆ, ਤੂੰ ਸ਼ਰਾਬ ਪੀ ਕੇ ਆਈ ਹੈ, ਤੂੰ ਕਲੱਬਾਂ 'ਚੋਂ ਆਈ ਹੈ, ਤੈਨੂੰ ਸ਼ਰਮ ਨਹੀਂ ਆਉਂਦੀ, ਆਹ ਨਹੀਂ ਆਉਂਦੀ, ਬਾਹ ਨਹੀਂ ਆਉਂਦੀ। ਜੇ ਉਹ ਬਾਪੂ ਜੀ ਨੂੰ ਪੁੱਛੋ ਵੀ ਬਾਪੂ ਜੀ ਕੱਲ੍ਹ ਤੁਸੀਂ ਕਿੱਥੇ ਸੀਗੇ, ਜੇ ਕਿਤੇ ਕੁੜੀ ਤੁਹਾਨੂੰ ਉੱਥੇ ਦੇਖ ਲੈਂਦੀ ਵੀ ਤੁਸੀਂ ਵੀ ਤਾਂ ਉੱਥੇ ਤੁਰੇ ਫਿਰਦੇ, ਗੰਦ ਮੰਦ ਕਰਦੇ ਫਿਰਦੇ ਸੀਗੇ। ਸੋ ਅਸੀਂ ਦੂਜਿਆਂ ਨੂੰ ਜਿਹੜੀਆਂ ਉਹ ਟੀਚਿੰਗਸ ਦੇਣੀਆਂ ਚਾਹੁੰਦੇ ਹਾਂ। ਸੌਕਰੇਟਿਸ ਨੇ ਇਹੀ ਕਿਹਾ ਕਿ ਦੂਜਿਆਂ ਨੂੰ ਸਮਝਾਉਣ ਨਾਲੋਂ ਤੁਸੀਂ ਆਪਣੇ ਵਿੱਚ ਸੁਧਾਰ ਲਿਆਓ। ਜੇ ਤੁਸੀਂ ਆਪਣੇ ਵਿੱਚ ਸੁਧਾਰ ਲਿਆਓਗੇ ਨਾ, ਫਿਰ ਤੁਸੀਂ ਦੁਨੀਆ ਨੂੰ ਵੀ ਅਤੇ ਆਪਣੇ ਪਰਿਵਾਰ ਨੂੰ ਵੀ ਆਪਣੇ ਫਰੈਂਡ ਨੂੰ ਵੀ ਚੇਂਜ ਕਰ ਸਕਦੇ ਹੋ। ਡਰ ਕੇ ਤੁਸੀਂ ਉਹਨੂੰ ਪਿਆਰ ਨਹੀਂ ਕਹਿ ਸਕਦੇ। ਉਹਨੇ ਇੱਕ ਐਗਜ਼ਾਮਪਲ ਦਿੱਤੀ, ਫਾਰ ਐਗਜ਼ਾਮਪਲ ਤੋਤੇ ਦੀ ਮੈਂ ਐਗਜ਼ਾਮਪਲ ਦਿੰਦਾ। ਕੋਈ ਬੰਦਾ ਕੋਈ ਸੰਤ ਸੀਗਾ, ਵੈਸੇ ਸੌਕਰੇਟਿਸ ਨਾਲ ਲਿੰਕ ਨਹੀਂ ਹੈ ਇਹ ਗੱਲ ਦੀ, ਸੌਕਰੇਟਿਸ ਨਹੀਂ ਹੈ, ਕੋਈ ਹੋਰ ਸਾਡੇ ਫਿਲੋਸਫਰਸ ਹੋਏ ਨੇ ਮੇਰੇ ਖਿਆਲ, ਪੁੱਠਾ ਜਿਹਾ ਨਾਂ ਸੀ ਉਹਨਾਂ ਦਾ, ਖੈਰ ਮੈਂ ਦੱਸ ਦੇਣਾ ਜਦੋਂ ਯਾਦ ਆ ਕੇ ਦੱਸੂੰਗਾ। ਉਹ ਵੀ ਫਿਲੋਸਫਰ ਸੀ, ਉਹ ਕਿਸੇ ਦੇ ਘਰ ਬੈਠੇ ਸੀਗੇ ਅਤੇ ਉੱਥੇ ਉਹਨੇ ਕਿਹਾ, ਉਹਨੂੰ ਪੁੱਛਿਆ ਬੰਦੇ ਨੂੰ ਫਿਲੋਸਫਰ ਨੂੰ, ਕਹਿੰਦਾ ਮੈਨੂੰ ਤੂੰ ਇੱਕ ਗੱਲ ਦੱਸ ਕੇ, ਵੱਟ ਇਜ਼ ਲਵ, ਪਿਆਰ ਕਿਹਨੂੰ ਹੈ, ਪਿਆਰ ਕਿਹਨੂੰ ਕਹਿੰਦੇ ਨੇ? ਉਹ ਕਹਿੰਦਾ ਪਿਆਰ ਕਿਹਨੂੰ ਕਹਿੰਦੇ ਨੇ? ਕਹਿੰਦੇ ਹਾਂ। ਕਹਿੰਦਾ ਤੂੰ ਕਦੇ ਕਿਸੇ ਨੂੰ ਪਿਆਰ ਕੀਤਾ? ਕਹਿੰਦਾ ਹਾਂ। ਕਹਿੰਦਾ ਕਿਹਨੂੰ ਕੀਤਾ? ਕਹਿੰਦਾ ਮੈਂ ਉਹ ਪੰਛੀ ਨੂੰ ਕੀਤਾ, ਉੱਥੇ ਇੱਕ ਤੋਤਾ ਸੀ ਪਿੰਜਰੇ ਵਿੱਚ। ਕਹਿੰਦਾ ਮੈਂ ਉਹਨੂੰ ਪਿਆਰ ਕਰਦਾ। ਕਹਿੰਦਾ ਕਿਵੇਂ ਪਿਆਰ ਕਰਦਾ? ਕਹਿੰਦਾ ਮੈਨੂੰ ਸਵੇਰੇ ਸਵੇਰੇ ਮਿੱਠੀਆਂ ਗੱਲਾਂ ਸੁਣਾਉਂਦਾ, ਥੋੜ੍ਹੇ ਜਿਹੇ ਗਾਣੇ ਗਾਉਂਦਾ, ਮੈਂ ਜੋ ਸਵੇਰੇ ਉੱਠਦਾ ਚੀਂ 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 ਟੰਗ ਕਰਦਾ, ਜੋ ਮੀਆਂ ਮਿੱਟੂ ਕਰਦਾ, ਮੈਂ ਰੋਟੀ ਪਾਉਣਾ, ਮੈਨੂੰ ਇਹਦੇ ਨਾਲ ਬਹੁਤ ਪਿਆਰ ਹੈ। ਕਹਿੰਦਾ ਅੱਛਾ। ਕਹਿੰਦਾ ਪਿਆਰ ਹੈ? ਹਾਂ। ਕਹਿੰਦਾ ਫਿਰ ਇਹਨੂੰ ਹੁਣ ਮਾੜਾ ਜਿਹਾ ਪਿੰਜਰਾ ਖੋਲ। ਉਹ ਕਹਿੰਦਾ ਪਿੰਜਰਾ ਖੋਲ ਦਿਆਂ? ਪਿੰਜਰਾ ਕਿਵੇਂ ਖੋਲ ਦਿਆਂ? ਫਿਰ ਤਾਂ ਉੱਡ ਜੂਗਾ। ਕਹਿੰਦਾ ਇਹਦਾ ਮਤਲਬ ਤੂੰ ਇਹਨੂੰ ਪਿੰਜਰੇ 'ਚ ਕੈਦ ਕਰਨਾ ਚਾਹੁੰਦਾ, ਤੂੰ ਕੈਦ ਰੱਖ ਕੇ ਪਿਆਰ ਕਰਨਾ ਚਾਹੁੰਦਾ, ਕਿਤੇ ਇਹਨੂੰ ਵੀ ਤਾਂ ਪੁੱਛ ਕੇ ਦੇਖ, ਹੈ ਨਾ। ਕਹਿੰਦਾ ਨਹੀਂ, ਇਹ ਤਾਂ ਹੁਣ ਪਿੰਜਰੇ 'ਚ ਕੈਦ ਰੂ। ਕਹਿੰਦਾ ਫਿਰ ਇਹਨੂੰ ਨਹੀਂ, ਇਹਨੂੰ ਕੀ ਪਤਾ? ਤੂੰ ਸਿਰਫ ਉਹਨੂੰ ਧੌਂਸ ਮਾਰ ਕੇ, ਦਬਕਾ ਮਾਰ ਕੇ, ਆਪਣੀ ਈਗੋ ਨਾਲ, ਰੋਹਬ ਦੇ ਨਾਲ ਇਹਨੂੰ ਰੱਖਿਆ ਵਾ, ਤੂੰ ਤਾਂ ਕਹੀ ਜਾਂਦਾ ਪਿਆਰ ਹੈ, ਪਰ ਤੋਤੇ ਨੂੰ ਪੁੱਛ ਕੇ ਦੇਖ ਪਿਆਰ ਹੈਗਾ। ਕਹਿੰਦਾ ਕਹਿੰਦਾ ਚੱਲ ਹੁਣ ਤੈਨੂੰ ਸਮਝਾਉਣਾ ਨਾ ਪਿਆਰ ਕੀ ਹੈ। ਕਹਿੰਦਾ ਮੇਰਾ ਕਿਹਾ ਮੰਨ ਕੇ ਤੋਤੇ ਦਾ ਪਿੰਜਰਾ ਖੋਲ ਦੇ, ਜੋ ਤੋਤੇ ਦਾ ਪਿੰਜਰਾ ਖੋਲਿਆ ਤੋਤਾ ਉੱਡ ਗਿਆ। ਉਹ ਕਹਿੰਦਾ ਮੈਨੂੰ ਕੀ ਸਮਝ ਨਹੀਂ ਲੱਗਿਆ। ਕਹਿੰਦਾ ਇਹਦਾ ਮਤਲਬ ਉਹ ਆਜ਼ਾਦ ਹੋ ਗਿਆ, ਜੇ ਤੈਨੂੰ ਪਿਆਰ ਕਰਦਾ ਹੁੰਦਾ ਨਾ ਉਹਨੇ ਉੱਡਣਾ ਨਹੀਂ ਸੀਗਾ, ਉਹ ਨਹੀਂ ਤੈਨੂੰ ਪਿਆਰ ਕਰਦਾ। ਕਹਿੰਦਾ ਇਹ ਤਾਂ ਜਾਨਵਰਾਂ ਦੀ ਗੱਲ ਹੁੰਦੀ ਹੈ ਜੀ, ਜਾਨਵਰ ਕੇ ਜਦੋਂ ਆਜ਼ਾਦ ਹੋ ਗਏ ਉਹ ਕੌਣ ਆਉਂਦਾ ਵਾਪਸ? ਕੋਈ ਤੋਤਾ ਨਹੀਂ। ਉਹ ਕਹਿੰਦਾ ਆ ਜਾ ਮੇਰੇ ਨਾਲ। ਉਹਨੂੰ ਉੱਥੇ ਲੈ ਗਿਆ ਦਰਖਤ ਦੇ ਥੱਲੇ, ਟ੍ਰੀ ਦੇ ਥੱਲੇ ਬੈਠਾ, ਜਿਹਦੇ ਸਮਾਧੀ ਮਾਰ ਦਿੰਦਾ ਸੀ ਉਹ ਸਮਾਧੀ। ਕਹਿੰਦਾ ਬਹਿ ਜਾ। ਉਹਨੇ ਸਮਾਧੀ ਲਾਈ, ਅੱਖਾਂ 'ਚ ਰੱਬ 'ਚ ਧਿਆਨ ਮਾਰਿਆ, ਹੌਲੀ ਹੌਲੀ ਕਿਤੇ ਚਿੜੀਆਂ ਆ ਗਈਆਂ, ਕੋਈ ਕਬੂਤਰ ਆ ਗਏ, ਕੋਈ ਕੁਛ ਆ ਗਏ, ਕੋਈ ਮੋਢੇ 'ਤੇ ਬਹਿ ਗਏ, ਕੋਈ ਹੱਥ 'ਤੇ ਬਹਿ ਗਏ, ਉਹਦੇ ਨਾਲੇ ਇੱਧਰ ਉੱਧਰ ਕਰਨ ਲੱਗ ਗਏ। ਕਿਉਂ? ਕਿਉਂਕਿ ਉਹਨਾਂ ਦਾ ਉਹ ਜਾਨਵਰ ਵੀ ਉਹਨੂੰ ਪਿਆਰ ਕਰਦੇ ਸੀ। ਉਹਨਾਂ ਨੂੰ ਪਤਾ ਸੀ ਵੀ ਇਹਨੇ ਸਾਡੀ ਗਰਦਨ ਨਹੀਂ ਵੱਢਣੀ, ਇਹਨੇ ਕੁਛ ਨਹੀਂ ਕਰਨਾ। ਇਹਨੇ ਜਦੋਂ ਅੰਦਰੋਂ ਫਰਿਆਦ ਕੀਤੀ, ਉਹਨੂੰ ਪਤਾ ਸੀ ਸੱਚਾ ਬੰਦਾ ਸਾਡਾ ਟਰੂ ਫਰੈਂਡ ਹੈ। ਸੋ ਕਹਿਣ ਦਾ ਮੇਰਾ ਮਤਲਬ ਹੈ ਵੀ ਜਿਹੜੀ ਪਿਆਰ ਹੁੰਦਾ ਇਹ ਬੋਥ ਵੇਸ ਹੁੰਦਾ, ਸ਼ਰਤ ਨਾਲ ਨਹੀਂ। ਜੇ ਹੁਣ ਕੋਈ ਉੱਪਰਲਾ ਬੰਦਾ ਪੁੱਛੇ ਵੀ ਤੂੰ ਮੈਨੂੰ ਪਿਆਰ ਕਰਦਾ? ਹਾਂਜੀ ਮੈਂ ਕਰਦਾ। ਜੇ ਕਈ ਵਾਰੀ ਮਾਂ ਬਾਪ ਪੁੱਛਦੇ ਬੇਟੇ ਨੂੰ ਤੂੰ ਪਿਆਰ ਕਰਦੀਆਂ? ਹਾਂ। ਕਈ ਵਾਰੀ ਉਹ ਜਦੋਂ 16-17 ਸਾਲ ਦੀ ਹੁੰਦਾ ਕਹਿੰਦਾ ਪਿਓ ਮੈਨੂੰ ਰੋਜ਼ ਕੁੱਟਦਾ ਸੀ, ਮਾਂ ਮੈਨੂੰ ਰੋਜ਼ ਕੁੱਟਦੀ, ਚਲੋ ਆਪਾਂ ਲੱਗ ਹੀ ਰਹਿਣਾ ਸ਼ੁਰੂ ਕਰ ਦਿੰਦੇ ਹਾਂ। ਉਹ ਪਿਆਰ ਕਰਦਾ ਸੀ, ਪਿਆਰ ਝੂਠਾ ਸੀ। ਧੌਂਸ ਦੇ ਨਾਲ ਕਦੇ ਵੀ ਤੁਸੀਂ ਕਿਸੇ ਨੂੰ ਪਿਆਰ ਨਹੀਂ ਕਰ ਸਕਦੇ। ਪਿਆਰ ਦੋ ਬੋਥ ਸਾਈਡ ਹੋਣਾ ਚਾਹੀਦਾ। ਅਸੀਂ ਕਈ ਵਾਰੀ ਕੀ ਹੁੰਦਾ ਕਿ ਪੋਲੀਟੀਸ਼ੀਅਨ ਹੁੰਦੇ ਨੇ ਜਾਂ ਕੋਈ ਸੈਲੈਬ੍ਰਿਟੀਜ਼ ਨੇ, ਉਹ ਸਾਨੂੰ ਕਦੇ ਨਾ ਕਦੇ ਕਦੇ ਮਿਲ ਜਾਂਦੇ ਨੇ, ਅਸੀਂ ਫੋਟੋ ਖਿਚਾ ਲੈਣਾ ਜੀ, ਫੋਟੋ ਲਾਈ ਰੱਖਦੇ ਉਹਨੂੰ ਵੀ ਆਹ ਤਾਂ ਮੇਰਾ ਸਲਮਾਨ ਖਾਨ ਦਾ ਦੋਸਤ ਹੈ ਜੀ, ਧਰਮਿੰਦਰ ਤਾਂ ਮੈਨੂੰ ਜਾਣ ਪਛਾਣਾ ਜੀ, ਸਾਹਨੇਵਾਲ ਦਾ। ਆਹ ਜੀ ਜਸਟਿਨ ਟਰੂਡੋ ਹੈ ਜੀ, ਮੈਨੂੰ ਉੱਥੇ ਪੀਅਰਸਨ ਇੰਟਰਨੈਸ਼ਨਲ ਹੋਟਲ 'ਚ ਮਿਲਿਆ ਸੀ ਜੀ। ਉਹ ਤਾਂ ਪਬਲਿਕ ਫਿਗਰ ਨੇ, ਵੈਸੇ ਫੋਟੋ ਖਿਚਾ ਲਈ, ਪਰ ਪੁੱਛ ਕੇ ਉਹਨਾਂ ਨੂੰ ਪੁੱਛੋ ਵੀ ਤੂੰ ਕਹਿੰਦਾ ਮੈਨੂੰ ਜਾਣਦਾ, ਉਹਨੂੰ ਵੀ ਪੁੱਛ ਕੇ ਦੇਖ ਲਾ ਉਹ ਤੈਨੂੰ ਜਾਣਦਾ ਕਿ ਨਹੀਂ ਜਾਣਦਾ। ਸੋ ਪਿਆਰ ਜਿਹੜਾ ਹੈਗਾ ਉਹ ਬੋਥ ਵੇਸ ਹੁੰਦਾ, ਔਰ ਪਿਆਰ ਦੇ ਵਿੱਚ ਸੌਕਰੇਟਿਸ ਨੇ ਇਹ ਗੱਲ ਕਹੀ ਸੀਗੀ ਵੀ ਕਦੇ ਵੀ ਧੌਂਸ ਦੇ ਨਾਲ, ਰੋਹਬ ਦੇ ਨਾਲ ਤੁਸੀਂ ਕਿਸੇ ਤੋਂ ਪਿਆਰ ਨਹੀਂ ਲੈ ਸਕਦੇ, ਸਗੋਂ ਆਪਣੇ ਆਪ ਨੂੰ ਐਗਜ਼ਾਮਪਲ ਸੈੱਟ ਕਰੋ, ਆਪ ਪਿਆਰ ਕਰੋ ਤਾਂ ਕਿ ਤੁਹਾਨੂੰ ਦੂਸਰੇ ਵੀ ਪਿਆਰ ਕਰਨ ਲੱਗ ਜਾਣ। ਸੋ ਪਿਆਰ ਦੀ ਤਾਂ ਸਾਰੀ ਖੇਡ ਹੀ ਹੈ। ਅਦਰਵਾਈਜ਼ ਤਾਂ ਅਸੀਂ ਰੋਜ਼ਾਨਾ ਤੁਕਾਂ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ ਕਿ ਜਿਨ ਪ੍ਰੇਮ ਕੀ ਹੋ ਤਿਨ ਹੀ ਪ੍ਰਭੂ ਪਾਇਓ, ਜਿਨ ਪ੍ਰੇਮ ਕੀ ਹੋ ਤਿਨ ਹੀ ਪ੍ਰਭੂ ਪਾਇਓ। ਹਾਂਜੀ, ਕਹੀ ਜਾਂਦੇ ਹਾਂ, ਕਦੇ ਕਰਦੇ ਹਾਂ ਪਿਆਰ? ਪਿਆਰ ਦੇ ਵਿੱਚ ਸਾਡਾ ਲਾਲਚ ਹੁੰਦਾ, ਉਹਦੇ ਵਿੱਚ ਪਿੱਛੇ ਸਾਡੀ ਕਈ ਵਾਰੀ ਪੜ੍ਹੀ ਜਾਂਦੇ ਹਾਂ, ਉਦੋਂ ਅਮਲ ਨਹੀਂ ਕਰਦੇ। ਜੇ ਤੁਸੀਂ ਵਧੀਆ ਕੋਈ ਰੀਅਲ ਸਟੇਟ ਦਾ ਏਜੰਟ ਹੈ ਅਤੇ ਉਹ ਤੁਹਾਡੇ ਨਾਲ ਉਹਨੇ ਕਹੋਗੇ ਮਕਾਨ ਵੇਚਣਾ ਹੁੰਦਾ ਜਾਂ ਤੁਸੀਂ ਲੈਣਾ ਹੁੰਦਾ, ਬੜੇ ਵਧੀਆ ਪਿਆਰ ਨਾਲ ਗੱਲਾਂ ਕਰਦੇ, ਗੱਲ ਹੀ ਕੋਈ ਨਹੀਂ ਜੀ ਭਾਅ ਜੀ, ਕੋਈ ਗੱਲ ਹੀ ਨਹੀਂ, ਤੁਸੀਂ ਜਿੰਨਾ ਮਰਜ਼ੀ ਕਮਿਸ਼ਨ ਦੇ ਦਿਓ, ਗੱਲ ਹੀ ਕੋਈ ਨਹੀਂ, ਮੈਂ ਤੁਹਾਨੂੰ ਵਧੀਆ ਦਿਖਾਊਂਗਾ। ਐਂ ਸੋ ਜਦੋਂ ਅਸੀਂ ਨਿਸ਼ਕਾਮ ਭਾਵਨਾ ਕਰ ਰਹੇ, ਜਿਵੇਂ ਕਿ ਸੋਕਰੇਟਿਸ ਨੇ ਕਿਹਾ ਸੀ ਨੋ ਦਾਈ ਸੈਲਫ, ਆਪਣੇ ਅੰਦਰ ਪਹਿਚਾਨੋ ਕਿ ਜੇ ਮੈਂ ਕਿਸੇ ਦੇ ਘਰ ਜਾਂਦਾ ਜਾਂ ਮੈਂ ਇੱਥੇ ਰੇਡੀਓ ਸਟੇਸ਼ਨ 'ਤੇ ਬੋਲ ਬੈਠਾ ਜਾਂ ਮੇਰੇ ਨਾਲ ਭੈਣ ਜੀ ਇੱਥੇ ਹੈਲਪ ਕਰ ਰਹੇ ਨੇ, ਮੇਰੀ ਭਾਵਨਾ ਕੀ ਹੈ? ਮੈਂ ਇਹਨਾਂ ਨੂੰ ਆਪਣੀ ਛੋਟੀ ਭੈਣ ਸਮਝਦਾ, ਆਪਣੀ ਬੱਚੀ ਸਮਝਦਾ ਕਿ ਮੇਰੀ ਬੁਰੀ ਭਾਵਨਾ? ਕਿਉਂਕਿ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਜਦੋਂ ਅਸੀਂ ਆਪਣੇ ਅੰਦਰ ਝਾਤੀ ਮਾਰਾਂਗੇ, ਅਸੀਂ ਬਹੁਤ ਸਾਰੇ ਬੁਰੇ ਕੰਮਾਂ ਤੋਂ ਬਚ ਜਾਂਦੇ ਹਾਂ। ਜਿਸ ਤਰ੍ਹਾਂ ਕਿ ਮਹਾਤਮਾ ਬੁੱਧ ਨੇ ਵੀ ਤਾਂ ਕਿਹਾ ਸੀ ਨਾ, ਡੋਂਟ ਹੇਟ, ਨੈਵਰ ਹੇਟ, ਵੀ ਕਿਸੇ ਨੂੰ ਨਫ਼ਰਤ ਨਾ ਕਰੋ। ਕਿਉਂਕਿ ਜੇ ਕੋਈ ਨਫ਼ਰਤ ਕਰਦਾ, ਮੈਨੂੰ ਕੱਲ੍ਹ ਯਾਦ ਹੈ ਰੇਡੀਓ ਸਟੇਸ਼ਨ ਦੇ ਇੱਕ ਭਾਈ ਸਾਹਿਬ, ਜੇ ਸੁਣਦੇ ਨੇ ਬੜੀ ਚੰਗੀ ਤਰ੍ਹਾਂ, ਮੈਂ ਅੱਜ ਵੀ ਕਹਿਣਾ ਕਰ ਲਿਓ ਫੋਨ ਮੈਨੂੰ, ਉਹ ਬੜੇ ਵਧੀਆ ਮੈਨੂੰ ਸ਼ਬਦ ਵਰਤੇ। ਮੈਂ ਜਿਉਂ ਜਿਉਂ ਹੱਸੀ ਜਾਂਦਾ ਸੀ, ਮੈਂ ਕਿਹਾ ਜੀ ਮੈਂ ਆਹੀ ਤਾਂ ਗੱਲ ਕਹਿ ਰਿਹਾ ਵੀ ਜੇ ਬੰਦਾ ਕੋਈ ਗਾਲਾਂ ਵੀ ਕੱਢਦਾ ਤੁਹਾਨੂੰ ਗਾਲਾਂ ਹੀ ਕੱਢੀ ਜਾਂਦਾ ਨਾ, ਤੁਸੀਂ ਕਹਿੰਦੀ ਸਮਾਈਲ ਦਿਓ ਉਹਨੂੰ, ਕਹੋ ਬਲਕਿ ਉਹਦਾ ਥੈਂਕਸ ਕਰੋ ਵੀ ਭਾਈ ਸਾਹਿਬ ਥੈਂਕਸ ਆ, ਤੂੰ ਮੇਰਾ ਕਰਮਾਂ ਦਾ ਭਾਰ ਚੱਕ ਲਿਆ, ਤੂੰ ਗਾਲਾਂ ਕਹਿੰਦਾ ਤਾਂ ਮੈਂ ਹੀ ਖੁਸ਼ ਹੋ ਗਿਆ। ਹਾਂਜੀ, ਅਤੇ ਰਾਧਰ ਮੈਂ ਤਾਂ ਤੇਰਾ ਥੈਂਕਫੁੱਲ ਹਾਂ। ਜਦੋਂ ਉਹਨੂੰ ਕਿਹਾ ਉਹਨਾਂ ਦੀ ਉਹ ਆਤਮਾ ਹੋ, ਜਿਵੇਂ ਕਹਿੰਦੇ ਬਲਦੀ ਤੇਲ ਪੈ ਦਿਓ, ਭੜਕੀ ਜਾਂਦੇ ਸੀ। ਸੋ ਆਪਾਂ ਭੜਕਾਉਣਾ ਵੀ ਨਹੀਂ ਕਿਸੇ ਨੂੰ, ਕੋਸ਼ਿਸ਼ ਕਰਨੀ ਹੈ ਜੇ ਤੁਸੀਂ ਆਪ ਐਗਜ਼ਾਮਪਲ ਸੈੱਟ ਕਰੋਗੇ, ਹੌਲੀ 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 ਇੱਕ ਦੋ ਤਿੰਨ ਤੁਹਾਨੂੰ ਲੋਕ ਸਮਝਣ ਲੱਗ ਜਾਣਗੇ, ਤੁਹਾਡੀ ਫਰੈਂਡਸ਼ਿਪ ਹੋਏਗੀ। ਜਦੋਂ ਫਿਰ ਤੁਸੀਂ ਦੁਨੀਆ 'ਚੋਂ ਛੱਡ ਕੇ ਜਾਂਦੇ ਹੋ ਅਤੇ ਜਦੋਂ ਤੁਸੀਂ ਡੱਬੇ 'ਚ ਬੰਦ ਹੁੰਦੇ ਹੋ, ਉਹਨਾਂ ਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ, ਉਹਨਾਂ ਦੇ ਨੈਚੁਰਲ ਅੱਖਾਂ ਦੇ ਵਿੱਚ ਹੰਝੂ ਹੁੰਦੇ ਨੇ ਕਿ ਬੰਦਾ ਉਹ ਆਪਣੀਆਂ ਗੱਲਾਂ ਯਾਦ ਕਰਦੇ ਨੇ ਵੀ ਇਹ ਕਿਸੇ ਟਾਈਮ ਬੰਦਾ ਕੀ ਕੰਮ ਕਰਦਾ ਸੀ, ਕਿਸ ਤਰ੍ਹਾਂ ਦੀ ਇਹਦੀ ਸੀਗਾ। ਸੋ ਸਾਨੂੰ ਠੱਗੀ ਆਪਣਾ ਐਟੀਚਿਊਡ ਹੈ, ਚਾਹੇ ਝੂੜ ਕਿੰਨੀ ਨੂੰ ਵਧਾ ਲਈਏ, ਹੇਰਾ ਫੇਰੀ ਕਿੰਨੀ ਨੂੰ ਵਧਾ ਲਈਏ, ਪੈਸੇ ਕਿੰਨੀ ਨੂੰ ਵਧਾ ਲਈਏ, ਜਾਂ ਕੰਟੈਂਟਮੈਂਟ ਦੇ ਵਿੱਚ ਆ ਜਾਈਏ। ਮੈਨੂੰ ਕਿਸੇ ਨੇ ਕੱਲ੍ਹ ਸਵਾਲ ਕੀਤਾ ਸੀ, ਉਹ ਵੀ ਦੱਸੋ ਜੀ ਅਮੀਰ ਜਿਹਨਾਂ ਕੋਲ ਜ਼ਿਆਦਾ ਪੈਸਾ ਹੁੰਦਾ ਉਹ ਖੁਸ਼ ਹੁੰਦੇ ਨੇ ਕਿ ਗਰੀਬ? ਮੈਂ ਇਹਨਾਂ ਨੂੰ ਕਿਹਾ ਜੀ ਤੁਸੀਂ ਜਵਾਬ ਦੇ ਦਿਓ, ਜੇ ਮੇਰੀ ਗੱਲ ਪੁੱਛਣੀ ਹੈ ਤਾਂ ਮੇਰੇ ਤਾਂ ਮੁਤਾਬਕ ਇਹੀ ਹੈ, ਜਿਸ ਕੋ ਕਛੂ ਨਚਾਈਏ ਵਹੀ ਸ਼ਹਿਨਸ਼ਾਹ। ਜਿੰਨੇ ਜ਼ਿਆਦਾ ਪੈਸੇ ਆਈ ਜਾਂਦੇ ਨੇ ਅਤੇ ਉਹਦੇ ਨਾਲ ਬਿਮਾਰੀ ਹੁੰਦੀ, ਪੈਸਾ ਇਕੱਲਾ ਕਦੇ ਨਹੀਂ ਆਉਂਦਾ। ਕਦੇ ਅੱਜ ਤੱਕ ਟਾਟੇ ਬਿਰਲੇ ਉਹਦੀ ਰੱਜੇ ਨੇ, ਕਦੇ ਧੀ ਉਹ ਮੋਦੀ ਜਿਹੜਾ ਧੀਰ ਮੋਦੀ ਅਰਬਾਂ ਕਰੋੜਾਂ ਦਾ ਸੀਗਾ, ਅਖੀਰ ਦੇ ਵਿੱਚ ਥੱਲੇ ਆਉਣਾ ਪਿਆ ਸਦਾਮ ਹੁਸੈਨ ਨੂੰ, ਪਤਾ ਕੀ ਹੋਇਆ ਕੀ ਨਹੀਂ ਹੋਇਆ। ਸੋ ਪੈਸੇ ਨਾਲ ਵਾਲੀ ਗੱਲ ਨਹੀਂ ਹੁੰਦੀ, ਪੈਸੇ ਨਾਲ ਉਨੀਆਂ, ਜਿਵੇਂ ਇੱਕ ਬੰਦੇ ਨੇ ਬਰਨ ਬਫੇ ਨੇ ਇੱਕ ਐਗਜ਼ਾਮਪਲ ਦਿੱਤੀ ਸੀ, ਉਹ ਵੀ ਅਮੀਰ ਆ ਦੁਨੀਆ ਦਾ, ਜਿਸ ਤਰ੍ਹਾਂ ਬਿਲ ਗੇਟਸ ਹੈ, ਇਸ ਤਰ੍ਹਾਂ ਬਰਨ ਬਫੇ ਵੀ ਇੱਕ ਪਾਪੂਲਰ ਦੁਨੀਆ ਦੇ ਵਿੱਚ। ਉਹਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਯਾਰ ਭਾਈ ਸਾਹਿਬ ਤੁਸੀਂ ਅਮੀਰ ਦੇ ਕਿੰਨੇ ਕਿਵੇਂ ਹੋ ਗਏ? ਉਹ ਕਹਿੰਦਾ ਵੀ ਬੜੀ ਸਿੱਧੀ ਜੀ ਗੱਲ ਹੈ, ਖਰਚਣ ਦੀ ਗੱਲ ਹੈ, ਪੈਸਾ ਤਾਂ ਮੈਨੂੰ ਆ ਰਿਹਾ ਪਰ ਜਦੋਂ ਮੈਂ ਖਰਚਦਾ ਨਾ, ਉਹ ਮੈਂ ਖਰਚਦਾ ਜ਼ਰੂਰਤ ਦੇ ਮੁਤਾਬਕ, ਪਸੰਦ ਦੇ ਮੁਤਾਬਕ ਨਹੀਂ। ਪਸੰਦ ਸਮਝਦੇ ਹੋ ਨਾ, ਜ਼ਰੂਰਤ ਕੀ ਹੈ ਕਿ ਫਰ ਖਾਸ ਕਰਕੇ ਲੇਡੀਜ਼ ਦੀ, ਲੇਡੀਜ਼ ਅਤੇ ਬੰਦਿਆਂ ਦੀ, ਮੈਨੂੰ ਸੋਰੀ ਲੇਡੀਜ਼ ਮਾਫ਼ ਕਰ ਦੇਣ ਕਿਉਂਕਿ ਸਾਡੀਆਂ ਭੈਣਾਂ ਹੀ ਨੇ, ਕਿ ਤੁਸੀਂ ਦੇਖੋ ਵੀ ਕਿਸੇ ਮਾਲ ਸ਼ੋਪਿੰਗ ਮਾਲ ਚਲੇ ਜਾਓ, ਉੱਥੇ ਕੀ ਹੁੰਦਾ ਕਿ ਲੇਡੀਜ਼ ਦੇ ਸਟੋਰ ਕਿੰਨੇ ਹੀ ਹੁੰਦੇ ਨੇ, ਬੰਦਿਆਂ ਦੇ ਨਹੀਂ ਹੁੰਦੇ, ਕਿਉਂਕਿ ਬੰਦਿਆਂ ਦੇ ਤਾਂ ਉਹੀ ਦੋ ਚਾਰ ਸ਼ਰਟਾਂ ਲੈਣੀਆਂ, ਦੋ ਚਾਰ ਟਾਈਆਂ ਲੈਣੀਆਂ, ਦੋ ਕੁ ਜੁੱਤੀਆਂ ਹੁੰਦੀਆਂ, ਪਰ ਉਹ ਕਿਉਂਕਿ ਉਹਨੇ ਜ਼ਰੂਰਤ ਦੇ ਮੁਤਾਬਕ। ਔਰ ਜਿਹੜੀ ਲੇਡੀਜ਼ ਹੁੰਦੀਆਂ ਜਿਹੜੇ ਵੀ ਸਟੋਰ 'ਚ ਵੜ ਜਾਂਦੀਆਂ, ਦੂਜੇ ਨੂੰ ਕਹਿੰਦੇ ਆਹ ਤਾਂ ਬਹੁਤ ਵਧੀਆ ਬਲਾਊਜ਼ ਹੈ, ਆਹ ਤਾਂ ਮੇਰੀ ਪੈਂਟ ਬਹੁਤ ਵਧੀਆ, ਜੁੱਤੀ ਬਹੁਤ ਵਧੀਆ, ਢੇਰ ਲੱਗੇ ਹੁੰਦੇ ਨੂੰ ਲਈ ਜਾਂਦੇ ਨੇ। ਸੋ ਕਹਿਣ ਦਾ ਉਹਨੇ ਇਹੀ ਗੱਲ ਕਹੀ, ਜਦੋਂ ਅਸੀਂ ਜ਼ਰੂਰਤਾਂ ਦੇ ਮੁਤਾਬਕ ਕਰਦੇ ਹਾਂ, ਖਰਚਾ ਘੱਟ ਕਰਦੇ ਹਾਂ, ਆਪਣੀ ਜਿੰਨੀ ਕੁ ਪਹੁੰਚ ਆ ਉਹਦੇ ਮੁਤਾਬਕ ਕਰਦੇ ਹਾਂ, ਤਾਂ ਤੁਸੀਂ ਅਮੀਰ ਹੋ ਜਾਂਦੇ ਹੋ। ਅਤੇ ਜਦੋਂ ਅਸੀਂ ਪਸੰਦ ਦੇ ਮਗਰ ਚੱਲ ਜਾਂਦੇ ਹਾਂ, ਇੱਛਾਵਾਂ ਦੇ ਮਗਰ ਚੱਲੇ ਜਾਂਦੇ ਹਾਂ, ਜਿਵੇਂ ਕਿਹਾ ਨਹੀਂ ਆਸਾਂ ਪਰਬਤ ਜਿੰਨੀਆਂ ਮੌਤ ਨਾਵਾਂ ਹੇਠ, ਇੱਛਾ ਤਾਂ ਛੱਡਦੀ ਨਹੀਂ ਕਦੇ, ਖਹਿੜਾ ਹੀ ਨਹੀਂ ਛੱਡਦੀ, ਜਿੰਨੀ ਮਰਜ਼ੀ ਲੈ ਲਓ। ਬਾਜ਼ਾਰ ਚਲੋ ਜੇ, ਤੁਹਾਡੇ ਕੋਲ ਲੱਖ ਜਾਂ ਮਿਲੀਅਨ ਡਾਲਰ ਹੋ ਗਏ, ਉਹਦੀ ਜਗ੍ਹਾ ਨੂੰ ਵੱਡਾ ਮਕਾਨ ਲੈ ਲਈਏ, ਆਹ ਸੋਫੇ ਬਦਲ ਛੱਡੀਏ, ਆਹ ਕਿਚਨ ਦਾ ਡਿਜ਼ਾਇਨ ਬਦਲ ਦਈਏ, ਉਹ ਆਹ ਕਰ ਦਈਏ, ਵਾਹ ਕਰ ਦਈਏ। ਸੋ ਉਹਦੇ ਨਾਲ ਕੀ ਹੁੰਦਾ, ਕਈ ਵਾਰੀ ਸਾਨੂੰ ਪਤਾ ਹੀ ਨਹੀਂ ਲੱਗਦਾ, ਸਾਡੀ ਬੇਟੀ ਹੈ ਮੇਰੀ, ਉਹ ਬੇਸ਼ੱਕ ਹੁਣ ਡਾਕਟਰ ਆ, ਉਹ ਕਈ ਵਾਰੀ ਮੈਨੂੰ ਕਹਿੰਦੀ ਸੀ ਵੀ ਡੈਡ ਤੁਸੀਂ ਆਹ ਪੈਸੇ ਕਿਉਂ ਦਈ ਜਾਂਦੇ ਹੋ ਜੇਬ 'ਚੋਂ ਕੱਢ ਕੇ, ਤੁਸੀਂ ਉਹ ਕਾਰਡ ਦੇ ਦਿਓ ਨਾ, ਤੁਹਾਨੂੰ ਪੈਸੇ ਦੇਣ ਦੀ ਲੋੜ ਹੀ ਨਹੀਂ। ਉਹਨੂੰ ਮੇਰੇ ਖਿਆਲ 'ਚ ਗ੍ਰੇਡ 13-14 ਤੱਕ ਉਹਨੂੰ ਇਹੀ ਪਤਾ ਸੀ ਵੀ ਇਹ ਕਾਰਡ ਦਾ ਮਤਲਬ ਕੀ ਹੈ, ਵੀਜ਼ੇ ਮਾਸਟਰ ਕਾਰਡ ਦਾ। ਮੈਂ ਕਿਹਾ ਇਹ ਕਾਰਡ ਫਰੀ 'ਚ ਨਹੀਂ ਹੈ, ਇਹਦੇ ਪੈਸੇ ਵੀ ਦੇਣੇ ਪੈਂਦੇ, ਸਗੋਂ ਇਹਦੇ ਉੱਤੇ 18% ਇੰਟਰਸਟ ਲੱਗਦਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਿਹੋ ਜਿਹੀ ਚਾਦਰ ਹੋਵੇ, ਉਹੀ ਜਿਹੀ ਪਹਿਚਾਣ, ਉਨਾ ਹੀ ਪੈਰ ਪਸਾਰਨੇ ਚਾਹੀਦੇ ਨੇ। ਜਦੋਂ ਅਸੀਂ ਓਵਰ ਹੋ ਕੇ ਕੋਈ ਚੱਕਦੇ ਹਾਂ, ਫਿਰ ਉਹਦੇ ਲਈ ਕੰਮ ਕਰਦੇ ਹਾਂ, ਫਿਰ ਟੈਨਸ਼ਨ ਹੁੰਦੀ ਹੈ, ਸਰੀਰਕ ਉਨੀਆਂ ਕੁ ਜ਼ਿੰਮੇਵਾਰੀਆਂ ਹੁੰਦੀਆਂ ਨੇ। ਸੋ ਅਖੀਰ ਦੇ ਵਿੱਚ, ਕਿਉਂਕਿ ਹੁਣ ਟਾਈਮ ਆਪਣੇ ਕੋਲ ਲਿਮਿਟਡ ਹੀ ਹੈ, ਮੈਂ ਸੋਕਰੇਟਿਸ ਦੀ ਗੱਲ ਨਾਲ ਹੀ ਖਤਮ ਕਰੂੰਗਾ ਵੀ ਸੋਕਰੇਟਿਸ ਦੀਆਂ ਬੜੀਆਂ ਗੱਲਾਂ ਨੇ, ਚਲੋ ਕਿਤੇ ਆਪਾਂ ਨੈਕਸਟ ਟਾਈਮ 'ਤੇ ਕਰਾਂਗੇ, ਥੋੜ੍ਹੀਆਂ ਜਾਂ ਕੰਪਲੀਕੇਟਡ ਨੇ, ਪਰ ਮੈਂ ਸਿੰਪਲ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਬੜਾ ਤਕੜਾ ਫਿਲੋਸਫਰ ਹੋਇਆ, ਕਹਿੰਦੇ ਨੇ ਉਹ ਸ਼ੀਸ਼ਾ ਦੇਖਿਆ ਕਰਦਾ ਸੀਗਾ। ਵੈਸੇ ਤਾਂ ਸ਼ੀਸ਼ੇ ਉਹਦੇ ਹਰੇਕ ਬੰਦੇ ਨੂੰ ਆਦਤ ਹੈ, ਸ਼ੀਸ਼ੇ ਚੋਰੀ ਨਾਲ ਦੇਖਣਾ, ਆਪਣੇ ਫੇਸ ਨੂੰ ਦੇਖਣਾ, ਬਿਊਟੀ ਨੂੰ ਦੇਖਣਾ, ਪਰ ਜਿਵੇਂ ਕਿ ਮੈਂ ਦੱਸਿਆ ਹੀ ਆ ਵੀ ਸੋਕਰੇਟਿਸ ਅਗਲੀ ਬੰਦਾ ਸੀਗਾ, ਫਿਰ ਵੀ ਉਹ ਸ਼ੀਸ਼ਾ ਦੇ, ਅਗਲੀ ਬੰਦਾ ਤਾਂ ਕਿਸੇ ਸ਼ੀਸ਼ਾ ਦੇਖਦਾ ਹੀ ਨਹੀਂ ਹੁੰਦਾ। ਅਤੇ ਉਹਦੇ ਕਿਸੇ ਸੇਵਕ ਨੇ ਪੁੱਛਿਆ, ਕਹਿੰਦਾ ਵੀ ਸੋਕਰੇਟਿਸ ਮੇਰਾ ਇੱਕ ਕੁਐਸਚਨ ਹੈ ਇਫ ਯੂ ਡੋਂਟ ਮਾਈਂਡ। ਉਹ ਕਹਿੰਦਾ ਕੋਈ ਗੱਲ ਨਹੀਂ ਪੁੱਛ। ਕਹਿੰਦਾ ਤੂੰ ਮੈਨੂੰ ਐਂ ਨਾਰਾਜ਼ ਨਾ ਹੋ ਜੀ। ਕਹਿੰਦਾ ਨਹੀਂ। ਕਹਿੰਦਾ ਮੈਨੂੰ ਐਂ ਦੱਸ ਵੀ ਤੂੰ ਸ਼ੀਸ਼ਾ ਕਿਉਂ ਅਤੇ ਕਹਿੰਦਾ ਫਿਰ ਮੈਨੂੰ ਨਾਲ ਹੀ ਇਹਦੇ ਉੱਤੇ ਹੋਰ ਜਵਾਬ ਦੇ ਵੀ ਜਿਹੜੇ ਸੋਹਣੇ ਬੰਦੇ ਨੇ ਫਿਰ ਉਹ ਕਿਉਂ ਸ਼ੀਸ਼ਾ ਦੇਖਦੇ ਨੇ। ਕਹਿੰਦੇ ਸੋਹਣੇ ਬੰਦਿਆਂ ਨੂੰ ਸ਼ੀਸ਼ਾ ਇਸ ਕਰਕੇ ਦੇਖਣਾ ਚਾਹੀਦਾ ਉਹਨਾਂ ਨੂੰ ਰੋਜ਼ ਵੀ ਦੇਖੋ ਮੈਨੂੰ ਪਰਮਾਤਮਾ ਨੇ ਵੀ ਸੋਹਣਾ ਬਣਾਇਆ, ਹੁਣ ਜੇ ਸੋਹਣਾ ਬਣਾਇਆ ਤਾਂ ਮੈਂ ਇਹੋ ਜਿਹੇ ਕੰਮ ਕਰਾਂ ਕਿ ਸੋਹਣੇ ਦੇ ਨਾਲ ਨਾਲ ਮੇਰੇ ਕੰਮਾਂ ਨੂੰ ਯਾਦ ਰੱਖਿਆ ਜਾਵੇ। ਸੋ ਕਹਿਣ ਦਾ ਮਤਲਬ ਉਹਦੀਆਂ ਬੜੀ ਡੂੰਘੀ ਫਿਲੋਸਫੀ ਹੁੰਦੀ ਸੀ ਸੋਕਰੇਟਿਸ ਦੀ। ਸੋ ਇਸੇ ਕਰਕੇ ਅੱਜ ਲੋਕ ਐਥਨਸ ਦੇ ਉਹਨੂੰ ਪਰਮਾਤਮਾ ਦੇ ਤੌਰ 'ਤੇ ਪੁੱਛਦੇ ਨੇ। ਸੋ ਜਦੋਂ ਜਿਸ ਤਰ੍ਹਾਂ ਜੀਸਸ ਕ੍ਰਾਈਸਟ ਨੂੰ ਤੁਹਾਨੂੰ ਪਤਾ ਹੀ ਹੈ ਉਹਦੀ ਅੰਤ ਕਿਵੇਂ ਹੋਇਆ, ਉਹਦੇ ਕਿੱਲ ਠੋਕੇ ਗਏ ਜੋ ਉਹਨੇ ਕਿਹਾ ਸੀ, ਕਿਉਂਕਿ ਉਹ ਪਹੁੰਚੇ ਹੋਏ ਸੀਗੇ, ਉਹਨੇ ਕਿਹਾ ਸੀ ਉਹ ਫਾਦਰ ਫੋਰ ਗਿਵ ਦੈਮ ਦੇ ਐਜ਼ ਦੇ ਨੋ ਨਾਟ ਵਟ ਦੇ ਆਰ ਡੂਇੰਗ, ਕਿ ਪਰਮ ਪਿਤਾ ਪਰਮੇਸ਼ਰ ਇਹਨਾਂ ਨੂੰ ਕੁਛ ਨਾ ਕਹੀਂ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਮੇਰੇ ਕਿੱਲ ਛੋੜਦੇ ਕਿਹਦੇ ਛੋਕ ਰਹੇ ਨੇ। ਜਿਸ ਤਰ੍ਹਾਂ ਪੰਜਵੀਂ ਪਾਤਸ਼ਾਹੀ ਦੇ ਸਿਰ ਦੇ ਵਿੱਚ ਰੇਤ ਦੇ ਭਰ ਭਰ ਕੇ ਕੜਛੇ ਪਾਏ ਅਤੇ ਉਹਨਾਂ ਨੇ ਕਿਹਾ ਸੀ ਵੀ ਇਸਦੇ ਨਾਲ ਬਦਲ ਇੱਟ ਨਾਲ ਇੱਟ ਖੜਕਾ ਦਿੰਦੇ, ਉਹ ਕਹਿੰਦੇ ਨਹੀਂ ਤੇਰਾ ਪਾਣਾ ਮਿੱਠਾ ਲੱਗੇ। ਛੋਟੇ ਛੋਟੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਦੀਵਾਰ ਦੇ ਨਾਲ ਚਨਾਤਾ ਵੀ ਤਾਂ ਉਹਨਾਂ ਦੇ ਗੋਡੇ ਘੱਟ ਅਤੇ ਚਪੜੀਆਂ ਘੱਟਦੀਆਂ ਵੀ ਦੀਵਾਰ ਵਿੰਗੀ ਨਾ ਹੋਵੇ, ਅਸੀਂ ਕਿੱਥੇ ਕੀ ਨਹੀਂ ਕੰਮ ਕਰਦੇ, ਪਰ ਉਹਨਾਂ ਨੇ ਸੀ ਤੱਕ ਨਹੀਂ ਕੀਤੀ। ਇਸੇ ਤਰ੍ਹਾਂ ਸੋਕਰੇਟਿਸ ਨੂੰ ਜ਼ਹਿਰ ਦਾ ਪਿਆਲਾ ਪਿਲਾ ਦਿੱਤਾ ਗਿਆ, ਉਹਨੇ ਕੁਛ ਨਹੀਂ ਕੀਤਾ। ਬਾਅਦ ਦੇ ਵਿੱਚ ਅਸੀਂ ਰੋਂਦੇ ਹਾਂ ਪਿੱਟਦੇ ਹਾਂ ਵੀ ਸੋਕਰਾਤ ਸੰਤ ਸੀ, ਪਰ ਜਦੋਂ ਜਿਉਂਦਾ ਸੀਗਾ ਉਦੋਂ ਅਸੀਂ ਜ਼ਹਿਰ ਦਾ ਪਿਆਲਾ ਪਿਲਾਤਾ। ਅਸੀਂ ਹੀ ਸੀ ਲੋਕ ਮੁੜ ਮੁੜ ਕੇ ਆਉਂਦੇ ਹਾਂ, ਕੀ ਨਹੀਂ ਅਸੀਂ ਕੰਮ ਕਰਦੇ, ਕਿਸੇ ਨੂੰ ਕੁਛ ਕਰਦਾ ਨੇ, ਕਿਸੇ ਨੂੰ ਕੁਛ ਕਰਦੇ, ਬਾਅਦ 'ਚ ਰੋਂਦੇ ਹਾਂ, ਹਾਂਜੀ। ਸੋ ਇਸ ਕਰਕੇ ਸੰਤਾਂ ਮਹਾਂਪੁਰਸ਼ਾਂ ਗੁਰੂ ਨਾਨਕ ਸਾਹਿਬ ਪਹਿਲੀ ਪਾਤਸ਼ਾਹੀ ਸਾਡੇ ਸਿੱਖ ਧਰਮ ਦੇ ਫਾਊਂਡਰ ਨੇ, ਉਹ ਜਦੋਂ ਪਿੰਡ ਜਾਂਦੇ ਸੀ ਉਹ ਵੱਟੇ ਮਾਰਦੇ ਸੀਗੇ ਵੀ ਇਹ ਕੁਰਾਹੀ ਹੈ। ਸੋ ਅਸੀਂ ਐਵੇਂ ਗੱਲਾਂ ਕਰਨ ਨੂੰ ਕਰੀ ਜਾਂਦੇ ਹਾਂ, ਜਿਹੜੇ ਪਹੁੰਚੇ ਹੁੰਦੇ ਨੇ ਬੰਦੇ ਸੋਰੀ ਉਹ ਇਹ ਗੱਲ ਕਹਿੰਦੇ ਨੇ ਵੀ ਦੁਨੀਆਂ 'ਚ ਸੁਧਾਰ ਨਹੀਂ ਲਿਆ ਸਕਦੇ, ਤੁਸੀਂ ਆਪਣੇ ਪੈਰ 'ਚ ਬੂਟ ਪਾ ਲਓ, ਕੰਡੇ ਤੁਹਾਡੇ 'ਤੇ ਅਸਰ ਨਹੀਂ ਕਰਦੇ, ਉਹ ਸਾਰੀ ਦੁਨੀਆਂ ਨੂੰ ਉਹ ਨਹੀਂ ਚੇਂਜ ਕਰ ਸਕੇ, ਹੁਣ ਨਹੀਂ ਚੇਂਜ ਹੋ ਸਕਦੀ। ਸੋ ਜਦੋਂ ਅਸੀਂ ਚੰਗੀ ਕੰਪਨੀ 'ਚ ਲੱਗਦੇ ਹਾਂ, ਆਪਣੇ ਪੈਰਾਂ 'ਚ ਬੂਟ ਪਾ ਲੈਂਦੇ ਹਾਂ, ਤਾਂ ਫਿਰ ਸਾਡੇ ਕੰਡੇ ਅਸਰ ਨਹੀਂ ਕਰਦੇ। ਰੋਜ਼ ਰਾਤ ਨੂੰ ਬੈਠੋ, 2 ਮਿੰਟ 4 ਮਿੰਟ ਬੈਠੋ, ਸਾਰੇ ਦਿਨ ਦਾ ਹਿਸਾਬ ਕਿਤਾਬ ਕਰੋ। ਜਿਵੇਂ ਆਪਾਂ ਸਾਲ ਦੇ ਬਾਅਦ ਇਨਕਮ ਟੈਕਸ ਭਰਦੇ ਹਾਂ, ਤੁਸੀਂ ਰਾਤ ਨੂੰ ਬੈਠੋ, ਸੋਚੋ ਵੀ ਅੱਜ ਮੈਂ ਕਿਹਨੂੰ ਮਿਲਿਆ, ਕੀ ਕੰਮ ਕੀਤਾ, ਮੇਰੀ ਭਾਸ਼ਾ ਕਿਹੋ ਜਿਹੀ ਸੀ, ਕਿਹਦੇ ਨਾਲ ਮੈਂ ਕੋਈ ਉੱਚੀ ਨੀਵੀਂ ਗੱਲ ਬੋਲ ਕੇ ਉਹਦੀ ਫੀਲਿੰਗ ਨੂੰ ਹਰਟ ਹੋਈ। ਸੋ ਉਹਦੇ ਕੋਲ ਪਹਿਲਾਂ ਪਰਮਾਤਮਾ ਤੋਂ ਮਾਫ਼ੀ ਮੰਗੋ, ਦੂਜੇ ਦਿਨ ਉਹਦੇ ਕੋਲ ਸੱਚੇ ਦਿਲੋਂ ਮੰਗੋ, ਡਰਾਵਾ ਨਾ ਕਰੋ। ਜਦੋਂ ਸੱਚੇ ਦਿਲੋਂ ਮਾਫ਼ੀ ਮੰਗਦੇ ਹੋ, ਮੈਂ ਕਹਿੰਦਾ ਡੈਫੀਨੇਟਲੀ ਪਸੀਜ ਜਾਂਦਾ, ਉਹ ਵੀ ਤਾਂ ਬੰਦਾ ਪਰਮਾਤਮਾ ਦਾ ਹੀ ਹੈ, ਤੁਹਾਡੀ ਪੱਕੀ ਦੋਸਤੀ ਪੈ ਜੂਗੀ। ਅੱਜ ਕੱਲ੍ਹ ਮਾਫ਼ੀ ਕੌਣ ਮੰਗਦਾ, ਕੋਈ ਮੰਗਣ ਨੂੰ ਤਿਆਰ, ਹਰ ਬੰਦਾ ਆਪਣੇ ਆਪ ਨੂੰ ਕਹੀਦਾ ਮੈਂ ਤਾਂ ਠੀਕ ਹਾਂ, ਜਿੰਨਾ ਮਰਜ਼ੀ ਗਲਤ ਹੋਈ ਜਾਵੇ। ਸੋ ਇਸ ਕਰਕੇ ਇਹੀ ਸੋਕਰੇਟਿਸ ਨੇ ਕਿਹਾ ਸੀ ਨੋ ਦਾਈ ਸੈਲਫ, ਆਪਣੇ ਆਪ ਦੀ ਪਹਿਚਾਣ ਕਰੋ, ਜਿਹੜੀਆਂ ਗਲਤੀਆਂ ਨੇ ਉਹਨੂੰ ਦੂਰ ਕਰੋ, ਆਪਣੇ ਅੰਦਰੋਂ ਖੋਜ ਕਰੋ ਵੀ ਮੇਰੀਆਂ ਕਿਹੜੀਆਂ ਗਲਤੀਆਂ ਨੇ। ਸੋ ਜਦੋਂ ਅਸੀਂ ਕਿਸੇ ਨੂੰ ਨੁਕਸ ਕੱਢਦੇ ਹਾਂ, ਇੱਕ ਉਂਗਲ ਜਾਂਦੀ ਹੈ, 4 ਉਂਗਲਾਂ ਸਾਡੇ ਕਿ ਨਹੀਂ ਆਉਂਦੀਆਂ, ਇਹ ਗੱਲਾਂ ਛੋਟੀਆਂ ਛੋਟੀਆਂ ਫਿਲੋਸਫੀਕਲ ਸਮਝੋ ਤਾਂ ਸਾਡੀ ਲਾਈਫ ਚੇਂਜ ਹੋ ਜੂਗੀ। ਮੇਰੇ ਖਿਆਲ ਟਾਈਮ ਸਾਡਾ ਸਮਾਪਤੀ ਦੀ ਵੱਲ ਹੈ। ਸੋ ਜੇ ਕੋਈ ਗਲਤ ਕਿਹਾ ਗਿਆ ਹੋਵੇ ਤਾਂ ਮੈਨੂੰ ਆਈ ਫੀਲ ਸੋਰੀ, ਹੈ ਨਾ, ਕਿਉਂਕਿ ਮੈਂ ਤਾਂ ਕਾਗਜ਼ ਪੱਤਰ ਹੈ ਨਹੀਂ, ਬੇਸ਼ੱਕ ਦੇਖ ਲਓ ਮੇਰੇ ਖਿਆਲ ਹੁਣ ਫੇਸਬੁੱਕ 'ਤੇ ਆ ਹੀ ਰਿਹਾ ਹੋਊਗਾ, ਅਤੇ ਜੋ ਉਹ ਕਹਾਉਂਦਾ ਜਿੰਨਾ ਚਿਰ ਕਹਾਉਂਦਾ, ਇਹ ਵੀ ਗੱਲ, ਜੋ ਉਹ ਕਹਾਉਂਦਾ ਉਹ ਬੋਲ ਦਿੰਦੇ ਹਾਂ, ਕਿਉਂਕਿ ਅਤੇ ਜਿੰਨਾ ਚਿਰ ਕਹਾਉਂਦਾ ਪਤਾ ਨਹੀਂ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ। ਸੋ ਉਹਦੀ ਰਜ਼ਾ 'ਚ ਹੀ ਰਹਿਣਾ, ਜੋ ਵੀ ਕੁਛ ਹੈ। ਬਹੁਤ ਵਧੀਆ ਜ਼ਿੰਦਗੀ ਕੱਟੀ ਹੈ, ਅਤੇ ਹੁਣ ਜਿਹੜੇ ਬੋਨਸ ਦੇ 4-5 ਦਿਨ ਜਾਂ ਮਹੀਨਾ 2 ਮਹੀਨੇ ਸਾਲ 2 ਸਾਲ ਹੈਗੇ, ਇਸ ਲਈ ਨਿਕਲ ਜਾਣੀ ਹੈ। ਸੋ ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
सिटी ऑफ ब्रैम्पटन आपसे कुछ कह रहा है, लेट्स कंटिन्यू टू स्टे अपार्ट टू स्टे सेफ। जिन लोगों को आप नहीं जानते हैं उनसे हर वक्त 6 फुट के फासले पर रहें। सोशल गैदरिंग्स जो 5 लोगों से ज्यादा हैं उनको उससे ज्यादा ना बढ़ाएं। ज्यादा मालूमात के लिए कॉल कीजिए ऑन 311 या विजिट कीजिए brampton.ca। इन तमाम एहतियाती तदाबीर को न मानने वालों को सिटी $880 तक फाइन कर सकता है।
COVID-19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर जल्दी ही खुलन वाला है।
ब्रैम्पटन दे सब तो वड्डे फर्नीचर स्टोर्स विचो एक सोडी फर्नीचर ते हुन COVID-19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो, ते स्टोर खुलन ते स्टोर विच आके सेम फर्नीचर देखो अते सेम प्राइस ते लो। इना दी कैनेडी लोकेशन 25 मई ਨੂੰ ਖੁੱਲਣ ਜਾ ਰਹੀ ਹੈ। ਫੋਰ ਕੰਟੈਕਟ ਈਮੇਲ central@sodifurniture.com।
Ontario, आप लोगों को COVID-19 से महफूज रखने में एक फर्क ला रहे हैं और एक दूसरे को महफूज रखने के लिए हम सभी को अपनी कोशिशें जारी रखने की जरूरत है। अगर आपको फिक्र है कि आपको COVID-19 हो सकता है या आप वायरस की जद में आए हो सकते हैं तो जांच करवाइए। सामाजिक दूरी बनाए रखें, 2 मीटर दूर रहें। सामाजिक दूरी बनाए रखना मुश्किल हो तो चेहरे का कवर पहने और हाथों को कसरत से धोते रहें। अंदर या बाहर महफूज रहें, जिंदगियां बचाएं। ontario.ca/coronavirus पर मजीद जानें। हुकूमत ओंटेरियो की जानिब से अदाशुदा।
डाइवोर्स या कस्टडी की लड़ाई जिंदगी की सब तो औखी लड़ाई होती है, क्योंकि तुसी उस शख्स नाल लड़ रहे होंगे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानने ले या सलाह लैण ले आज ही SNS लॉयर्स नूं कॉल करो 416-655-2000।
Teletime Electronics, LEDs और home appliances